ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ, ਦਰਸ਼ਨ ਪਾਵਾ ਜੇ ਤੁਧ ਪਾਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਪਹੁੰਚੇ ਹੋ, ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਸਾਵਧਾਨ ਹੋਏ ਹੋ, ਆਓ ਜਿਸ ਪ੍ਰਕਾਰ ਸਤਿਗੁਰੂ ਮਾਰੂ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਮ੍ਰਿਤ ਬਚਨ ਵਿਚਾਰ ਦੇਣ, ਸੁਣਨਾ ਕਰੋ ਜੀ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਦਰਸ਼ਨ ਪਾਵਾ ਜੀ ਤੁਦ ਪਾਵਾ।
ਹੇ ਪਰਮੇਸ਼ਰ ਵਾਹਿਗੁਰੂ, ਜੇਕਰ ਤੁਧ ਤੈਨੂੰ ਭਾਵਾਂ ਪਾ ਜਾਈਏ ਤਾਂ ਤੇਰਾ ਦਰਸ਼ਨ ਦੀਦਾਰ ਪ੍ਰਾਪਤ ਕਰ ਸਕੀਦਾ ਹੈ, ਆਪਣੇ ਆਪ ਨਹੀਂ ਕੁ ਕਰ ਸਕਦਾ ਹੈ।
ਭਾਈ ਭਗਤ ਸਾਤੇ ਗੁਣ ਗਾਵਾ।
ਅਤੇ ਤੇਰੀ ਭਾਈ ਭਗਤ ਪ੍ਰੇਮਾ ਭਗਤੀ ਕਰਕੇ ਤੇਰੇ ਸਾਚੇ ਸੱਚੇ ਗੁਣਾਂ ਨੂੰ ਗਾਵਾਂ ਗਾਇਨ ਕਰੀਦਾ ਹੈ।
ਤੁਧ ਭਾਣੇ ਤੂੰ ਭਾਵਹਿ ਕਰਤੇ।
ਇਹ ਕਰਤੇ ਰਚਨਹਾਰ ਵਾਹਿਗੁਰੂ, ਜਿਨ੍ਹਾਂ ਨੂੰ ਤੂੰ ਭਾਵੇ ਭਾਵ ਕੀ ਆ ਚੰਗਾ ਲੱਗਦਾ ਹੈ।
ਤੁਧ ਭਾਣੇ ਤੂੰ ਭਾਵਹਿ ਕਰਤੇ।
ਇਹ ਕਰਤੇ ਰਚਨਹਾਰ ਪ੍ਰਭੂ, ਜਿਨ੍ਹਾਂ ਨੂੰ ਤੂੰ ਭਾਵੇ ਚੰਗਾ ਲੱਗਦਾ ਹੈ, ਉਹ ਤੁਧ ਤੈਨੂੰ ਭਾਣੇ ਭਾਉਂਦੇ ਹਨ, ਚੰਗੇ ਲੱਗਦੇ ਹਨ।
ਆਪੇ ਰਸਨ ਰਸਾਏ ਦਾ,
ਤੂੰ ਆਪ ਹੀ ਉਹਨਾਂ ਦੀ ਰਸਨ ਜੀਵਾਂ ਨੂੰ ਆਪਣੇ ਪ੍ਰੇਮ ਰਸ ਵਿਚ ਰਸਾਇਣ ਦਾ ਰਸਾ ਦਿੰਦਾ ਹੈ।
ਸੋਹਨ ਭਗਤ ਪ੍ਰਭੂ ਦਰਬਾਰੇ।
ਹੇ ਪ੍ਰਭੂ ਪਰਮੇਸ਼ਵਰ, ਤੇਰੇ ਸੱਚਖੰਡ ਦਰਬਾਰ ਵਿਚ, ਤੇਰੇ ਸਤਸੰਗ ਦਰਬਾਰ ਵਿਚ, ਤੇਰੇ ਦੁਆਰੇ ਦੇ ਉੱਤੇ ਤੇਰੇ ਭਗਤ ਸੇਵਕ ਸੋਹਨ ਸੋਭਦੇ ਹਨ। ਭਗਤ ਸੋਹੇ ਦਰਬਾਰ, ਸ਼ਬਦ ਸੁਹਾਇਆ ਜੀਉ, ਜਾਂ ਫਿਰ ਤੇਰੇ ਸਰੂਪ ਰੂਪੀ ਦਰਬਾਰ ਵਿਚ, ਗਿਆਨ ਰੂਪੀ ਦਰਬਾਰ ਵਿਚ ਇਸਤਤ ਹੋ ਕੇ ਉਹ ਸੋਭਦੇ ਹਨ।
ਮੁਕਤ ਭਈ ਹਰ ਦਾਸ ਤੁਮਾਰੇ।
ਜੇ ਹਰ ਪ੍ਰਭੂ ਤੁਮਾਰੇ ਤੇਰੇ ਦਾਸ ਸੇਵਕ ਜਨ ਸੰਸਾਰਕ ਬੰਧਨਾਂ ਤੋਂ, ਹਰ ਪ੍ਰਭੂ ਤੁਮਾਰੇ ਤੁਹਾਡੇ ਜਿਹੜੇ ਦਾਸ ਹੈ ਸੇਵਕ ਜਨ ਸੰਸਾਰਕ ਬੰਧਨਾਂ ਤੋਂ ਮੁਕਤ ਪਏ ਹੋਏ ਹਨ ਜੇ।
ਆਪ ਗਵਾਈ ਤੀਰੇ ਰੰਗ ਰਾਤੇ।
ਤੂੰ ਸੇਵਕ ਆਪਣਾ ਆਪਾ ਭਾਵ ਗਵਾਉਣਾ ਕੀ ਅਹੰਕਾਰ ਗਵਾ ਕੇ, ਤੇਰੇ ਰੰਗ ਪ੍ਰੇਮ ਵਿਚ ਰੰਗੇ ਗਏ ਹਨ। ਇਹਨੂੰ ਰਾਤੇ ਨੀ ਕਰਨਾ ਪਾਠ ਜੀ, ਰਾਤੇ ਕੱਸ ਕੇ ਬੋਲਣਾ। ਹਾਂਜੀ,
ਅਨਦਿਨ ਨਾਮ ਧਿਆਈ ਦਾ।
ਉਹ ਅਨਦਿਨ ਰਾਤ ਦਿਨ ਉਹਨਾਂ ਦਾ ਮਨ ਤੇਰੇ ਨਾਮ ਨੂੰ ਧਿਆਇਂਦਾ ਧਿਆਉਂਦਾ ਰਹਿੰਦਾ ਹੈ, ਮਨ ਮਹਿ ਸਿਮਰਨ ਕਰਿਆ ਇਹ ਅਵਸਥਾ ਦੇ ਵਿਚ ਰਹਿੰਦੇ ਹਨ।
ਈਸ਼ਰ ਬ੍ਰਹਮਾ ਦੇਵੀ ਦੇਵਾ।
ਇਹ ਸਮਰੱਥ ਪ੍ਰਭੂ ਪਰਮੇਸ਼ਰ ਈਸ਼ਵਰ ਸ਼ਿਵ ਜੀ ਦਾ ਨਾਮ ਹੈ। ਬ੍ਰਹਮਾ ਅਨੰਤ ਦੇਵੀਆਂ ਤੇ ਦੇਵਾ ਦੇਵਤੇ ਇਹ ਸਾਰੇ ਜਿਹੜੇ ਹਨ ਜੇ।
ਇੰਦਰ ਤਪੇ ਮੁਨ ਤੇਰੀ ਸੇਵਾ।
ਇੰਦਰ ਤਪੇ ਤਪੀਸਰ ਮੁਨ ਰਿਸ਼ੀ ਮੁਨੀ ਆਦਿ ਸਭ ਤੇਰੀ ਹੀ ਭਗਤੀ ਰੂਪੀ ਸੇਵਾ ਟਹਿਲ ਕਰਦੇ ਹਨ ਜੇ।
ਜਤੀ ਸਤੀ ਕੀਤੇ ਬਨਵਾਸੀ।
ਜਤ ਧਾਰਨ ਕਰਨ ਵਾਲੇ ਜਿਵੇਂ ਗੋਰਖ ਜਤੀ ਹੈ, ਦੱਤਾਤ੍ਰੇ ਜਤੀ ਹੈ, ਹਨੁਮਾਨ ਜਤੀ ਹੈ, ਲਛਮਣ ਜਤੀ ਹੈ, ਇਤਿਆਦਿ ਕਿਸੇ ਜਤੀ ਸਤੀ ਸਤਪ੍ਰਤਗੀ। ਇਹਦੇ ਵਿਚ ਜਿਵੇਂ ਅਨਸੂਯਾ ਹੈ, ਜਿਵੇਂ ਸੀਤਾ ਹੈ, ਬੇਅੰਤ ਸਤਵਾਦੀਆਂ ਹੋਈਆਂ, ਤੇ ਜਾਂ ਫਿਰ ਸਤਵਾਦੀ ਰਾਜੇ ਹਰੀਚੰਦ ਵਰਗੇ ਜਿਹੜੇ ਜਾ ਕੇ ਭਾਵੇਂ ਵਿਕ ਗਏ ਪਰ ਸਤ ਨਹੀਂ ਛੱਡਿਆ, ਤੇ ਮਹਾਰਾਜਾ ਦਸ਼ਰਥ ਵਰਗੇ ਬੇਅੰਤ ਹਨ, ਉਹ ਵੀ ਜਿੰਨੇ ਵੀ ਹਨ, ਕੇਤੇ ਕਿੰਨੇ ਨੇ ਬਨਵਾਸੀ, ਬਨਾਂ ਵਿਚ ਜੰਗਲਾਂ ਵਿਚ ਨਿਵਾਸ ਕਰਨ ਵਾਲੇ ਬੇਅੰਤ ਲੋਕ ਜੋ ਹਨ।
ਅੰਤ ਨਾ ਕੋਈ ਪਾਏਦਾ।
ਇਹਨਾਂ ਦੀ ਕਰਨੀ ਭਾਵੇਂ ਠੀਕ ਹੈ ਪਰ ਤੇਰਾ ਅੰਤ ਅਖੀਰ ਨਹੀਂ ਕੋਈ ਪਾ ਸਕਦਾ, ਤੂੰ ਸਦਾ ਹੀ ਬੇਅੰਤ ਹੈ, ਅੰਤ ਨਾ ਅੰਤਾ ਸਦਾ ਬੇਅੰਤ, ਤੂੰ ਅੰਤ ਤੋਂ ਰਹਿਤ ਹੈ ਮਹਾਰਾਜ।
ਵਿਣ ਜਾਣ ਆਈ ਕੋਈ ਨਾ ਜਾਣੈ।
ਇਹ ਪਰਮੇਸ਼ਰ ਸਤਿਗੁਰਾਂ ਦੁਆਰਾ ਤੇਰਾ ਸਰੂਪ ਜਾਣ ਆਏ, ਜਣਾਉਣ ਤੋਂ ਵਿਣ ਬਗੈਰ ਕੋਈ ਵੀ ਤੇਰੇ ਸਰੂਪ ਦੇ ਤਾਈ ਜਾਣ ਨਹੀਂ ਸਕਦਾ ਹੈ।
ਜੋ ਕਿਛ ਕਰੇ ਸੋ ਆਪਣ ਭਾਣੈ।
ਤੂੰ ਜੋ ਵੀ ਕੁਝ ਕਰਦਾ ਹੈ ਸੋ ਉਹ ਆਪਣ ਆਪ ਦੇ ਭਾਣੇ ਹੁਕਮ ਅਨੁਸਾਰ ਉਹਦੇ ਅਨੁਸਾਰ ਹੀ ਕਰਦਾ, ਤੂੰ ਕਿਸੇ ਅਨੁਸਾਰ ਨਹੀਂ ਚੱਲਦਾ, ਤੇਰੇ ਅਨੁਸਾਰ ਸਾਰਾ ਜਗਤ ਚੱਲਦਾ। ਦੇਵੀ ਦੇਵਤੇ
ਲੱਖ ਚੌਰਾਸੀ ਜੀ ਉਪਾਏ,
ਤੂੰ ਆਪ ਹੀ 84 ਲੱਖ ਜੂਨਾਂ ਦੇ ਜੀਵ ਉਪਾਏ ਪੈਦਾ ਕੀਤੇ ਹਨ ਮਹਾਰਾਜ।
ਭਾਣਾ ਸਾਹ ਲਵਾਏ ਦਾ,
ਤੂੰ ਆਪਣੇ ਭਾਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਸਵਾਸ ਲਵਾਏ ਦਾ ਲੈਣਾ ਕਰਾਉਂਦਾ ਹੈ। ਜੇ ਜੀਵ ਸਵਾਸ ਲੈਂਦੇ ਤੇਰੀ ਹੁਕਮ ਵਿਚ ਲੈ ਰਹੇ ਹਨ, ਹੁਕਮ ਤੋਂ ਬਿਨਾਂ ਇੱਕ ਸਵਾਸ ਨਹੀਂ ਜਾ ਸਕਦਾ, ਕਿਸੇ ਨੂੰ ਨਾ ਆ ਸਕਦਾ, ਇਹ ਤੇਰੇ ਹੁਕਮ ਅਨੁਸਾਰ ਹੈ।
ਜੋ ਤਿਸ ਭਾਵੈ ਸੋ ਨਿਹਚੋ ਹੋਵੇ,
ਜੋ ਤਿਸ ਆਪ ਜੀ ਨੂੰ ਭਾਵੇ ਪਾਉਂਦਾ ਹੈ, ਚੰਗਾ ਲੱਗਿਆ ਸੋ ਉਹ ਨਿਹਚੋ ਨਿਸ਼ਚੇ ਕਰਕੇ ਜ਼ਰੂਰ ਹੋਵੇ ਹੁੰਦਾ ਹੈ।
ਮਨਮੁਖ ਆਪ ਗਣਾਈ ਰੋਵੇ,
ਪਰ ਮਨਮੁਖ ਪੁਰਸ਼ ਜਿਹੜੇ ਨਾ ਉਹ ਆਪਣਾ ਆਪਾ ਗਣਾਉਂਦੇ ਹੈ ਹੰਕਾਰ ਦੇ ਸਹਿਤ ਹੋਣ ਕਰਕੇ, ਇਸੇ ਕਰਕੇ ਅੰਤ ਨੂੰ ਰੋਵੈ ਰੋਂਦੇ ਹਨ।
ਨਾਭੋ ਭੁੱਲਾ ਠੌਰ ਨਾ ਪਾਏ,
ਇਹਨੂੰ ਪਾਈ ਨਾਭੋ ਪਾਠ ਨਾ ਕਰ ਲਿਓ। ਨਾਭੋ ਨਾਮ ਦਾ ਵਾਚਕ ਸ਼ਬਦ ਹੈ, ਉਹ ਤੇਰੇ ਨਾਮ ਤੋਂ ਭੁੱਲਾ ਹੋਇਆ ਲੋਕ ਪ੍ਰਲੋਕ ਦੀ ਠੌਰ ਇਸਥਿਤੀ ਨਹੀਂ ਪਾ ਸਕਦੇ, ਇਸ ਕਰਕੇ ਉਹ ਥਾਂ ਪਾਏ ਪਾਉਂਦਾ ਨਹੀਂ ਹੈ।
ਆਏ ਜਾਏ ਦੁੱਖ ਪਾਏ ਦਾ,
ਉਹ ਤਾਂ ਇਸ ਲਈ ਜਨਮ ਧਾਰ ਕੇ ਆਏ ਆਉਂਦਾ ਤੇ ਮਰ ਕੇ ਜਾਏ ਜਾਂਦਾ, ਜੰਮਣ ਮਰਨ ਦੇ ਪਿਆ ਹੋਇਆ ਦੁੱਖਾਂ ਨੂੰ ਪ੍ਰਾਪਤ ਹੁੰਦਾ ਹੈ।
ਨਿਰਮਲ ਕਾਇਆ ਊਜਲ ਹੰਸਾ,
ਜਿਸ ਪੁਰਖ ਦੀ ਬੁੱਧੀ ਰੂਪ ਕਾਇਆ ਦੇਹ ਵੀ ਨਿਰਮਲ ਮੈਲ ਤੋਂ ਰਹਿਤ ਪਵਿੱਤਰ ਹੈ, ਅਤੇ ਹੰਸਾ ਜੀਵ ਆਤਮਾ ਵੀ ਉਜਲ ਪਵਿੱਤਰ ਹੈ, ਮੈਲ ਤੋਂ ਰਹਿਤ ਹੈ, ਰਾਗ ਦਵੇਸ਼ ਦੀ ਮੈਲ ਨਹੀਂ ਲੱਗੀ ਹੈ।
ਜਿਸ ਵਿੱਚ ਨਾਮ ਨਿਰੰਜਨ ਅੰਸਾ,
ਉਸ ਪੁਰਖ ਦੇ ਹਿਰਦੇ ਦੇ ਵਿੱਚ ਨਿਰੰਜਨ ਸ਼ੁੱਧ ਸਰੂਪ ਤੇ ਨਾਮ ਦੀ ਅੰਸਾ ਅੰਸ ਭਾਵ ਉਹਦੇ ਹਿਰਦੇ ਚ ਨਾਮ ਕਰਕੇ ਸਰੂਪ ਦੀ ਸਖਿਆਤਾ ਹੋ ਰਹੀ ਹੈ।
ਸਗਲੇ ਦੁੱਖ ਅੰਮ੍ਰਿਤ ਕਰ ਪੀਵੈ,
ਉਹ ਗੁਰਮੁਖ ਸਗਲੇ ਸਾਰੇ ਦੁੱਖ ਕਸ਼ਟਾਂ ਨੂੰ ਅੰਮ੍ਰਿਤ ਰੂਪ ਕਰਕੇ ਪੀਆ ਪੀ ਲੈਂਦਾ, ਅੰਮ੍ਰਿਤ ਨਾਮ ਕਰਕੇ ਸਾਰੇ ਦੁੱਖਾਂ ਨੂੰ ਪੀ ਭਾਵ ਨਾਸ ਕਰ ਦਿੰਦਾ ਹੈ, ਕਰ ਲੈਂਦਾ ਹੈ।
ਵਾਹੁੜ ਦੁੱਖ ਨਾ ਪਾਏ ਦਾ,
ਉਹ ਫਿਰ ਵਾਹੁੜ ਭਾਵ ਫੇਰ ਮੁੜ ਕੇ ਜੰਮਣ ਮਰਨ ਆਦਿ ਦੇ ਦੁੱਖਾਂ ਨੂੰ ਨਹੀਂ ਪਾਇੰਦਾ ਪਾਉਂਦਾ ਕਪਾਉਣਾ ਕਰਦਾ ਹੈ।
ਬਹੁ ਸਾਧ ਦੁੱਖ ਪ੍ਰਾਪਤ ਹੋਵੇ,
ਬਹੁ ਬਹੁਤ ਸਾਰੇ ਵਿਸ਼ਿਆਂ ਆਦਿ ਦੇ ਸਾਧੋਂ ਸਵਾਦਾਂ ਕਰਕੇ ਦੁੱਖ ਦੁੱਖ ਹੀ ਪ੍ਰਾਪਤ ਹੋਵੇ ਹੁੰਦੇ ਹੈ, ਤੇ ਬਹੁਤੇ ਜਿਹੜੇ ਸਵਾਦਲੇ ਜੀਭ ਦੇ ਆਖੇ ਲਾ ਕੇ ਭੋਜਨ ਆਦਿ ਜਿਹੜੇ ਛਕਦੇ ਹੈ ਤੇ ਇਹ ਨਹੀਂ ਦੇਖਦੇ ਵੀ ਸਿਹਤ ਵਾਸਤੇ ਠੀਕ ਨਹੀਂ ਹੈ, ਉਹਨਾਂ ਦੀ ਬਾਬਤ ਐਸਾ ਕਿਹਾ ਮਿੱਠਾ ਕਰਕੇ ਖਾਇਆ ਬਹੁਤ ਸਾਧੋਂ ਵਧਿਆ ਰੋਗ ਬੇਅੰਤ ਰੋਗ ਵੱਧਦੇ ਹਨ। ਇਸੇ ਤਰ੍ਹਾਂ ਵਿਸ਼ੇ ਮਿੱਠੇ ਸਮਝ ਕੇ ਜਿਹੜਾ ਇਹਨਾਂ ਨੂੰ ਖਾਂਦੇ ਹੈ ਉਹਦੇ ਚ ਦੁੱਖ ਰੂਪ ਰੋਗ ਪੈਦਾ ਹੁੰਦੇ ਹਨ।
ਭੋਗ ਹੋ ਰੋਗ ਸੋ ਅੰਤ ਵਿਗੋਵੈ,
ਭੋਗੰ ਤਾਂ ਰੋਗੰ, ਤੇ ਇਸ ਕਰਕੇ ਭੋਗ ਭੋਗਾਂ ਕਰਕੇ ਰੋਗ ਚਿੰਬੜਦੇ ਆ ਪ੍ਰਾਪਤ ਹੁੰਦੇ ਆ ਤੇ ਅੰਤ ਅਖੀਰ ਨੂੰ ਫਿਰ ਉਹ ਭੋਗਾਂ ਦੀ ਇੱਛਾ ਮਨੁੱਖ ਨੂੰ ਵਿਗੋਵੈ ਖਰਾਬ ਹੀ ਕਰਦੀ ਹੈ, ਖਰਾਬ ਹੀ ਹੁੰਦੇ ਹਨ।
ਹਰਖ ਸੋਗ ਨਾ ਮਿਟੇ ਕਬਹੂ,
ਦੁਨੀਆਂ ਦੀਆਂ ਖੁਸ਼ੀਆਂ ਤੋਂ ਪ੍ਰਾਪਤ ਹੋਏ ਅਤੇ ਸੋਗ ਗਮ ਦੁਨੀਆਂ ਦੀਆਂ ਹਰਖੋ ਖੁਸ਼ੀਆਂ ਤੋਂ, ਇਹ ਖੁਸ਼ੀਆਂ ਤੋਂ ਬਾਅਦ ਫਿਰ ਜਦੋਂ ਵਿਛੜਦੇ ਆ, ਸੋਗ ਗਮ ਪਦਾਰਥਾਂ ਦੀ ਪ੍ਰਾਪਤ ਤੋਂ ਖੁਸ਼ੀ ਵਿਛੋੜੇ ਤੋਂ ਗਮ ਆਦਿ ਕਵੋਂ ਕਦੇ ਵੀ ਨਹੀਂ ਉਹਨਾਂ ਦੇ ਮਿਟਦੇ ਨਹੀਂ ਹੈ।
ਰਿਣ ਭਾਣੇ ਪਰਮਾਏ ਦਾ,
ਜੇ ਪ੍ਰਭੂ ਦੇ ਭਾਣੇ ਹੁਕਮ ਮੰਨੇ ਤੋਂ ਬਿਨ ਬਗੈਰ ਅਨੇਕਾਂ ਜੂਨਾਂ ਵਿਚ ਪਰਮਾਏ ਦਾ ਭੜਕਾਇਆ ਜਾਂਦਾ ਹੈ।
ਗਿਆਨ ਵਿਹੂਣੀ ਭਵੈ ਸਵਾਈ,
ਪ੍ਰਭੂ ਦੇ ਗਿਆਨ ਤੋਂ ਖਾਲੀ ਸਵਾਈ ਸਾਰੀ ਸ੍ਰਿਸ਼ਟੀ ਵਿਅਰਥ ਭਵੈ ਭੜਕ ਰਹੀ ਹੈ।
ਸਾਚਾ ਰਵ ਰਹਿਆ ਲਿਲਾਈ,
ਇਸਨੇ ਪ੍ਰਭੂ ਨਾਲ ਨਾਮ ਦੇ ਪ੍ਰਭੂ ਦੇ ਨਾਮ ਵਿਚ ਆਪਣੇ ਲਈ ਬਿਰਤੀ ਲਾਈ ਜਾਂ ਲਾਉਣਾ ਕੀਤੀ ਹੈ, ਤੇ ਉਸਨੇ ਸਾਚਾ ਸੱਚਾ ਪ੍ਰਭੂ ਸਾਰੇ ਰਵ ਰਿਹਾ ਵਿਆਪਕ ਹੋ ਰਿਹਾ ਇਹ ਨਿਸ਼ਚਾ ਕੀਤਾ ਹੈ ਕਿ ਜੋ ਸੱਚਾ ਪ੍ਰਭੂ ਸਾਰੇ ਵਿਆਪਕ ਹੋ ਰਿਹਾ ਉਹ ਗੁਰਮੁਖ ਜਨਾਂ ਨੇ ਆਪਣੀ ਬਿਰਤੀ ਜੋੜਨਾ ਕੀਤੀ ਉਸ ਵਿਚ।
ਨਿਰਭਉ ਸ਼ਬਦ ਗੁਰੂ ਸੱਚ ਜਾਤਾ,
ਇਸਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਨਿਰਭਉ ਭੈ ਤੋਂ ਰਹਿਤ ਸੱਚ ਸੱਚੇ ਪ੍ਰਭੂ ਨੂੰ ਜਾਤਾ ਜਾਣ ਲਿਆ ਹੈ, ਜਾਂ ਜਿਸ ਨੇ ਗੁਰਾਂ ਦਾ ਸ਼ਬਦ ਜਾਣ ਲਿਆ ਹੈ ਉਹ ਨਿਰਭਉ ਭੈ ਤੋਂ ਉਹ ਨਿਰਭੈ ਨਿਰਭੈ ਸਰੂਪ ਨੂੰ ਪ੍ਰਾਪਤ ਹੋਏ। ਜੇ ਉਹ ਨਿਰਭੈ ਸਰੂਪ ਕਿਸਦਾ? ਵਾਹਿਗੁਰੂ ਦਾ। ਤੇ ਉਹਨੂੰ ਪ੍ਰਾਪਤ ਹੋਏ ਹਨ।
ਜੋਤੀ ਜੋਤ ਮਿਲਾਏਦਾ,
ਉਹਦੀ ਪਰਤਕ ਜੋਤ ਅਦਵੈ ਆਨੰਦ ਸਰੂਪ ਜੋਤੀ ਸਰੂਪ ਦੇ ਵਿਚ ਮਿਲਾਏਦਾ ਮਿਲ ਲੈਂਦਾ ਹੈ।
ਅਟਲ ਅਡੋਲ ਅਤੋਲ ਮੁਰਾਰੇ,
ਉਹ ਪ੍ਰਭੂ ਅਟਲ ਇਸਤਤ ਰੂਪ ਹੈ, ਟਲਣ ਤੋਂ ਰਹਿਤ ਹੈ, ਅਡੋਲ ਡੋਲਣ ਤੋਂ ਰਹਿਤ ਹੈ, ਅਤੋਲ ਤੋਲਣ ਤੋਂ ਰਹਿਤ ਹੈ। ਭਾਵ ਕੀ ਹੈ ਵੀ ਬੁੱਧ ਰੂਪ ਤਰਾਜੂ ਵਿਚ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਤੋਲਿਆ ਨਹੀਂ ਜਾ ਸਕਦਾ ਹੈ। ਇਸ ਕਰਕੇ ਮੁਰਾਰੇ ਮੁਰ ਆਦਿਕ ਦੈਤਾ ਨੂੰ ਨਾਸ ਕਰਨ ਵਾਲਾ ਹੈ, ਸਰਗੁਣ ਸਰੂਪ ਧਾਰਨ ਕਰਕੇ ਮੋਹ ਆਦਿਕ ਜਿਹੜੇ ਮੋਹ ਹੈ ਹੰਕਾਰ ਹੈ ਇਹ ਮੁਰਦੈਤ ਦੀ ਨਿਆਈ ਨਾ, ਇਹਨਾਂ ਦੈਤਾਂ ਦਾ ਨਾਸ ਕਰਨ ਵਾਲਾ ਹੈ।
ਫਿਰ ਮੈਂ ਢਾਹੀ ਫਿਰ ਉਸਾਰੇ,
ਇੱਕ ਛਿਣ ਦੇ ਵਿਚ ਹੀ ਰਚੇ ਹੋਏ ਸੰਸਾਰ ਨੂੰ ਢਾਹੇ ਢਾਹ ਨਾਸ ਕਰ ਦਿੰਦਾ ਹੈ ਅਤੇ ਫਿਰ ਮੁੜ ਕੇ ਉਸਾਰੇ ਪੈਦਾ ਵੀ ਕਰ ਦਿੰਦਾ ਹੈ। ਇੱਕ ਛਿਣ ਵਿਚ ਹੀ ਰਚੀ ਹੋਈ ਆਸੁਰੀ ਸੰਪਦਾ ਨੂੰ ਢਾ ਕੇ ਫਿਰ ਸ਼ੁਭ ਗੁਣਾਂ ਨੂੰ ਉਸਾਰੇ ਉਸਾਰ ਦਿੰਦਾ ਹੈ।
ਰੂਪ ਅਨਾਰੇਖਿਆ ਮਿਤ ਨਹੀਂ ਕੀਮਤ,
ਉਸ ਪ੍ਰਭੂ ਦਾ ਕੋਈ ਰੂਪ ਆਕਾਰ ਮੱਛ ਕੱਛ ਰੂਪੀ ਰੇਖਿਆ ਲਕੀਰਾਂ ਵੀ ਨਹੀਂ ਹੈ। ਸ਼ਾਸਤਰਾਂ ਕਰਕੇ ਮਿਤ ਮਰਿਆਦਾ ਅਤੇ ਪ੍ਰਾਪਤੀ ਦੀ ਕੀਮਤ ਉਹ ਨਹੀਂ ਪਾਈ ਜਾ ਸਕਦੇ।
ਸ਼ਬਦ ਭੇਦ ਪਤਿਆਏ ਦਾ,
ਤੇ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਮਨ ਨੂੰ ਭੇਦ ਭਿੰਨ ਲੈਂਦਾ ਹੈ ਉਸ ਉਪਰ ਪ੍ਰਭੂ ਵਾਹਿਗੁਰੂ ਪਤੀ ਆਇੰਦਾ ਪਤੀਜਦਾ ਹੈ।
ਹਮ ਦਾਸਨ ਕੇ ਦਾਸ ਪਿਆਰੇ,
ਹਮ ਅਸੀਂ ਪਿਆਰੇ ਪ੍ਰਭੂ ਦੇ ਉਹਨਾਂ ਦਾਸਨ ਸੇਵਕਾਂ ਦੇ ਵੀ ਦਾਸ ਸੇਵਕ ਹਾਂ।
ਸਾਧਕ ਸਾਚ ਭਲੇ ਵਿਚਾਰੇ,
ਸਾਧਕ ਸਾਧਨਾ ਕਰਨ ਵਾਲੇ ਸਾਚ ਸੱਚੇ ਪ੍ਰਭੂ ਨੂੰ ਭਲੇ ਭਲੀ ਪ੍ਰਕਾਰ ਵਿਚਾਰੇ ਵਿਚਾਰਦੇ ਹਨ। ਉਹਨਾਂ ਦੇ ਸੇਵਕਾਂ ਦੇ ਸੇਵਕ ਹਾਂ। ਜਨ ਨਾਨਕ ਦਾਸਨ ਦਾਸ ਕਹੀਆ ਤਾਂ ਹਮ ਦਾਸਨ ਕੇ ਬਨਿਹਾਰੇ, ਨਿਮਰਤਾ ਜਣਾਈ ਹੈ।
ਮੰਨੇ ਨਾਉ ਸੋਈ ਜਨ ਦਾਸੀ,
ਜੋ ਵੀ ਪ੍ਰਭੂ ਦੇ ਨਾਮ ਨੂੰ ਮੰਨੇ ਮੰਨਣ ਕਰਦਾ ਹੈ ਉਹੀ ਸੰਸਾਰ ਤੋਂ ਜਾਂ ਮਨੁੱਖਾ ਜਨਮ ਦੀ ਬਾਜੀ ਨੂੰ ਜਿਣ ਜਿੱਤ ਕੇ ਜਾਸੀ ਜਾਂਦਾ ਹੈ।
ਆਪੇ ਸਾਚ ਦਿਰੜਾਏ ਦਾ,
ਉਸ ਨੂੰ ਪ੍ਰਭੂ ਆਪ ਹੀ ਆਪਣਾ ਸਾਚ ਸੱਚਾ ਸਰੂਪ ਹੈ ਜਿਹੜਾ ਜਾਂ ਨਾਮ ਹੈ ਜਿਹੜਾ ਇਹ ਦਿਰੜਾਇੰਦਾ ਦ੍ਰਿੜ ਪੱਕਾ ਕਰਾ ਦਿੰਦਾ ਹੈ ਕਰਵਾਉਂਦਾ ਹੈ।
ਪੱਲੇ ਸਾਚ ਸੱਚੇ ਸਚਿਆਰਾ,
ਇਹ ਇਸ ਤਰ੍ਹਾਂ ਜੀ ਸਮਝਣਾ ਵੀ ਇਹਨੂੰ ਪਲੇ ਨਾ ਕਰ ਦਿਓ। ਪਲੇ ਪਲਾਂ ਤੋਂ ਬਾਅਦ ਹੁੰਦਾ ਪੱਲੇ, ਤੇ ਜਿਸਦੇ ਹਿਰਦੇ ਰੂਪੀ ਪੱਲੇ ਵਿਚ ਸਾਚ ਸੱਚਾ ਨਾਮ ਹੈ ਉਹ ਸੱਚੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਆ ਕਰਕੇ ਸਚਿਆਰਾ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋਇਆ ਹੈ ਤੇ ਉਹ ਇਸ ਲੋਕ ਵਿਚ ਵੀ ਸੱਚਾ ਤੇ ਪ੍ਰਲੋਕ ਵਿਚ ਵੀ ਸਚਿਆਈ ਦੇ ਜੀਵਨ ਵਾਲਾ ਹੈ।
ਸਾਚੇ ਭਾਵ ਹੈ ਸ਼ਬਦ ਪਿਆਰਾ,
ਜੋ ਗੁਰਾਂ ਦੇ ਸ਼ਬਦ ਉਪਦੇਸ਼ ਦਾ ਪਿਆਰਾ ਹੈ ਉਹ ਸੱਚੇ ਪ੍ਰਭੂ ਨੂੰ ਭਾਵੇ ਭਾ ਜਾਂਦਾ ਹੈ।
ਤ੍ਰਿਭਵਨ ਸਾਚ ਕਲਾ ਧਰ ਥਾਪੀ,
ਤ੍ਰਿਭਵਨ ਤਿੰਨੇ ਲੋਕਾਂ ਦੀ ਮਰਿਆਦਾ ਸਾਚ ਸੱਚੇ ਪ੍ਰਭੂ ਨੇ ਆਪਣੀ ਕਲਾ ਸ਼ਕਤੀ ਧਰ ਰੱਖ ਕੇ ਥਾਪੀ ਇਸਤਤ ਕੀਤੀ ਹੈ।
ਸਾਚੇ ਹੀ ਪਤਿਆਏ ਦਾ,
ਸੱਚੇ ਨਾਮ ਨੂੰ ਜਪਦਿਆਂ ਨੂੰ ਉਹਨਾਂ ਦੇ ਉਪਰ ਹੀ ਪ੍ਰਭੂ ਪਤੀ ਆਏਦਾ ਪਤੀਜਦਾ ਹੈ। ਜੇ
ਵੱਡਾ ਵੱਡਾ ਆਖੇ ਸਭ ਕੋਈ,
ਪ੍ਰਭੂ ਨੂੰ ਭਾਈ ਵੱਡਾ ਵੱਡਾ ਤਾਂ ਸਾਰੀ ਦੁਨੀਆਂ ਆਖੇ ਆਖਦੀ ਹੈ। ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਏ, ਪਰ ਉਹ ਇਸ ਪ੍ਰਕਾਰ ਜਾਣਿਆ ਨਹੀਂ ਜਾਂਦਾ ਹੈ। ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ ਸੁਣ ਸੁਣਾ ਕੇ, ਤੇ ਉਸ ਨੂੰ ਵੱਡਾ ਵੱਡਾ ਸਾਹ ਕੋਈ ਆਖਦੇ ਹਨ। ਵੇਦ ਸ਼ਾਸਤਰਾਂ ਵਾਲੇ ਰਿਸ਼ੀ ਮੁਨੀ ਅਵਤਾਰ ਆਦਿ ਸਾਰੇ ਕਹਿੰਦੇ ਹਨ
ਗੁਰ ਬਿਨ ਸੂਝੀ ਕਿਨੈ ਨਾ ਹੋਏ,
ਗੁਰੂ ਤੋਂ ਬਗੈਰ ਉਹਦੇ ਸਰੂਪ ਦੀ ਸੋਝੀ ਗਿਆਤ ਸਮਝ ਕਿਸੇ ਨੂੰ ਵੀ ਨਹੀਂ ਹੋ ਸਕਦੀ।
ਸਾਚ ਮਿਲੈ ਸੋ ਸਾਚੇ ਭਾਈ,
ਜਿਹੜਾ ਸੱਚੇ ਨਾਮ ਜਾਂ ਗੁਰਾਂ ਨਾਲ ਮਿਲੇ, ਜਾਂ ਨਾਮ ਨਾਲ ਮਿਲ ਗਿਆ ਗੁਰਾਂ ਨਾਲ ਮਿਲਦਾ ਹੈ, ਸੋ ਉਹ ਫਿਰ ਕਹਿੰਦੇ ਸਾਚੇ ਸੱਚੇ ਪ੍ਰਭੂ ਨੂੰ ਭਾਏ ਭਾ ਜਾਂਦਾ ਹੈ, ਚੰਗਾ ਲੱਗਦਾ ਹੈ।
ਨਾ ਈਛੜ ਦੁੱਖ ਪਾਏ ਦਾ,
ਦੁਬਾਰੇ ਵਿਛੜ ਕੇ ਭਾਈ ਜੰਮਣ ਮਰਨ ਦੇ ਦੁੱਖਾਂ ਨੂੰ ਨਹੀਂ ਪਾਉਂਦਾ ਹੈ।
ਤੁਰਹ ਵਿਛੁੰਨੇ ਧਾਹੀ ਰੁੰਨੇ,
ਤੁਰਾਂ ਆਦਿ ਮੁੱਢ ਤੋਂ ਹੀ ਵਾਹਿਗੁਰੂ ਵੱਲੋਂ ਵਿਛੋਨੇ ਵਿਛੜ ਗਏ ਨੇ, ਉਹ ਫਿਰ ਧਾਹਾਂ ਮਾਰ ਮਾਰ ਕੇ ਰੁੰਨੇ ਰੋਂਦੇ ਨੇ, ਉੱਚੇ ਉੱਚੇ ਕੂਕਾਂ ਮਾਰ ਮਾਰ ਕੇ ਰੋਣ ਨੂੰ ਧਾਹਾਂ ਮਾਰਨੀਆਂ ਕਹਿੰਦੇ ਨੇ। ਜਿਹਦੇ ਵਿਚ ਹਾਇ ਦੀ ਆਵਾਜ਼ ਹੋਵੇ, ਦੁੱਖ ਭਰੀ ਆਵਾਜ਼ ਹੋਵੇ, ਤੋ ਇਸ ਪ੍ਰਕਾਰ ਸਾਸ ਜੀ ਰੋਂਦੇ ਹਨ। ਫਿਰ ਉਹ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਇਸ ਪ੍ਰਕਾਰ ਦੀ ਹਾਲਤ ਹੈ।
ਮਰ ਮਰ ਜਨਮਹ ਮੋਹਲਤ ਪੁੰਨੇ,
ਮੋਹਲਤ ਜ਼ਿੰਦਗੀ ਦਾ ਸਮਾਂ ਪੁੰਨੇ ਪੂਰਾ ਹੋ ਜਾਂਦਾ ਹੈ, ਤਾਂ ਫਿਰ ਮਰ ਮੌਤ ਦੇ ਮਰ ਮਾਰੇ ਹੋਏ ਮਰਦੇ ਨੇ ਤੇ ਬਾਸ਼ਨਾ ਦੇ ਵਧੇ ਹੋਏ ਜਨਮ ਜਮਦੇ ਰਹਿੰਦੇ ਹਨ।
ਜਿਸ ਬਖਸ਼ੇ ਤਿਸ ਦੇ ਵਡਿਆਈ,
ਉਸ ਨੂੰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹੈ ਤੇ ਉਸ ਨੂੰ ਬ੍ਰਹਮ ਵਿਦਿਆ ਦੀ ਵਡਿਆਈ ਦੇ ਦਿੰਦੇ ਹੈ, ਸੋਭਾ ਦੇ ਦਿੰਦੇ ਹਨ।
ਮੀਲ ਨਾ ਪਛੋਤਾਏ ਦਾ,
ਵਾਹਿਗੁਰੂ ਜੋ ਅੰਤਰਜਾਮੀ ਹੈ ਉਸ ਨੂੰ ਪ੍ਰਭੂ ਆਪਣੇ ਸਰੂਪ ਵਿਚ ਮੇਲ ਲੈਂਦਾ, ਜਿਹੜਾ ਇਸ ਤਰ੍ਹਾਂ ਦਾ ਬ੍ਰਹਮ ਵਿਦਿਆ ਦੇ ਨਾਲ ਮਿਲਿਆ ਹੋਇਆ, ਫਿਰ ਉਹ ਕਿਸੇ ਪ੍ਰਕਾਰ ਦਾ ਵੀ ਪਛਤਾਵਾ ਪਛਤਾਵ ਨਹੀਂ ਕਰਦਾ ਹੈ।
ਆਪੇ ਕਰਤਾ ਆਪੇ ਭੁਗਤਾ,
ਇਹ ਉਹ ਪਰਮੇਸ਼ਰ ਆਪ ਹੀ ਸਾਰੇ ਜਗਤ ਦਾ ਕਰਤਾ ਰਚਨਹਾਰ ਹੈ, ਆਪ ਹੀ ਸਭ ਵਿਆਪਕ ਹੋ ਕੇ ਪਦਾਰਥਾਂ ਨੂੰ ਭੁਗਤਾ ਭੋਗਣ ਵਾਲਾ ਹੈ।
ਆਪੇ ਤ੍ਰਿਪਤਾ ਆਪੇ ਮੁਕਤਾ,
ਆਪ ਹੀ ਤ੍ਰਿਪਤਾ ਤ੍ਰਿਪਤ ਰੂਪ ਹੈ ਤੇ ਆਪ ਹੀ ਮੁਕਤਾ ਮੁਕਤ ਕਲਿਆਣ ਸਰੂਪ ਹੈ।
ਆਪੇ ਮੁਕਤ ਦਾਨ ਮੁਕਤੀ ਸਰ,
ਪ੍ਰਭੂ ਆਪ ਹੀ ਮੁਕਤੀ ਦਾ ਸਰ ਸਰੋਵਰ ਸਤਿਗੁਰੂ ਰੂਪ ਹੈ, ਆਪ ਹੀ ਜਗਿਆਸੂ ਜਨਾਂ ਨੂੰ ਮੁਕਤ ਮੁਕਤੀ ਦਾ ਦਾਨ ਦੇਣਾ ਕਰਦਾ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਤੀਸਰੇ ਜਾਮੇ ਚ ਦੇਖੋ ਮੁਕਤੀ ਦਾ ਸਰੋਵਰ ਹੀ ਲਾਤਾ ਨਾ, ਗੋਬਿੰਦਵਾਲ ਸਾਹਿਬ ਵਿਚ 84 ਇਸ਼ਨਾਨ 84 ਪਾਠ, 84 ਜਪਜੀ ਸਾਹਿਬ ਦੇ ਪਾਠ ਕਰੇਗਾ 84 ਕੱਟੀ ਜਾਏਗੀ, ਸੰਨ ਸਾਹਿਬ ਬਣਾ ਦਿੱਤਾ ਜਿਹੜਾ ਬੀਜੀ ਦੀ ਲੰਘ ਜਾਏਗਾ ਜਪਜੀ ਦਾ ਪਾਠ ਕਰਕੇ ਜਮਾਂ ਦੇ ਲੋਕ ਨੂੰ ਨਹੀਂ ਜਾਏਗਾ। ਦਸਵੇਂ ਜਾਮੇ 40 ਮੁਕਤਿਆਂ ਦੇ ਪ੍ਰਥਾਏ ਮੁਕਤੀ ਦਾ ਸਰ ਸਰੋਵਰ ਹੀ ਮੁਕਤ ਸਰ, ਮੁਕਤੀ ਦਾ ਸਰੋਵਰ ਜਪਜੀ ਦਾ ਇਸ਼ਨਾਨ ਕਰੇ ਸ਼ਰਧਾ ਰੱਖੇ ਵੀ ਉਹ ਵੀ ਮੁਕਤ ਹੋ ਜਾਏਗਾ, ਇਹ ਮੁਕਤੀ ਦਾ ਸਰੋਵਰ ਆਪ ਹੀ ਲਾਉਣ ਵਾਲਾ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਨੂੰ ਪਤਾ ਸੀ ਵੀ ਕਿਹੜੇ ਕਿਹੜੇ ਜਾਮੇ ਵਿਚ ਕਿੱਥੇ ਕਿੱਥੇ ਸਰੋਵਰ ਲਾਉਣੇ ਨੇ, ਗਿਆਨ ਦਾ ਸਰੋਵਰ ਤਾਂ ਲਾਇਆ ਹੀ ਹੈ ਮੁਕਤੀ ਦਾ, ਤੇ ਇਸ ਕਰਕੇ ਆਪ ਹੀ ਸਭ ਕੁਝ ਪਰਮੇਸ਼ਰ ਆਪ ਸਭ ਰੂਪ ਹੈ।
ਮਮਤਾ ਮੋਹ ਚੁਕਾਏ ਦਾ,
ਗੁਰਮੁਖਾਂ ਦੇ ਅੰਦਰੋਂ ਮਮਤਾ ਪਦਾਰਥਾਂ ਦੀ ਮੇਹਰ ਤੇ ਮੋਹ ਨੂੰ ਚੁਕਾਏ ਦਾ ਤੇ ਚੁੱਕ ਦਿੱਤਾ, ਨਿਵਿਰਤ ਕਰ ਦਿੰਦਾ ਹੈ।
ਦਾਨਾ ਕੈ ਸਿਰ ਦਾਨ ਵਿਚਾਰਾ,
ਇਹ ਭਾਈ ਗੁਰਾਂ ਦੁਆਰਾ ਪ੍ਰਭੂ ਦੇ ਸਰੂਪ ਦੀ ਵਿਚਾਰ ਕਰਨੀ ਹੀ ਸਾਰੇ ਦਾਨਾਂ ਦੇ ਸਿਰ ਸ਼੍ਰੋਮਣੀ ਦਾਨ ਹੈ, ਇਹ ਮੁਕਤੀ ਦਾ ਦਾਨ ਸਭ ਦਾਨਾਂ ਵਿੱਚੋਂ ਸ੍ਰੇਸ਼ਟ ਦਾਨ ਹੈ। ਦਾਨਾ ਕੈ ਸਿਰ ਦਾਨ ਵਿਚਾਰਾ, ਗੁਰਮੁਖ ਨੇ ਪ੍ਰਭੂ ਨੂੰ ਸਭ ਦਾਨਾਂ ਦਾਨੀਆਂ ਵਿੱਚੋਂ ਸ੍ਰੇਸ਼ਟ ਦਾਨੀ ਵਿਚਾਰਨਾ ਕੀਤਾ। ਹੰਕਾਰ ਰੂਪੀ ਸਿਰ ਦਾ ਦਾਨ ਦੇਣਾ ਵੀ ਸਭ ਤੋਂ ਸ੍ਰੇਸ਼ਟ ਦਾਨ, ਵਿਚਾਰ ਨਾ ਕਰੋ ਜਿਹੜੀ ਵਿਚਾਰ ਹੈ। ਮਹਾਰਾਜ ਨੇ ਕਿਉਂ ਕਿਹਾ ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ, ਵੀ ਨਿਰੰਕਾਰ ਨੇ ਤਾਂ ਸਾਰੇ ਪਦਾਰਥ ਪੈਦਾ ਕੀਤੇ ਨੇ, ਉਹਨੂੰ ਕੀ ਭੇਟਾ ਦਿਓਗੇ? ਤੇ ਇਸੇ ਦਾ ਨੇ ਪੁੱਛਿਆ ਸੀ ਮਹਾਰਾਜ ਫਿਰ ਕਿਸ ਤਰ੍ਹਾਂ ਕੀ ਭੇਟਾ ਦੇਣੀ ਚਾਹੀਦੀ ਹੈ? ਫਿਰ ਕੇ ਅੱਗੇ ਰੱਖੀ ਅੱਜ ਦਿਸਿਆ ਦਰਬਾਰ, ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਵੇਲਾ ਹੋਵੇ, ਇੱਕ ਤਾਂ ਇਹ ਭੇਟਾ ਦਿਓ ਅੰਮ੍ਰਿਤ ਵੇਲੇ ਜਾਗੋ, ਤੇ ਦੂਸਰਾ ਸ਼ਬਦ ਦੀ ਵਿਚਾਰ। ਆ ਜਿਵੇਂ ਆਪ ਜੀ ਸੁਣਦੇ ਹੋ, ਏਦੋਂ ਵੱਡੀ ਕੋਈ ਜਪ ਤਪ ਨਹੀਂ ਹੈ, ਏਦੋਂ ਵੱਡੀ ਤਪੱਸਿਆ ਕੋਈ ਨਹੀਂ ਹੈ, ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ, ਨਿਰੰਕਾਰ ਨਿਰੰਕਾਰ ਵਸਦਾ ਮਨ ਵਿੱਚ, ਇਹ ਦਾਨਾਂ ਦੇ ਸਿਰਦਾਨ ਹੈ, ਏਦੋਂ ਵੱਡਾ ਦਾਨ ਕੋਈ ਨਹੀਂ ਹੈ। ਜਿਹੜੀ ਅੰਮ੍ਰਿਤ ਵੇਲੇ ਵਿਚਾਰ ਕਰਨੀ ਹੈ, ਸਭ ਤੋਂ ਵੱਡਾ ਦਾਨ ਕਰ ਲਿਆ ਉਸਨੇ ਜਿਹੜਾ ਇਸ ਵਿਚਾਰ ਵਿੱਚ ਜੁੜੇ।
ਕਰਨ ਕਾਰਨ ਸਮਰੱਥ ਅਪਾਰ,
ਪ੍ਰਭੂ ਆਪ ਹੀ ਕਰਨ ਕਾਰਨ ਸਭਨਾ ਕਾਰਜਾਂ ਦੇ ਕਰਨ ਵਾਲਾ ਸਮਰੱਥ ਸਰਵ ਸ਼ਕਤੀਵਾਨ ਤੇ ਅਪਾਰਾ ਪਾਰਾਵਾਰ ਤੋਂ ਰਹਿਤ ਹੈ।
ਕਰਨ ਕਰ ਵੇਖੈ ਕੀਤਾ ਆਪਣਾ,
ਪ੍ਰਭੂ ਆਪਣਾ ਆਪ ਦਾ ਪੈਦਾ ਕੀਤਾ ਹੋਇਆ ਸੰਸਾਰ ਪਾਲਣਾ ਕਰਕੇ ਵੇਖ ਰਿਹਾ, ਰੋਜੀ ਆਦਿ ਦੇ ਕਰਕੇ ਵੇਖਿਆ ਵੇਖਣਾ ਕਰਦਾ ਹੈ।
ਕਰਨੀ ਕਾਰ ਕਰਾਏ ਦਾ,
ਆਪ ਹੀ ਗੁਰਮੁਖਾਂ ਕੋਲੋਂ ਕਰਨੀ ਕਰਨ ਜੋ ਕੀ ਹੈ ਭਗਤੀ ਦੀ ਕਾਰ, ਇਹ ਕਰਾਉਂਦਾ ਹੈ ਕਰਵਾ ਲੈਂਦਾ ਹੈ।
ਸੇ ਗੁਣ ਗਾਵੇ ਹੈ ਸਾਚੇ ਭਾਵ ਹੈ,
ਹੇ ਸੱਚੇ ਪ੍ਰਭੂ ਜੋ ਤੈਨੂੰ ਭਾਵੇ ਭਾ ਜਾਂਦੇ ਨੇ ਨਾ, ਉਹੀ ਤੇਰੇ ਗੁਣਾਂ ਨੂੰ ਗਾਵੇ ਗਾਉਂਦੇ ਹਨ, ਤੇ ਇਸ ਕਰਕੇ ਉਹਨਾਂ ਤੋਂ ਸਮਝੋ ਤੇਰੀ ਕਿਰਪਾ ਹੈ ਜਿਹੜੇ ਤੇਰੇ ਗੁਣ ਗਾਉਂਦੇ ਨੇ।
ਤੁਝ ਤੇ ਉਪਜੈ ਹੈ ਤੁਝ ਮਾਹੇ ਸਮਾਵ ਹੈ,
ਹੇ ਪ੍ਰਭੂ ਜੋ ਤੁਧ ਤੇਰੇ ਸਰੂਪ ਤੋਂ ਹੀ ਉਪਜੈ ਪੈਦਾ ਹੋਏ ਹਨ ਤੇ ਤੁਝ ਤੇਰੇ ਸਰੂਪ ਦੇ ਵਿੱਚ ਹੀ ਸਮਾਵ ਹੈ, ਸਮਾ ਕੇ ਲੀਨ ਹੋ ਜਾਂਦੇ ਨੇ ਭਾਵ।
ਨਾਨਕ ਸਾਚ ਕਹਿ ਬੇਨੰਤੀ,
ਕਹਿੰਦੇ ਨੇ ਭਾਈ ਇਹ ਜਿਹੜੀ ਬੇਨਤੀ ਪਰਮੇਸ਼ਰ ਨੂੰ ਕਰੀ ਜਾਂਦੀ ਹੈ ਨਾ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਪ੍ਰਭੂ ਅਸੀਂ ਤੇਰੇ ਅੱਗੇ ਸਾਚ ਸੱਚੀ ਬੇਨੰਤੀ ਅਰਜੋਈ ਕਹਿ ਆਖਦੇ ਹਾਂ, ਮਹਾਰਾਜ ਅਸੀਂ ਬੇਨਤੀ ਕਰ ਰਹੇ ਹਾਂ,
ਮਿਲ ਸਾਚੇ ਸੁਖ ਪਾਏ ਦਾ,
ਤੇਰੇ ਸੱਚੇ ਨਾਮ ਵਿੱਚ ਜਿਹੜੇ ਮਿਲੇ ਉਹ ਸੁਖ ਨੂੰ ਪਾਉਣਗੇ, ਜਿਹੜੇ ਨਾਮ ਤੋਂ ਟੁੱਟ ਗਏ ਸਦਾ ਹੀ ਦੁਖੀ ਹੋਣਗੇ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਹੈ ਜੇ
ਅਰਬਦ ਨਰਬਦ ਧੁੰਦੂ ਕਾਰਾ,
ਇਹਦੇ ਚ ਮਹਾਰਾਜ ਸਾਹਿਬ ਜੀ ਨੇ ਪਾਲਣੋਂ ਦਾ ਜ਼ਿਕਰ ਕੀਤਾ। ਇਸ ਕਰਕੇ ਥੋੜ੍ਹੀ ਜਿਹੀ ਵਿਚਾਰ ਆਪਾਂ ਨੂੰ ਇੱਥੇ ਸਮਝਣੀ ਪਏਗੀ, ਕਿਉਂਕਿ ਇਹਦੇ ਵਿੱਚ ਮਹਾਂਪਰਲੋਂ ਦਾ ਜ਼ਿਕਰ ਕਰਦੇ ਹੋਏ ਫਿਰ ਉਤਪਤੀ ਦਾ ਪ੍ਰਕਾਰ ਦਿਖਾਉਣਗੇ। ਉਹਦੇ ਵਿੱਚ ਇਸ ਤਰ੍ਹਾਂ ਹੈ ਵੀ ਜਿਹੜੀ ਪਰਲੋਂ ਹੈ ਨਾ, ਇਹ ਪੰਜ ਪ੍ਰਕਾਰ ਦੀ ਹੁੰਦੀ ਹੈ। ਚਲੋ ਕਈ ਵਿਦਵਾਨਾਂ ਨੇ ਚਾਰ ਪ੍ਰਕਾਰ ਦੀ ਵੀ ਮੰਨੀ ਹੈ, ਆਪਣਾ ਕਿਸੇ ਨਾਲ ਕੋਈ ਝਗੜਾ ਨਹੀਂ ਇਸ ਗੱਲ ਦਾ, ਪਰ ਸੰਪਰਦਾ ਦੇ ਵਿੱਚ ਇਹ ਪੰਜ ਪ੍ਰਕਾਰ ਦੀ ਕਥਨ ਕੀਤੀ ਗਈ ਹੈ। ਵੱਡਿਆਂ ਮਹਾਂਪੁਰਖਾਂ ਨੇ ਪੰਜ ਪ੍ਰਕਾਰ ਦੀ ਹੀ ਖੋਲੀ ਹੈ। ਉਹਦੇ ਵਿੱਚ ਸਾਧ ਸਿੰਘ ਜੀ ਨਿੱਤ ਪਰਲੋਂ, ਇੱਕ ਤਾਂ ਨਿੱਤ ਪਰਲੋਂ, ਨਿਮਿਤ ਪਰਲੋਂ, ਅਵਾਂਤਰੰਗ ਪਰਲੋਂ, ਜਿਹਨੂੰ ਪ੍ਰਕਿਰਤ ਪਰਲੋਂ ਵੀ ਕਹਿੰਦੀ ਹੈ, ਮਹਾਂਪਰਲੋਂ ਅਤੇ ਗਿਆਨ ਪਰਲੋਂ। ਨਿੱਤ ਪਰਲੋਂ ਕਿਹੜੀ ਹੈ? ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਨੀਂਦ ਜਦੋਂ ਆ ਗਈ ਹੈ ਉਸ ਵੇਲੇ ਸਾਨੂੰ ਕੋਈ ਸੁਰਤ ਨਹੀਂ ਹੁੰਦੀ, ਭਾਵੇਂ ਕੋਈ ਚੋਰ ਆ ਕੇ ਸਾਡੀ ਕੋਈ ਵਸਤੂ ਚੱਕ ਕੇ ਲੈ ਜਾਵੇ। ਇਹ ਨਿੱਤ ਪਰਲੋਂ ਹੈ, ਇਹ ਨਿੱਤੀ ਨੀਂਦ ਆਉਂਦੀ ਹੈ, ਨਿੱਤੀ ਸੌਂਦੇ ਹਾਂ, ਨਿੱਤ ਦੀ ਪਰਲੋਂ ਇਹਨੂੰ ਕਿਹਾ। ਨਿਮਿਤ ਪਰਲੋਂ ਜੋ ਉਮਰ ਜੀਵ ਨੂੰ ਕਰਤੇ ਪੁਰਖ ਨੇ ਦਿੱਤੀ ਹੈ ਪ੍ਰਲਬਧ ਅਨੁਸਾਰ, ਉਹ ਪੂਰੀ ਕਰਕੇ ਭੋਗ ਕੇ ਜੀਵ ਸਰੀਰ ਨੂੰ ਛੱਡ ਗਿਆ, ਮੌਤ ਆ ਗਈ, ਉਹਨੂੰ ਕਹਿੰਦੇ ਨਿਮਿਤ ਪਰਲੋਂ। ਅਵੰਤਰ ਪਰਲੋਂ ਜਾਣੀ ਪ੍ਰਕਿਰਤਿਕ ਪਰਲੋਂ ਜਿਹੜੀ ਹੈ ਉਹ ਹੈ ਜਦੋਂ ਬਰਮਾ ਜੀ ਦਾ ਦਿਨ ਗੁਜ਼ਰ ਜਾਂਦਾ ਹੈ, ਬਰਮਾ ਰਾਤ ਨੂੰ ਸੌਂ ਜਾਂਦਾ ਹੈ, ਉਸ ਵੇਲੇ ਕਦੇ ਪਾਣੀ ਦੀ ਪਰਲੋਂ ਅਤੇ ਕਦੇ ਅੱਗ ਦੀ ਪਰਲੋਂ, ਇਹ ਤੱਤਾਂ ਦੀ ਪਰਲੋਂ ਹੁੰਦੀ ਹੈ। ਦਿਨ ਚੜ੍ਹੇ ਤੋਂ ਬਰਮਾ ਦੀ ਜਿਹੜੀ ਰਚਨਾ ਉਹ ਫਿਰ ਕਰ ਲੈਂਦਾ, ਸੌਣ ਤੋਂ ਬਾਅਦ ਪਰਲੋਂ ਆ ਜਾਂਦੀ ਹੈ ਅਤੇ ਇਸ ਨੂੰ ਪ੍ਰਕਿਰਤ ਪਰਲੋਂ ਜਾਂ ਅਵੰਤਨ ਪਰਲੋਂ ਕਹਿੰਦੇ ਨੇ ਭਾਈ। ਜੇ ਸਮੇਂ ਮਾਤ ਲੋਕ ਦੇ ਸਾਰੇ ਜੀਵ ਜੰਤ ਖਤਮ ਹੋ ਜਾਣ ਅਤੇ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ ਆਦਿ, ਇੰਦਰਪੁਰੀ ਆਦਿ ਲੋਕ ਕਾਇਮ ਰਹਿਣ, ਧਰਤੀ ਉੱਤੇ ਜਲ ਹੀ ਜਲ ਹੋ ਜਾਏ, ਉਸ ਨੂੰ ਅਵੰਤਨ ਪਰਲੋਂ ਸਾਧ ਸਿੰਘ ਜੀ ਕਿਹਾ ਜਾਂਦਾ, ਜਿਹੜੀ ਪ੍ਰਕਿਰਤ ਪਰਲੋਂ ਹੈ। ਜੇ ਸਮੇਂ ਪ੍ਰਕਿਰਤ ਪਰਲੋਂ ਹੋਈ ਤਾਂ ਸਾਰੇ ਜਲ ਹੀ ਜਲ ਹੋ ਗਿਆ। ਇੱਕ ਵਾਰੀ ਪੁਰਾਣਾ 'ਚ ਇਹ ਪ੍ਰਸੰਗ ਆਉਂਦੇ, ਮਾਰਕੰਡਾ ਰਿਸ਼ੀ ਜਿਹੜਾ ਹੈ ਇਹਦੀ ਉਮਰ ਬਹੁਤ ਲੰਮੀ ਹੈ, ਉਹ ਜਲ ਦੇ ਉੱਤੇ ਤੈਰਦਾ ਤੈਰਦਾ ਜਦੋਂ ਜਿੱਥੇ ਹੁਣ ਪ੍ਰਾਗਰਾਜ ਹੈ ਉੱਥੇ ਪਹੁੰਚਿਆ, ਪਾਣੀਓ ਪਾਣੀ ਸੀ, ਉੱਥੇ ਕੀ ਦੇਖਿਆ, ਇੱਕ ਬੱਟ ਹੈ, ਬੋੜ ਦਾ ਦਰਖਤ ਦੇਖਿਆ, ਉਹਦੇ ਉੱਤੇ ਬਾਲਾ ਪ੍ਰੀਤਮ ਬੈਠਾ ਕੌਤਕ ਨੂੰ ਵੇਖ ਰਿਹਾ ਹੈ। ਇਹ ਬੱਟ ਦੇ ਨਾਲ ਮਾਰਕੰਡੇ ਜਾ ਲੱਗਿਆ ਅਤੇ ਨਿੱਕੇ ਜਿਹੇ ਬਾਲਕ ਨੂੰ ਬਿਰਸ਼ ਦੇ ਉੱਤੇ ਪਿਆ ਦੇਖ ਕੇ ਮਾਰਕੰਡਾ ਰਿਸ਼ੀ ਪੁੱਛਦਾ, ਤੂੰ ਕੌਣ ਹੈ, ਇੱਥੇ ਬੈਠਾ ਕੀ ਵੇਖਦਾ? ਤਾਂ ਉਹ ਬਾਲਕ ਨੇ ਕਿਹਾ, ਮੈਂ ਈਸ਼ਵਰ ਹਾਂ, ਬਾਲਕ ਰੂਪ ਧਾਰਨ ਕਰਕੇ, ਬਾਲਾ ਪ੍ਰੀਤਮ ਰੂਪ ਧਾਰ ਕੇ ਮੈਂ ਪ੍ਰਕਿਰਤੀ ਦੀ ਪਰਲੋਂ ਵੇਖ ਰਿਹਾ, ਇਹ ਜਲ ਜਦੋਂ ਮੁੱਕੇਗਾ ਫਿਰ ਮੈਂ ਸ੍ਰਿਸ਼ਟੀ ਦੇ ਜਾਊਂਗਾ। ਇਸ ਤਰ੍ਹਾਂ ਇਹ ਪ੍ਰਕਿਰਤ ਪਰਲੋਂ ਕਥਨ ਕੀਤੀ ਹੈ। ਮਹਾਂਪਰਲੋਂ ਜਦੋਂ ਇਹ ਚੌਥੀ ਹੈ, ਮਹਾਂਪਰਲੋਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨਾਂ ਦੀਆਂ ਉਮਰਾਂ ਵੀ ਪੂਰੀਆਂ ਹੋ ਜਾਣ, ਸਾਰੇ ਜੀਵਾਂ ਦੇ ਕੀਤੇ ਹੋਏ ਕਰਮ ਫਲ ਦੇਣ ਤੋਂ ਸ਼ਾਂਤ ਹੋ ਜਾਣ, ਸਾਰੇ ਜੀਵ ਧਰਤੀ ਉੱਤੇ ਨਾਸ ਹੋ ਜਾਂਦੇ ਨੇ, ਧਰਤੀ ਪਾਣੀ ਵਿੱਚ ਮਿਲ ਜਾਂਦੀ ਹੈ, ਐਂ ਮਿਲ ਜਾਂਦੀ ਜਿਵੇਂ ਪਤਾਸਾ ਹੁੰਦਾ ਨਾ, ਪਾਣੀ ਦੇ ਘੁਲ ਕੇ ਪਾਣੀ ਦਾ ਰੂਪ ਬਣ ਜਾਂਦਾ, ਧਰਤੀ ਨੇ ਪਾਣੀ ਦਾ ਰੂਪ ਹੋ ਜਾਣਾ, ਕਿਉਂ ਪਾਣੀ ਜ਼ਿਆਦਾ ਧਰਤੀ ਬਹੁਤ ਘੱਟ ਹੈ, ਅਤੇ ਪਾਣੀ ਜਿਹੜਾ ਉਹ ਅਗਨੀ ਦੇ ਵਿੱਚ ਲੀਨ ਹੋ ਜਾਂਦਾ ਅਤੇ ਅਗਨੀ ਨੇ ਸਾਰਾ ਕੁਝ ਸਵਾਹ ਕਰ ਦਿੱਤਾ, ਅਗਨੀ ਜਿਹੜੀ ਆ ਫਿਰ ਉਹ ਹਵਾ ਦੇ ਵਿੱਚ ਲੀਨ ਹੋ ਜਾਂਦੀ, ਜਿਵੇਂ ਸਵਾਹ ਉੱਡ ਕੇ ਹਵਾ ਦੇ ਵਿੱਚ ਦਿਸਦੀ ਉਹ ਨਹੀਂ ਹੈ, ਹਵਾ ਆਕਾਸ਼ ਵਿੱਚ ਲੀਨ ਹੋ ਜਾਂਦੀ ਹੈ, ਆਕਾਸ਼ ਮਾਇਆ ਵਿੱਚ ਲੀਨ ਹੋ ਜਾਂਦਾ, ਮਾਇਆ ਸੂਖਮ ਰੂਪ ਹੋ ਕੇ ਅੰਤਰੋਂ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ, ਜਿਵੇਂ ਕੋਈ ਮਦਾਰੀ ਸਾਰੀਆਂ ਚੀਜ਼ਾਂ ਨੂੰ ਆਪਣੀ ਝੋਲੀ ਵਿੱਚ ਪਾ ਲਵੇ। ਇਸ ਪ੍ਰਕਾਰ ਅੰਤਰਜਾਮੀ ਸਾਰੀ ਸ੍ਰਿਸ਼ਟੀ ਦੀ ਰਚਨਾ ਨੂੰ, ਇਹ ਰਚਨਾ ਰੂਪ ਚੀਜ਼ਾਂ ਨੂੰ ਆਪਣੀ ਇੱਛਾ ਰੂਪ ਝੋਲੀ ਵਿੱਚ ਪਾ ਕੇ ਕੇਵਲ ਇੱਕ ਪਰਮਾਤਮਾ ਹੀ ਰਹਿ ਜਾਂਦਾ, ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਵੇਖ ਦਿਖਾਈ, ਉਸ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਹੁੰਦਾ, ਇਸ ਨੂੰ ਮਹਾਂਪਰਲੋ ਕਹਿੰਦੇ ਹੈ। ਜਿਵੇਂ ਕਰਤੇ ਪੁਰਖ ਨੇ ਮਨੁੱਖਾਂ ਦੀਆਂ ਉਮਰਾਂ ਲਿਖੀਆਂ ਨੇ, ਬਰਮਾ ਸ਼ਿਵਜੀ ਇਹ ਸਾਰੇ ਇਹਨਾਂ ਦੀਆਂ ਦੇਹਾਂ ਵੀ ਜਿਹੜੀਆਂ ਨੇ, ਇਹਨਾਂ ਦੀਆਂ ਵੀ ਉਮਰਾਂ ਵਾਹਿਗੁਰੂ ਨੇ ਲਿਖੀਆਂ ਨੇ, ਬਰਮਾ ਵਿਸ਼ਨੂੰ ਸ਼ਿਵਜੀ ਆਦਿ ਜਿਹੜੇ ਨੇ। ਇਸ ਕਰਕੇ ਅਧਿਆਤਮ ਪ੍ਰਕਾਸ਼ ਦੇ ਵਿੱਚ ਇਹਦਾ ਰੂਪ ਇਉਂ ਵਰਣਨ ਕੀਤਾ, ਬ੍ਰਹਮਾ ਜੂ ਕੇ ਜਨਮ ਤੇ ਪ੍ਰਗਟ ਹੋਏ ਸੰਸਾਰ, ਮਹਾਂਪਰਲੋਂ ਹੋਏ ਮਰਨ ਤੇ, ਇਹ ਹੈ ਬਾਤ ਨਿਰਧਾਰ, ਕਹਿੰਦੇ ਇਹ ਨਿਰਣਾ ਕਰ ਲਓ। ਬਰਮਾ ਦੇ ਇੱਕ ਦਿਨ ਨੂੰ ਕਲਪ ਕਹਿੰਦੇ ਨੇ, ਬਰਮਾ ਦੇ ਇੱਕ ਦਿਨ ਵੀ 14 ਇੰਦਰ ਰਾਜ ਕਰਕੇ ਖਤਮ ਹੋ ਜਾਂਦੇ ਨੇ, ਐਡੀ ਬੜੀ ਉਮਰ ਹੈ। ਔਰ ਇਹ ਗੱਲ ਭਾਈ ਗੁਰਦਾਸ ਸਾਹਿਬ ਨੇ ਕਹੀ ਹੈ, 14 ਇੰਦਰ ਵਿਨਾਸ਼ ਕਾਲ, ਬ੍ਰਹਮੇ ਦਾ ਇੱਕ ਦਿਵਸ ਵਿਹਾਵੈ, ਧੰਦੇ ਹੀ ਬਰਮਾ ਮਰੈ, ਲੋਮਸ ਦਾ ਇੱਕ ਰੋਮ ਛਿਜਾਵੈ, ਬਰਮਾ ਹੀ ਕੇ ਦਿਵਸ ਕੋ ਕਲਪ ਕਹੈ ਸਭ ਤਾਤ, ਯਾ ਮੈਂ 14 ਇੰਦਰ ਹਵੈ, ਰਾਜ ਕਰਤ ਮਿਟ ਜਾਤ। ਇਹ ਭਾਈ ਗੁਰਦਾਸ ਸਾਹਿਬ ਨੇ ਕਿਹਾ, ਜਿਸ ਸਮੇਂ ਨਾ ਪੰਜ ਤੱਤ ਤੇ ਨਾ ਹੀ ਸੂਖਮ ਤੱਤ ਤੇ ਨਾ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਕੋਈ ਰਹਿਣ, ਉਹਨੂੰ ਮਹਾਂਪਰਲੋ ਕਹਿੰਦੇ ਨੇ ਭਾਈ। ਬ੍ਰਹਮਾ ਵਿਸ਼ਨ ਮੇਹਸ ਨਾ ਕੋਈ ਅਵਰਨ ਦੀਸੈ ਏਕੋ ਸੋਈ ਓਬਤ ਪਰਲੋ ਪ੍ਰਭ ਤੇ ਹੋਵੇ ਇਹ ਵਿਚਾਰੀ ਹਰ ਜਣੀ। ਇਹ ਤਾਂ ਸੀ ਚਾਰ ਪਰਲੋ। ਪੰਜਵੀਂ ਜਿਹੜੀ ਹੈ ਸੰਪਰਦਾ ਦੇ ਵਿੱਚ ਮਹਾਂਪੁਰਖਾਂ ਨੇ ਬ੍ਰਹਮ ਗਿਆਨੀਆਂ ਨੇ ਅਨੁਭਵ ਦੁਆਰਾ ਸਿੱਧ ਕੀਤੀ ਉਹ ਹੈ ਗਿਆਨ ਪਰਲੋ, ਜਿਸ ਅਵਿਦਿਆ ਕਰਕੇ ਸਾਰਾ ਸੰਸਾਰ ਬਣਿਆ ਹੋਇਆ। ਸਾਰੇ ਸੰਸਾਰ ਦੀ ਬ੍ਰਹਮ ਗਿਆਨ ਕਰਕੇ ਪਰਲੋ ਹੋ ਜਾਣੀ, ਕੇਵਲ ਇੱਕ ਅਦਵੈਤ ਸਰੂਪ ਨੂੰ ਦੇਖ ਲੈਣਾ ਉਸ ਨੂੰ ਗਿਆਨ ਪਰਲੋ ਕਹਿੰਦੇ ਨੇ। ਇਸ ਕਰਕੇ ਹੁਣ ਮਹਾਰਾਜ ਸਾਹਿਬ ਜੀ ਤੇ ਇੱਥੇ ਸਾਧ ਸਿੰਘ ਜੀ ਇਸ ਸ਼ਬਦ ਦੇ ਵਿੱਚ ਪਹਿਲਾਂ ਤਾਂ ਮਹਾਂਪਰਲੋ ਦਾ ਜ਼ਿਕਰ ਕਰਦੇ ਆ, ਫਿਰ ਉਤਪਤੀ ਦਾ ਪ੍ਰਕਾਰ ਦਿਖਾਉਣਗੇ। ਮਹਾਰਾਜ ਸੁਣੋ ਜੀ,
ਅਰਬਦ ਨਰਬਦ ਧੁੰਦੂਕਾਰਾ,
ਜਗਤ ਰਚਨਾ ਤੋਂ ਪਹਿਲਾਂ ਮਹਾਂਪਰਲੋ ਦੇ ਸਮੇਂ ਵਿੱਚ ਅਰਬਦ, ਅਰਬ ਨਾਮ ਗਿਣਤੀ ਦਾ, ਗਿਣਤੀ ਤੋਂ ਤੇ ਨਰਬਦ ਹੋ ਗਿਆ ਗਿਣਤੀ ਤੋਂ ਰਹਿਤ, ਤੇ ਅਰਬ ਗਿਣਤੀ ਤੋਂ ਰਹਿਤ ਭਾਵ ਗਿਣਤੀ ਤੋਂ ਅਣਗਿਣਤ ਸਮਾਂ ਗੁਜ਼ਰਿਆ ਸੀ ਜੋ ਗਿਣਤੀ ਚ ਨਹੀਂ ਆ ਸਕਦਾ ਹੈ। ਉਸ ਸਮੇਂ ਧੁੰਦੂਕਾਰ ਕੁੱਪ ਹਨੇਰਾ ਹੀ ਸੀ, ਇਹ ਕਰਕੇ ਬੈਠ ਗਿਆ ਪਰਮੇਸ਼ਰ।
ਤਰਨ ਨਾ ਗਗਨਾ ਹੁਕਮ ਅਪਾਰਾ,
ਅਪਾਰਾ ਬੇਅੰਤ ਪ੍ਰਭੂ ਦਾ ਉਸ ਸਮੇਂ ਇਹੋ ਹੀ ਹੁਕਮ ਸੀ ਕਿ ਉਸ ਸਮੇਂ ਨਾ ਹੀ ਧਰਤੀ ਤੇ ਨਾ ਹੀ ਗਗਨਾ ਆਕਾਸ਼ ਸੀ,
ਨਾ ਦਿਨ ਰਹਿਣ ਨਾ ਚੰਦ ਨਾ ਸੂਰਜ,
ਉਦੋਂ ਨਾ ਦਿਨ ਰਹਿਣ ਨਾ ਦਿਨ ਤੇ ਨਾ ਰਾਤ ਸੀ, ਨਾ ਚੰਦਰਮਾ ਸੀ ਨਾ ਸੂਰਜ ਸੀ ਉਸ ਵੇਲੇ। ਤੇ ਇਸ ਕਰਕੇ ਉਦੋਂ ਕੀ ਸੀ ਅੱਗੇ ਦੱਸਦੇ ਹਨ,
ਸੁਨ ਸਵਾਦ ਲਗਾਏ ਦਾ,
ਉਦੋਂ ਸੁਨ ਅਫੁਰ ਸਰੂਪ ਪ੍ਰਭੂ ਸਵੈ ਮਹਿਮਾ, ਉਹ ਸਵੈ ਸਰੂਪ ਦੇ ਵਿੱਚ ਉਹ ਆਪਣੀ ਮਹਿਮਾ ਦੇ ਵਿੱਚ ਆਪ ਹੀ ਸਮਾਧੀ ਲਗਾਇੰਦਾ ਲਗਾ ਰਿਹਾ ਸੀ।
ਖਾਣੀ ਨਾ ਬਾਣੀ ਪੌਲ ਨਾ ਪਾਣੀ,
ਉਸ ਸਮੇਂ ਨਾ ਚਾਰੇ ਖਾਣੀਆਂ ਅੰਡਜ ਜੇਰਜ ਸੇਤ ਉਤਪੁਜ, ਚਾਰੇ ਖਾਣੀਆਂ ਵੀ ਨਹੀਂ ਸਨ, ਨਾ ਹੀ ਚਾਰ ਬਾਣੀਆਂ ਜਿਹੜੀਆਂ ਬੈਖਰੀ ਮੱਧਮ ਪਸੰਤੀ ਪਰਾ ਆਦਿ ਜਾਂ ਹੋਰ ਵੀ ਸਾਸਤਰੀ ਬਾਣੀਆਂ ਮੰਨੀਆਂ ਰੋਹ ਵਿਚਾਰ, ਇਹ ਵੀ ਉਸ ਵੇਲੇ ਨਹੀਂ ਸੀ। ਨਾ ਹੀ ਚਾਰੇ ਖਾਣੀਆਂ, ਨਾ ਚਾਰ ਬਾਣੀਆਂ, ਨਾ ਪੌਣ ਹਵਾ ਤੇ ਨਾ ਹੀ ਪਾਣੀ ਸੀ।
ਓਪਤ ਖਪਤ ਨਾ ਆਵਣ ਜਾਣੇ,
ਉਸ ਸਮੇਂ ਨਾ ਹੀ ਕਿਸੇ ਦੀ ਓਪਤ ਉਤਪਤੀ ਸੀ, ਨਾ ਹੀ ਖਪਤ ਪਰਲੋ ਸੀ, ਨਾ ਹੀ ਜੀਵਾਂ ਦੇ ਆਵਣ ਜਾਣੇ ਆਉਣਾ ਜਾਣਾ ਸੀ।
ਖੰਡ ਪਤਾਲ ਸਪਤ ਨਹੀਂ ਸਾਗਰ,
ਉਸ ਸਮੇਂ ਨਾ ਤਾਂ ਨੌ ਖੰਡ ਸੀ ਇਹ, ਨਾ ਸੱਤ ਪਤਾਲ ਤੇ ਨਾ ਸੱਤ ਸਾਗਰ ਸਮੁੰਦਰ ਵੀ, ਇਹ ਵੀ ਨਹੀਂ ਸਨ। ਇਸ ਕਰਕੇ
ਨਦੀ ਨਾ ਨੀਰ ਆਏ ਦਾ,
ਨਾ ਨਦੀਆਂ ਵਿੱਚੋਂ ਕੋਈ ਨੀਰ ਪਾਣੀ ਵਹਿੰਦਾ ਸੀ, ਨਾ ਹੀ ਨਦੀਆਂ ਸਨ ਤੇ ਨਾ ਹੀ ਕੋਈ ਪਾਣੀ ਵਗਦਾ ਇਹਦੇ ਚ ਵਗਾਉਂਦਾ ਸੀ।
ਨਾ ਤਦ ਸੁਰਗ ਮੱਛ ਪਿਆਲਾ,
ਤਦ ਤਦੋਂ ਨਾ ਸੁਰਗ ਸਵਰਗ ਸੀ, ਨਾ ਮੱਛ ਮਾਤ ਲੋਕ ਸੀ, ਨਾ ਪਿਆਲਾ ਪਤਾਲ ਲੋਕ ਸੀ।
ਦੋਜਕ ਪਿਸਤ ਨਹੀਂ ਖੈ ਕਾਲਾ,
ਅਤੇ ਮੁਸਲਮਾਨਾਂ ਦੀ ਬੋਲੀ ਅਨੁਸਾਰ ਦੋਜਕ ਨਰਕ ਤੇ ਭਿਸਤ ਸਵਰਗ ਆਦਿ ਇਹ ਵੀ ਨਹੀਂ ਸਨ। ਨਾ ਹੀ ਉਸ ਵੇਲੇ ਖੈ ਨਾਸ ਕਰਨ ਵਾਲਾ ਕਾਲਾ ਜਮਕਾਲ ਸੀ, ਧਰਮਰਾਜ ਇਹ ਵੀ ਨਹੀਂ ਸੀ।
ਨਰਕ ਸੁਰਗ ਨਹੀਂ ਜੰਮਣ ਮਰਨਾ,
ਨਾ ਉਦੋਂ ਕੋਈ ਨਰਕ ਵਿੱਚ ਪੈਂਦਾ ਸੀ, ਨਾ ਕੋਈ ਸਵਰਗ ਵਿੱਚ ਜਾਂਦਾ ਸੀ, ਨਾ ਹੀ ਜੰਮਣਾ ਸੀ, ਨਾ ਹੀ ਮਰਨਾ ਸੀ।
ਨਾ ਕੋ ਆਏ ਨਾ ਜਾਏ ਦਾ,
ਨਾ ਹੀ ਕੋਈ ਵਾਸਨਾ ਕਰਕੇ ਆਇਆ ਹੁੰਦਾ ਸੀ ਤੇ ਨਾ ਕੋਈ ਜਾਏ ਜਾਂਦਾ ਸੀ ਮਰ ਕੇ।
ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ,
ਬ੍ਰਹਮਾ ਵਿਸ਼ਨ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਆਦਿ ਤਿੰਨੇ ਵੱਡੇ ਦੇਵਤਿਆਂ ਵਿੱਚੋਂ ਕੋਈ ਵੀ ਨਹੀਂ ਸੀ ਉਸ ਵੇਲੇ।
ਅਵਰ ਨਾ ਦੀਸੈ ਏਕੋ ਸੋਈ,
ਅਵਰ ਹੋਰ ਕੋਈ ਵੀ ਦੀਸੈ ਦਿਸਦਾ ਨਹੀਂ ਸੀ, ਸੋਈ ਉਹ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਸੀ, ਉਹ ਤੋਂ ਬਿਨਾਂ ਹੋਰ ਕੋਈ ਨਹੀਂ। ਸਾਨੂੰ ਹੁਣ ਵੀ ਤੇ ਕੋਈ ਹੋਰ ਨਹੀਂ ਦਿਸਦਾ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ, ਸਾਨੂੰ ਤਾਂ ਹੁਣ ਵੀ ਉਹੀ ਦਿਸਦਾ, ਅਸੀਂ ਸਭ ਥਾਈ ਤਿੰਨਾਂ ਕਾਲਾਂ ਵਿੱਚ ਉਹੀ ਪ੍ਰਭੂ ਨੂੰ ਨਿਸ਼ਚੇ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਆਪਣਾ ਨਿਸ਼ਚਾ ਦੱਸਿਆ ਨਾਲ।
ਨਾਰ ਪੁਰਖ ਨਹੀਂ ਜਾਤ ਨਾ ਜਨਮਾ,
ਨਾਰ ਇਸਤਰੀ, ਨਾ ਹੀ ਪੁਰਖ ਮਰਦ ਸੀ ਕੋਈ, ਨਾ ਇਸਤਰੀ ਸੀ। ਤੇ ਇਸ ਵੇਲੇ ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਜਾਤ ਸੀ ਨਾ ਜਨਮ ਸੀ, ਜਾਂ ਅਵਿਦਿਆ ਰੂਪੀ ਨਾਰੀ ਨਾ ਤਾਂ ਇਹ ਸੀ ਤੇ ਨਾ ਜੀਵ ਰੂਪੀ ਪੁਰਖ ਵੀ ਕੋਈ ਨਹੀਂ ਸੀ, ਨਾ ਹੀ ਕੋਈ ਜਾਤ ਜਾਤੀ ਸੀ, ਨਾ ਹੀ ਕਿਸੇ ਦਾ ਜਨਮ ਸੀ, ਭਾਵ ਕਿਸੇ ਦਾ ਜਨਮ ਨਹੀਂ ਸੀ।
ਨਾ ਕੋ ਦੁੱਖ ਸੁਖ ਪਾਏ ਦਾ,
ਨਾ ਕੋਈ ਦੁੱਖ ਪਾਉਂਦਾ ਸੀ, ਨਾ ਕੋਈ ਸੁਖ ਪਾਉਂਦਾ ਸੀ, ਇਸ ਕਰਕੇ ਨਾ ਹੀ ਕੋਈ ਦੁੱਖ ਸੁਖ ਨੂੰ ਪਾਉਣ ਵਾਲਾ ਜੀਵ ਸੀ।
ਨਾ ਤਦ ਜਤੀ ਸਤੀ ਬਨ ਵਾਸੀ,
ਤਦੋਂ ਨਾ ਕੋਈ ਜਤੀ ਜਤ ਧਾਰਨ ਵਾਲੇ ਤੇ ਨਾ ਕੋਈ ਸਤੀ ਸਤਪ੍ਰਤਗੀ ਜਾਂ ਫਿਰ ਬਨਵਾਸੀ ਜੰਗਲ ਵਿਚ ਵਸਣ ਵਾਲੇ ਇਹ ਵੀ ਕੋਈ ਨਹੀਂ ਸਨ।
ਨਾ ਤਦ ਸਿੱਧ ਸਾਧਿਕ ਸੁਖਵਾਸੀ,
ਤਦੋਂ ਨਾ ਹੀ ਕੋਈ ਸਿੱਧੀ ਸਿੱਧੀਆਂ ਦੀ ਪ੍ਰਾਪਤੀ ਵਾਲਾ ਸੀ, ਨਾ ਕੋਈ ਸਾਧਕ ਸਾਧਨਾ ਕਰਨ ਵਾਲਾ ਸੀ ਅਤੇ ਨਾ ਹੀ ਸੁਖਵਾਸੀ ਸੁਖਾਂ ਨੂੰ ਨਾ ਸੁਖਾਂ ਨਾਲ ਵਸਣ ਵਾਲਾ ਸੀ, ਨਹੀਂ ਕੋਈ ਕੋਈ ਵੀ ਨਹੀਂ ਸੀ ਇਹਨਾਂ ਚੋਂ।
ਜੋਗੀ ਜੰਗਮ ਭੇਖ ਨਾ ਕੋਈ,
ਤੇ ਨਾ ਤਾਂ ਕੋਈ ਜੋਗੀ ਸੀ ਉਸ ਵੇਲੇ ਸਾਧਨਾ ਕਰਨ ਵਾਲੇ, ਨਾ ਜੰਗਮ ਸ਼ੈਬ ਮਤ ਵਾਲੇ। ਜੰਗਮ ਜਿਹੜੇ ਸਿਰ ਦੇ ਉੱਤੇ ਨਾ ਕੰਨਾਂ ਤੇ ਵੀ ਟੱਲੀਆਂ ਜਿਹੀਆਂ ਬੰਨੀਆਂ ਹੁੰਦੀਆਂ, ਸਿਰ ਦੇ ਉੱਤੇ ਵੀ ਹੁੰਦੀ ਹੈ ਤੇ ਇਸ ਕਰਕੇ ਹੱਥ ਚ ਟੱਲੀਆਂ ਹੁੰਦੀਆਂ ਨੇ, ਉਹ ਫਿਰ ਰੁਣਕੁਣ ਛੰਦ ਦੁਆਰਾ ਸ਼ਿਵ ਜੀ ਦੇ ਵਿਆਹ ਦੇ ਗੀਤ ਗਾਉਂਦੇ ਫਿਰਦੇ ਹੈ ਤੇ ਉਹ ਫਿਰ ਇਸ ਪ੍ਰਕਾਰ ਹੀ ਗਾਉਂਦੇ ਫਿਰਦੇ ਹਨ ਵੀ ਸ਼ਿਵ ਜੀ ਨੂੰ ਜਦੋਂ ਨਾਰਦ ਨੇ ਕਿਹਾ ਸੀ ਵੀ ਇਹ ਤਾਂ ਸਵਾਹ ਨਾਲ ਲਿਬੜਿਆ ਰਹਿੰਦਾ ਜਟਾਨ ਬਿਕਰਾਲ ਸਰੂਪ ਤੇ ਵਿਸ਼ਨੂੰ ਨੂੰ ਬਰ ਲੈ, ਪਾਰਵਤੀ ਨੇ ਉਸ ਇਸ ਵੇਲੇ ਕਿਹਾ ਸੀ ਜਨਮ ਜਨਮ ਕੀ ਰਗਰ ਹਮਾਰੀ ਬਰੋਂ ਸੰਭਨਤ ਰਹੋ ਕੁਵਾਰੀ, ਇਹ ਗੀਤ ਗਾਉਂਦੇ ਰਹਿੰਦੇ ਨੂੰ ਜੰਗਮ ਕਹਿੰਦੇ ਨੇ। ਨਾ ਕੋਈ ਉਸ ਵੇਲੇ ਜੰਗਮ ਸੀ, ਨਾ ਸ਼ਿਵਜੀ ਸੀ, ਨਾ ਉਹਨਾਂ ਦੇ ਉਪਾਸਕ ਸੀ, ਇਹ ਵੀ ਕੋਈ ਨਹੀਂ ਸਨ।
ਨਾ ਕੋ ਨਾਥ ਕਹਾਏ ਦਾ,
ਨਾ ਕੋਈ ਨਾਥ ਨੌ ਨਾਥਾਂ ਚੋਂ, ਨਾ ਕੋਈ ਇਹਨਾਂ ਦੇ ਭੇਖ ਵੱਖਰੇ ਵੱਖਰੇ, ਨਾ ਹੀ ਕੋਈ ਨਾਥ ਗੋਰਖਨਾਥ ਮਛਿੰਦਰ ਨਾਥ ਨਾਥ ਮਾਲਕ ਕਹਾਇਦਾ ਕਹਾਉਂਦਾ ਸੀ।
ਜਪ ਤਪ ਸੰਜਮ ਨਾ ਬ੍ਰਤ ਪੂਜਾ,
ਨਾ ਤਦੋਂ ਜਪ ਜਾਪ ਕਰਨ ਵਾਲਾ ਕੋਈ, ਨਾ ਜਾਪ ਨਾ ਕੋਈ ਤਪ ਤਪੱਸਿਆ ਸੀ, ਨਾ ਤਪੱਸਿਆ ਕਰਨ ਵਾਲਾ ਕੋਈ ਤਪੱਸਵੀ ਸੀ ਤੇ ਨਾ ਹੀ ਸੰਜਮ ਇੰਦਰੀਆਂ ਦਾ ਨਿਰੋਧ ਸੀ, ਨਾ ਹੀ ਬਰਤ ਆਦਿ ਸੀ, ਨਾ ਹੀ 16 ਪ੍ਰਕਾਰ ਦੀ ਕੋਈ ਪੂਜਾ ਸੀ।
ਨਾ ਕੋ ਆਖ ਵਖਾਣ ਦੂਜਾ,
ਨਾ ਹੀ ਕੋਈ ਦੂਜਾ ਦੂਸਰਾ ਆਖ ਮੁਖ ਦੁਆਰਾ ਬਖਾਣੇ ਕਥਨ ਕਰਨ ਵਾਲਾ ਸੀ।
ਆਪੇ ਆਪ ਉਪਾਏ,
ਉਦੋਂ ਪ੍ਰਭੂ ਆਪੇ ਆਪ ਆਪਣੇ ਆਪ ਵਿਚ ਆਪ ਹੀ ਉਪਾਏ ਪੈਦਾ ਹੋ ਕੇ ਬਿਕਸਾ ਪ੍ਰਸੰਨ ਹੋ ਰਿਹਾ ਸੀ।
ਆਪੇ ਕੀਮਤ ਪਾਏ ਦਾ,
ਆਪ ਹੀ ਆਪਣੀ ਕੀਮਤ ਨੂੰ ਪਾਏਦਾ ਪਾਉਂਦਾ ਸੀ, ਦੂਸਰਾ ਤਾਂ ਕੋਈ ਹੈ ਹੀ ਨੀ ਜਿਹੜਾ ਕੀਮਤ ਪਾਉਣ ਵਾਲਾ ਹੋਵੇ।
ਨਾ ਸੁੱਚ ਸੰਜਮ ਤੁਲਸੀ ਮਾਲਾ,
ਨਾ ਕੋਈ ਸੁੱਚ ਸੁੱਚ ਪਵਿੱਤਰ ਸੀ, ਪਵਿੱਤਰਤਾ ਸੀ ਤੇ ਨਾ ਹੀ ਕੋਈ ਸੁੱਚ ਸੁੱਚਮ ਪਵਿੱਤਰਤਾ ਸੀ, ਨਾ ਹੀ ਸੰਜਮ ਇੰਦਰੀਆਂ ਦਾ ਦਮਨ ਤੇ ਨਾ ਹੀ ਤੁਲਸੀ ਦੀ ਮਾਲਾ ਸੀ।
ਗੋਪੀ ਕਾਨ ਨਾ ਗਉ ਗੁਆਲਾ,
ਤੇ ਉਸ ਵੇਲੇ ਨਾ ਤਾਂ ਗੋਪੀ ਗਵਾਲਣਾ ਤੇ ਨਾ ਹੀ ਕਾਨ ਕ੍ਰਿਸ਼ਨ, ਇਹਨੂੰ ਭਾਈ ਕਾਨ ਨੀ ਕਹਿਣਾ, ਜੇ ਕਾਨ ਕਹੇ ਤਾਂ ਕੰਨ ਦਾ ਵਾਚਕ ਸ਼ਬਦ ਬਣ ਜੂ ਕਾਨ, ਨਾ ਕਾਨ ਕ੍ਰਿਸ਼ਨ ਸੀ, ਨਾ ਗਉ ਗਾਵਾਂ ਗਊਆਂ ਤੇ ਨਾ ਹੀ ਗਵਾਲਾ, ਭਾਵ ਗਾਵਾਂ ਦਾ ਪਾਲਕ ਗੁਜਰ ਸੀ ਕੋਈ ਉਸ ਵੇਲੇ ਕੋਈ ਨਹੀਂ ਸੀ।
ਤੰਤ ਮੰਤ ਪਾਖੰਡ ਨਾ ਕੋਈ,
ਤੰਤ ਜਾਦੂ ਟੂਣਾ ਮੰਤ ਮੰਤਰ ਅਤੇ ਪਖੰਡ ਵੀ ਕੋਈ ਨਹੀਂ ਸੀ।
ਨਾ ਕੋ ਅੰਸ ਜਾਏ ਦਾ,
ਨਾ ਕੋਈ ਬੰਸ ਬੰਸਰੀ ਵਜਾਉਣ ਵਾਲਾ ਬੰਸੀ ਵਾਲਾ ਕ੍ਰਿਸ਼ਨ ਰੂਪ ਸੀ।
ਕਰਮ ਧਰਮ ਨਹੀਂ ਮਾਇਆ ਮੱਖੀ,
ਉਸ ਵੇਲੇ ਨਾ ਕੋਈ ਕਰਮ ਨਾ ਕੋਈ ਧਰਮ ਨਾ ਮਾਇਆ ਰੂਪ ਮੱਖੀ, ਮਾਖੀ ਰਾਮ ਕੀ ਤੂੰ ਮਾਖੀ, ਮਾਇਆ ਨੂੰ ਮੱਖੀ ਕਿਹਾ, ਇਸ ਕਰਕੇ ਇਹ ਵੀ ਨਹੀਂ ਸੀ ਉੱਥੇ ਮਾਇਆ ਰੂਪ ਮੱਖੀ ਜਿਹੜੀ ਹੈ, ਕਿਉਂਕਿ ਮੱਖੀ ਦਾ ਸਵਾਹ ਚ ਬੈਠਦੀ ਹੈ ਮਲੀਨਤਾ ਕਰ ਦਿੰਦੀ ਹੈ, ਇਸੇ ਤਰ੍ਹਾਂ ਮਾਇਆ ਦਾ ਜਿੱਥੇ ਪ੍ਰਭਾਵ ਹੁੰਦਾ ਮਲੀਨ ਕਰਮ ਆ ਜਾਂਦੇ ਤਾਂ ਮਾਇਆ ਨੂੰ ਮੱਖੀ ਕਿਹਾ। ਹਾਂਜੀ ਅੱਗੇ ਦੱਸਦੇ ਨੇ,
ਜਾਤ ਜਨਮ ਨਹੀਂ ਦਿਸੈ ਆਖੀ,
ਜਾਤ ਜਾਤੀ ਤੇ ਜਨਮ ਆਦਿ ਵੀ ਕੋਈ ਨਹੀਂ ਸੀ, ਨਾ ਹੀ ਕੋਈ ਪਦਾਰਥ ਆਖੀ ਅੱਖਾਂ ਦੇ ਨਾਲ ਦਿਸੇ ਦਿਸਦਾ ਸੀ।
ਜਾਤ ਜਨਮ ਨਹੀਂ ਦਿਸੈ ਆਖੀ,
ਜਾਤ ਜਾਤੀ ਤੇ ਜਨਮ ਆਦਿ ਵੀ ਨਹੀਂ ਸੀ, ਨਾ ਹੀ ਕੋਈ ਪਦਾਰਥ ਆਖੀ ਅੱਖਾਂ ਨਾਲ ਦਿਸੈ ਦਿਸਦਾ ਸੀ।
ਮਮਤਾ ਜਾਲ ਕਾਲ ਨਹੀਂ ਮਾਥੈ,
ਉਸਮੇ ਪਦਾਰਥਾਂ ਦੀ ਮਮਤਾ ਮੇਰ ਕਾਲ ਮੌਤ ਦਾ ਜਿਹੜੀ ਮੌਤ ਦੀ ਜਾਲ ਫਾਹੀ ਫਾਹੀ ਵੀ ਮਾਥੇ ਮੱਥੇ ਭਾਵ ਸਿਰ ਦੇ ਉੱਪਰ ਨਹੀਂ ਸੀ, ਮਮਤਾ ਦਾ ਜਾਲ ਵੀ ਨਹੀਂ ਸੀ ਤੇ ਕਾਲ ਵੀ ਸਿਰ ਦੇ ਉੱਪਰ ਨਹੀਂ ਖੜਾ ਸੀ।
ਨਾ ਕੋ ਕਿਸੈ ਧਿਆਏ ਦਾ,
ਨਾ ਕੋਈ ਦੇਵੀ ਦੇਵਤਾ ਸੀ, ਨਾ ਕੋਈ ਕਿਸੇ ਦੇਵੀ ਦੇਵਤੇ ਨੂੰ ਧਿਆਉਣ ਵਾਲਾ ਸੀ, ਧਿਆਉਣ ਵਾਲਾ ਕੋਈ ਨਹੀਂ ਸੀ, ਨਾ ਕੋਈ ਦੇਵੀ ਦੇਵਤਾ ਹੈ, ਨਾ ਕੋਈ ਧਿਆਉਣ ਵਾਲਾ ਹੈ, ਆਪ ਹੀ ਆਪ ਪਰਮੇਸ਼ੀ ਆਪੇ ਆਪ ਨਿਰੰਜਨ ਸੋਏ।
ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ,
ਉਸ ਸਮੇਂ ਨਿੰਦ ਨਿੰਦਿਆ ਅਤੇ ਬਿੰਦ ਜਾਣਨ ਵਾਲਾ ਜਾਣਨਾ ਭਾਵ ਉਸਤਤੀ ਆਦਿ ਵੀ ਨਹੀਂ ਸੀ, ਨਾ ਨਿੰਦਿਆ ਨਾ ਉਸਤਤ, ਤੇ ਇਹਦੇ ਵਿਚ ਤੇ ਨਾ ਹੀ ਕੋਈ ਜੀਓ ਜੀਵ ਆਤਮਾ ਸੀ। ਇਸ ਕਰਕੇ ਨਾ ਹੀ ਕੋਈ ਜਿੰਦੋ ਜਿੰਦ ਪਾਉਣ ਵਾਲਾ ਈਸ਼ਵਰ ਰੂਪ ਜਿਹੜਾ ਸੀ ਇਹ ਵੀ ਨਹੀਂ ਸੀ।
ਨਾ ਤਦ ਗੋਰਖ ਨਾ ਮਾ ਛਿੰਦੋ,
ਤਦੋਂ ਨਾ ਗੋਰਖ ਨਾ ਸੀ, ਨਾ ਗੋਰਖ ਨਾ ਦਾ ਗੁਰੂ, ਮਾ ਛਿੰਦੋ ਮਛਿੰਦਰ ਨਾਥ ਸੀ ਭਾਵ ਇਹ ਵੀ ਨਹੀਂ ਸਨ।
ਨਾ ਤਦ ਗਿਆਨ ਧਿਆਨ ਕੁਲ ਉਪਤ,
ਤਦੋਂ ਨਾ ਕੋਈ ਗਿਆਨ ਧਿਆਨ ਸੀ ਤੇ ਨਾ ਹੀ ਕੁਲ ਦੀ ਉਪਤ ਉਤਪਤੀ ਸੀ। ਜਦੋਂ ਗਿਆਨ ਧਿਆਨ ਦੀ ਦੈਵੀ ਸੰਪਦਾ ਰੂਪੀ ਕੁਲ ਵੀ ਉਤਪਤੀ ਨਹੀਂ ਹੋਈ ਸੀ ਤੇ ਇਸ ਕਰਕੇ ਨਾ ਕੋਈ ਉਸ ਵੇਲੇ ਤੇ ਕਰਮ ਧਰਮ ਆਦਿ ਦੀ ਜਿਹੜੀ ਹੈ
ਨਾ ਕੋ ਗਣਤ ਗਣਾਏ ਦਾ,
ਨਾ ਕੋਈ ਕਰਮਾਂ ਧਰਮਾਂ ਦੀ ਗਣਤ ਗਿਣਤੀ ਗਣਾਏ ਦਾ ਗਣਾਉਂਦਾ ਸੀ।
ਵਰਨ ਭੀਖ ਨਹੀਂ ਬ੍ਰਾਹਮਣ ਖੱਤਰੀ,
ਤੇ ਵਰਨ ਤਦੋਂ ਨਾ ਤਾਂ ਬ੍ਰਾਹਮਣ ਜਿਹੜਾ ਆਪਣੇ ਆਪ ਨੂੰ ਉੱਤਮ ਜਾਤੀ ਮੰਨਦੇ ਹੈ ਤੇ ਨਾ ਤੇ ਖੱਤਰੀ ਆਦਿ ਵਰਨ ਸੀ, ਜਾਣੀ ਬ੍ਰਾਹਮਣ ਜਿਹੜਾ ਛੱਤਰੀ ਸੂਦ ਵੈਸ ਆਦਿ ਕੋਈ ਵੀ ਵਰਨ ਨਹੀਂ ਸੀ। ਇਹ ਵਰਨ ਸੀ ਖੱਤਰੀ ਬ੍ਰਾਹਮਣ ਸੂਦ ਵੈਸ ਆਦਿ ਜਿਹੜੇ ਨੇ ਇਹ ਵੀ ਕੋਈ ਨਹੀਂ ਸੀ ਤੇ ਇਸ ਕਰਕੇ ਭੇਖ ਵੀ ਕੋਈ ਨਹੀਂ ਸੀ। ਬ੍ਰਾਹਮਣ ਖੱਤਰੀ ਕੋਈ ਨਹੀਂ ਸੀ, ਵਰਨ ਕੋਈ ਵੀ ਨਹੀਂ ਸੀ ਤੇ ਇਸ ਕਰਕੇ ਜੰਗਮ ਸਰੇਵੜੇ ਆਦਿ ਇਹ ਭੇਖ ਨੇ ਇਹ ਵੀ ਕੋਈ ਨਹੀਂ ਸਨ ਉਸ ਵੇਲੇ।
ਦਿਓ ਨਾ ਦਿਓਰਾ ਗਊ ਗਾਇਤਰੀ,
ਤੇ ਦਿਓ ਦੇਵਤਾ ਤੇ ਦਿਓਰਾ ਮੰਦਰ ਵੀ ਨਹੀਂ ਸੀ, ਗਊ ਤੇ ਗਾਇਤਰੀ ਮੰਤਰ ਵੀ ਨਹੀਂ ਸੀ ਤੇ ਇਹ ਸਾਸਨ ਜੀ ਜਿਹੜੇ ਹੈ ਨਾ ਗਾਇਤਰੀ ਇੱਕ ਤਾਂ ਹੈ ਮੰਤਰ ਹੈ ਜਿਹੜਾ ਵੇਦ ਦੇ ਅੰਦਰ ਓਮ ਨਮੋ ਬਹੁਰ ਬੁਰਾ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਹੈ ਤੇ ਇੱਕ ਬ੍ਰਹਮਾ ਦੇ ਘਰ ਵਾਲੀ ਹੈ ਗਾਇਤਰੀ, ਇੱਕ ਸਵਿਤਰੀ ਹੈ ਗਾਇਤਰੀ ਹੈ, ਇਹਨਾਂ ਦੀ ਲੜਾਈ ਵੀ ਹੋ ਗਈ ਸੀ ਵਿੱਚ, ਲੜਾਈ ਦੇ ਕਾਰਨ ਬ੍ਰਹਮਾ ਨੇ ਸਰਾਪ ਦੇ ਦਿੱਤਾ ਸੀ ਇਹਨੂੰ ਤੇ ਇਸ ਕਰਕੇ ਗਾਇਤਰੀ ਜਿਹੜੀ ਫਿਰ ਉਹ ਗਊ ਦਾ ਰੂਪ ਧਾਰਨ ਕਰਕੇ ਗੰਗਾ ਦੇ ਕਿਨਾਰੇ ਖੇਤ ਖਾਂਦੀ ਫਿਰਦੀ ਸੀ। ਇਹ ਗੰਗਾ ਦੇ ਕਿਨਾਰੇ ਲੋਧੇ ਨਾਮ ਦਾ ਜਿਮੀਦਾਰ ਸੀ, ਉਹਨੂੰ ਕਿਹੜਾ ਪਤਾ ਸੀ ਵੀ ਬ੍ਰਹਮਾ ਦੇ ਘਰ ਵਾਲੀ ਆ ਜਿਹੜੀ ਗਊ ਰੂਪ ਬਣੀ ਫਿਰਦੀ ਆ, ਲੈ ਕੇ ਡੰਡਾ ਲੱਤ ਤੋੜਦੀ ਸੀ ਉਹਦੀ ਵੀ ਮੇਰੇ ਖੇਤ ਚ ਬੜੀ ਹੋਈ ਹੈ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇ ਕਰ ਠੇਂਗਾ ਟੰਗਰੀ ਤੋਰੀ, ਲਾਂਘਤ ਲਾਂਘਤ ਜਾਤੀ ਸੀ। ਅੰਤਰੀ ਭਾਵ ਦੇ ਵਿੱਚ ਉਹ ਹੈ ਵੀ ਉਹਦੇ ਵਿਸ਼ਿਸ਼ਟ ਨੇ ਸ਼ਰਾਬ ਦੇ ਕੇ ਉਹਦਾ ਅਸਰ ਖਤਮ ਕਰਤਾ, ਇਹ ਲੰਮੇ ਪ੍ਰਸੰਗ ਨੇ। ਉਸ ਵੇਲੇ ਇਹ ਕੋਈ ਵੀ ਨਹੀਂ ਸੀ।
ਹੋਮ ਜਗ ਨਹੀਂ ਤੀਰਥ ਨਾਵਣ,
ਜਿਵੇਂ ਕਿਹਾ ਵੀ ਦੁਬਾਰੇ ਇੱਕ ਵਾਰੀ ਦਿਓ ਨਾ ਦਿਓਰਾ ਦੁਬਾਰੇ ਬੋਲ,
ਦਿਓ ਨਾ ਦਿਓਰਾ ਗਊ ਗਾਇਤਰੀ,
ਦਿਓ ਦੇਵਤਾ ਤੇ ਦਿਓਰਾ ਮੰਦਰ ਵੀ ਨਹੀਂ ਸੀ, ਗਊ ਤੇ ਗਾਇਤਰੀ ਮੰਤਰ ਆਦਿ ਵੀ ਨਹੀਂ ਸਨ।
ਹੋਮ ਜਗ ਨਹੀਂ ਤੀਰਥ ਨਾਵਣ,
ਨਾ ਕੋਈ ਹੋਮ ਹਵਨ ਕਰਨ ਵਾਲਾ, ਜਗ ਕਰਨ ਵਾਲਾ, ਤੀਰਥ ਤੇ ਨਾਵਣ ਨਹਾਉਣ ਇਸ਼ਨਾਨ ਕਰਨ ਆਦਿ ਵੀ ਇਹਨੂੰ ਨਾਵਣ ਬੋਲਣਾ ਜੀ ਤੇ ਇਹ ਵੀ ਨਹੀਂ ਸਨ।
ਨਾ ਕੋ ਪੂਜਾ ਲਾਏ ਦਾ,
ਤੇ ਨਾ ਹੀ ਕੋਈ ਪੂਜਾ ਲਾਏ ਦਾ ਲਾਉਂਦਾ ਸੀ।
ਨਾ ਕੋ ਮੁੱਲਾ ਨਾ ਕੋ ਕਾਜੀ,
ਇਹਨੂੰ ਭਾਈ ਜਿਹੜਾ ਤਾਂ ਪਹਿਲਾ ਸ਼ਬਦ ਹੈ ਇਹਨੂੰ ਤਾਂ ਮੁੱਲਾ ਨੀ ਕਹਿਣਾ, ਮੁੱਲਾ ਕਹਿਣਾ। ਦੂਏ ਨੂੰ ਕਾਜੀ ਨੀ ਕਹਿਣਾ, ਉਹਨੂੰ ਪੋਲਾ ਬੋਲਣਾ, ਕਾਜੀ ਕਹਿਣਾ, ਇਹਨੂੰ ਮੁੱਲਾ ਕਹਿਣਾ। ਨਾ ਕੋ ਮੁੱਲਾ ਨਾ ਕੋ ਕਾਜੀ, ਨਾ ਕੋਈ ਮੁਸਲਮਾਨਾਂ ਵਿੱਚ ਕੋਈ ਮੁੱਲਾ ਮੌਲਵੀ, ਇਹ ਮਦਰਸੇ ਦੇ ਵਿੱਚ ਜਿਹੜਾ ਤਾਲੀਮ ਦੇਣ ਵਾਲਾ ਉਹਨੂੰ ਕਹਿੰਦੇ ਹੈ ਤੇ ਉਹਨੂੰ ਮੁੱਲਾ ਕਹਿੰਦੇ ਹੈ ਜਿਹੜਾ ਇਹਨਾਂ ਨੂੰ ਇਸਲਾਮ ਦੀ ਤਾਲੀਮ ਦੇਣ ਵਾਲਾ ਹੈ। ਨਾ ਕੋਈ ਕਾਜੀ ਸਰਾ ਦੇ ਫੈਸਲੇ ਕਰਨ ਵਾਲਾ, ਕਾਜੀ ਹੋਏ ਰਿਸ਼ਵਤ ਦੀ ਵੱਢੀ ਲੈ ਕੇ ਅੱਕ ਗਵਾਈ, ਕਾਜੀ ਹੁੰਦਾ ਸੀ ਨਿਆਂ ਕਰਨ ਵਾਲਾ, ਫੈਸਲੇ ਇਹ ਵੀ ਕੋਈ ਨਹੀਂ ਸੀ।
ਨਾ ਕੋ ਸੇਖ ਮਸਾਇਕ ਹਾਜੀ,
ਨਾ ਕੋਈ ਸੇਖ ਬਿਰਧ ਜਾਤੀ ਵਾਲੇ, ਜਿਵੇਂ ਹਿੰਦੂਆਂ ਦੇ ਵਿੱਚ ਬ੍ਰਾਹਮਣਾਂ ਨੂੰ ਉੱਚੇ ਮੰਨਿਆ ਜਾਂਦਾ, ਇਸਲਾਮ ਦੇ ਵਿੱਚ ਇਹਨਾਂ ਨੂੰ ਸੇਖਾਂ ਨੂੰ, ਹੁਣ ਤਾਂ ਭਰਾਈਆਂ ਨੂੰ ਸੇਖ ਕਹਿਣ ਲੱਗੇ ਨਾ, ਤੇ ਸੇਖ ਜਾਤੀ ਸੀ ਇਹਨਾਂ ਚੋਂ ਉੱਤਮ ਜਾਤੀ ਮੰਨਦੇ। ਨਾ ਕੋਈ ਮਸਾਇਕ ਮੁਸਕਤ ਕਰਨ ਵਾਲਾ ਜਗਿਆਸੂ ਸੀ, ਨਾ ਕੋਈ ਹਾਜੀ ਹੱਜ ਕਰਨ ਵਾਲਾ ਸੀ, ਹਾਜੀ ਵੀ ਕੋਈ ਨਹੀਂ ਸੀ, ਇਹਨੂੰ ਹਾਜੀ ਨੇ ਕਹਿਣਾ, ਹਾਜੀ ਹੱਜ ਕਰਨ ਵਾਲੇ ਤੋਂ ਭਾਵ ਹੈ। ਅੱਗੇ ਦੱਸਦੇ ਹਨ
ਰਈਅਤ ਰਾਉ ਨਾ ਹੋ ਮੈਂ ਦੁਨੀਆ,
ਉਸ ਵੇਲੇ ਰਈਅਤ ਪਰਜਾ ਤੇ ਰਾਉ ਰਾਜਾ ਵੀ ਨਹੀਂ ਸੀ ਤੇ ਨਾ ਹੀ ਹੋ ਮੈਂ ਹੰਗਤਾ ਮਮਤਾ ਤੇ ਦੁਨੀਆ ਸੀ।
ਨਾ ਕੋ ਕਹਿਣ ਕਹਾਏ ਦਾ,
ਨਾ ਹੀ ਕੋਈ ਕਹਿਣ ਵਾਲਾ ਸੀ ਤੇ ਨਾ ਕੋਈ ਕਹਾਏ ਦਾ ਕਹਾਉਣ ਵਾਲਾ ਸੀ, ਨਾ ਕੋਈ ਕਹਿਣ ਵਾਲਾ ਤੇ ਨਾ ਕਹਾਉਣ ਵਾਲਾ ਸੀ, ਐਸੀ ਖੇਡ ਵਾਹਿਗੁਰੂ ਦੀ ਹੈ।
ਭਾਉ ਨਾ ਭਗਤੀ ਨਾ ਸਿਵ ਸਕਤੀ,
ਉਸ ਵੇਲੇ ਭਾਉ ਪ੍ਰੇਮਾ ਭਗਤੀ ਵੀ ਨਹੀਂ ਸੀ, ਨਾ ਕੋਈ ਸ਼ਿਵ ਜੀ ਸੀ ਤੇ ਨਾ ਹੀ ਸ਼ਕਤੀ ਪਾਰਵਤੀ ਸੀ, ਸ਼ਿਵ ਪੁਰਖ ਤੇ ਸ਼ਕਤੀ ਪ੍ਰਕਿਰਤੀ ਵੀ ਨਹੀਂ ਸੀ ਤੇ ਇਸ ਕਰਕੇ ਉਸ ਵੇਲੇ ਦਾ ਇਹ ਵਾਤਾਵਰਨ ਦੱਸਿਆ।
ਸਾਜਨ ਮੀਤ ਬਿੰਦ ਨਹੀਂ ਰਕਤੀ,
ਨਾ ਕੋਈ ਸਾਜਨ ਸੱਜਣ ਮਿੱਤਰ ਨਾ ਤਾਂ ਕੋਈ ਸਾਜਨ ਸੱਜਣ ਤੇ ਨਾ ਹੀ ਮੀਤ ਮਿੱਤਰ ਸੀ। ਇਸ ਕਰਕੇ ਸਾਜਨ ਮੀਤ ਬਿੰਦ ਨਹੀਂ ਰੱਖਦੀ, ਨਾ ਹੀ ਪਿਤਾ ਦੀ ਅੰਸ਼ ਬਿੰਦ ਮਣੀ ਤੇ ਜਿਹੜੀ ਧਾਤੂ ਹੈ ਜਿਸ ਤੋਂ ਸੰਸਾਰ ਦੀ ਪੈਦਾਵਾਰ ਹੁੰਦੀ ਹੈ ਬ੍ਰਹਮਚਰਜ, ਤੇ ਉਹ ਵੀ ਨਹੀਂ ਸੀ। ਨਾ ਹੀ ਮਾਤਾ ਦੀ ਅੰਸ਼ ਰੱਖਦੀ, ਰਕਤ ਵੀ ਨਹੀਂ ਸੀ, ਕਿਉਂਕਿ ਰਕਤ ਬਿੰਦ ਕਾ ਇਹ ਤੁਹਾਨੂੰ ਦੋਨੇ ਨਹੀਂ ਸੀ ਅੰਸਾਂ, ਇਸ ਕਰਕੇ ਸੰਸਾਰ ਨਹੀਂ ਸੀ ਬਣਦਾ। ਸੋ ਇਸ ਕਰਕੇ ਦੱਸਿਆ ਅੱਗੇ ਜੀ,
ਆਪੇ ਸਾਹੋ ਆਪੇ ਵਣਜਾਰਾ,
ਆਪ ਹੀ ਸਾਹੋ ਸਾਹੂਕਾਰ ਸੀ ਤੇ ਆਪ ਹੀ ਬਣਜਾਰਾ ਬਣਜ ਕਰਨ ਵਾਲਾ ਸੀ।
ਸਾਚੇ ਇਹੋ ਭਾਏ ਦਾ,
ਸੱਚੇ ਪ੍ਰਭੂ ਨੂੰ ਇਹੀ ਕੁਝ ਭਾਈ ਦਾ ਚੰਗਾ ਲੱਗਦਾ ਸੀ ਉਸ ਵੇਲੇ।
ਵੇਦ ਕਤੀਵ ਨਾ ਸਿਮਰਤ ਸ਼ਾਸਤਰ,
ਤੇ ਉਦੋਂ ਚਾਰੇ ਵੇਦ ਸ਼ਾਮ ਵੇਦ ਰਿਗਵੇਦ ਜੁਜਵੇਦ ਅਥਰਵਣ ਵੇਦ, ਇਹ ਵੀ ਨਹੀਂ ਸੀ ਕੋਈ। ਮੁਸਲਮਾਨਾਂ ਦੀਆਂ ਚਾਰੇ ਕਿਤਾਬਾਂ ਕੁਰਾਨ ਅੰਜੀਲ ਤੌਰੇਤ ਜ਼ਬੂਰ ਇਹ ਵੀ ਨਹੀਂ ਸਨ, 27 ਸਿਮਰਤੀਆਂ ਵੀ ਨਹੀਂ ਸਨ, ਤੇ ਜਿਹੜੇ 6 ਸ਼ਾਸਤਰ ਸਾਂਖ ਨਿਆਏ ਵਿਸ਼ੇਕ ਪੂਰਮਾਸਾ ਪਤੰਜਲ ਵਿਦਾਂਤ ਆਦਿ ਇਹ ਵੀ ਕੋਈ ਨਹੀਂ ਸਨ।
ਪਾਠ ਪੁਰਾਣ ਉਦੈ ਨਹੀਂ ਆਸਤ,
ਤੇ ਉਦੋਂ ਵਿਆਕਰਨ ਆਦਿ ਪਾਠ 18 ਪੁਰਾਣ ਦੇ ਪਾਠ ਵੀ ਨਹੀਂ ਸਨ। ਨਾ ਹੀ ਸੂਰਜ ਪੂਰਬ ਵੱਲੋਂ ਉਹਦੇ ਪ੍ਰਗਟ ਹੁੰਦਾ ਸੀ, ਨਾ ਹੀ ਪੱਛਮ ਦੀ ਤਰਫ। ਇਹਨੂੰ ਭਾਈ ਜਿਵੇਂ ਆਸਤ ਨਾਸਤ ਦੋ ਸ਼ਬਦ ਹੁੰਦੇ ਨੇ, ਧਿਆਨ ਨਾਲ ਪਕਾਉਣੇ, ਆ ਸੱਤ ਨਾ ਬਣ ਜਾਏ, ਆਸਤ ਇਕੱਠੇ ਅੱਖਰ ਰੱਖਣੇ ਨੇ, ਤੇ ਇਸ ਕਰਕੇ ਜਿਹਨੂੰ ਆੜਾ ਅਗੇਤਰ ਕਰਤਾ ਤਾਂ ਸੱਤ ਲੈਦਾ ਬਣੂ, ਆਸਤ ਨਾਸਤ ਦੋ ਸ਼ਬਦ ਹੁੰਦੇ ਨੇ। ਉਸ ਵੇਲੇ ਅਸਤ ਸੂਰਜ ਡੁੱਬਦਾ ਵੀ ਨਹੀਂ ਸੀ, ਸੂਰਜ ਉਦੇ ਵੀ ਨਹੀਂ ਸੀ ਹੁੰਦਾ।
ਕਹਿਤਾ ਬਗਤਾ ਆਪ ਅਗੋਚਰ,
ਉਸ ਵੇਲੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਪ੍ਰਭੂ ਆਪ ਹੀ ਕਹਿਤਾ ਕਹਿਣ ਵਾਲਾ ਸੀ, ਤੇ ਬਗਤਾ ਬਕਤਵ ਕਰਨ ਵਾਲਾ ਵੀ, ਵਿਆਖਿਆ ਕਰਨ ਵਾਲਾ ਵੀ ਆਪ ਸੀ। ਜਿਵੇਂ ਵਿਆਸ ਵਰਗੇ ਬਕਤਵ ਕਰਨ ਵਾਲੇ ਹੋਏ ਨੇ, ਬਗਤੇ ਹੋਏ ਨੇ, ਉਦੋਂ ਕੋਈ ਨਹੀਂ ਸੀ।
ਆਪੇ ਅਲਖ ਲਿਖਾਏ ਦਾ,
ਆਪ ਹੀ ਅਲਖ ਲਖਣ ਤੋਂ ਰਹਿ ਸਰੂਪ ਨੂੰ ਲਿਖਾਏ ਦਾ ਜਨਾਉਣ ਵਾਲਾ ਸੀ ਉਸ ਵੇਲੇ। ਇੰਨਾ ਕੁਛ ਕਹਿ ਕੇ ਅੱਗੇ ਹੁਣ ਸੰਸਾਰ ਦੀ ਉਤਪਤੀ ਦਾ ਪ੍ਰਕਾਰ ਦਸਾਉਣਗੇ, ਇਹ ਤਾਂ ਸੀ ਨਾ ਮਹਾਂਪਰਲੋਂ ਦੀ ਗੱਲ। ਹੁਣ ਪੈਦਾ ਕਿਵੇਂ ਹੁੰਦੇ ਆ ਉਹਦੇ ਬਾਰੇ ਕਥਨ ਕਰਦੇ ਹਨ ਮਹਾਰਾਜ ਵੀ, ਸੰਸਾਰ ਦੀ ਉਤਪਤੀ ਕਿਵੇਂ ਹੁੰਦੀ ਹੈ।
ਜਾ ਤਿਸ ਪਾਣਾ ਤਾਂ ਜਗਤ ਉਪਾਇਆ,
ਜਦੋਂ ਤਿਸ ਉਸ ਵਾਹਿਗੁਰੂ ਨੂੰ ਪਾਣਾ, ਜਦੋਂ ਉਸ ਵਾਹਿਗੁਰੂ ਦਾ ਪ੍ਰਭੂ ਦਾ ਪਾਣਾ ਨਾਮ ਹੈ, ਹੁਕਮ ਦਾ ਹੁਕਮ ਹੋਇਆ, ਏਕ ਹੂੰ ਬਹੁ ਸਿਆਮ ਪ੍ਰਜਾ ਜਾਇ ਤੇ ਕੀਤਾ ਵਸੋ ਇੱਕੋ ਕਵਾਓ ਤਿਸ ਤੇ ਹੋਏ ਲਖ ਦਰਿਆ। ਉਸੇ ਵੇਲੇ ਸਾਰਾ ਜਗਤ ਸੰਸਾਰ ਇੱਕ ਕਵਾਓ ਬਚਨ ਤੋਂ ਹੀ, ਬਾਣੀ ਤੋਂ ਹੀ ਪੈਦਾ ਕਰ ਦਿੱਤਾ ਹੈ। ਪ੍ਰਥਮੇ ਓਅੰਕਾਰ ਤਿਨ ਕਿਹਾ ਸੋ ਤਿਨ ਪੂਰ ਜਗਤ ਮੋਰਹਾ, ਓਅੰਕਾਰ ਆਦਿ ਮੈਂ ਜਾਣਾ, ਇਹ ਮੁੱਢ ਦੇ ਵਿੱਚ ਇਹ ਸ਼ਬਦ ਕਿਹਾ ਤੇ ਸੰਸਾਰ ਪੈਦਾ ਹੋਇਆ।
ਬਾਜ ਕਲਾ ਆਡਾਣ ਰਹਾਇਆ,
ਇਹ ਕਿਸੇ ਥੰਮੇ ਦੀ ਕਲਾ ਆਸਰੇ ਤੋਂ ਬਾਜ ਵੀ ਨਹੀਂ ਆਡਾਣ ਆਕਾਸ਼ ਪਸਾਰੇ ਨੂੰ ਰਹਾਇਆ, ਇਹ ਰੱਖਣਾ ਕੀਤਾ ਬਿਨ ਥੰਮਾ ਗਗਨ ਰਹਾਇਆ, ਕੋਈ ਥੰਮਾ ਨਹੀਂ ਲਾਇਆ ਇਸ ਨੂੰ, ਇਹ ਵਾਹਿਗੁਰੂ ਦੀ ਬਣਤਰ ਹੈ।
ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ,
ਫਿਰ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਆਦਿ ਇਹ ਪੈਦਾ ਕਰ ਦਿੱਤੇ ਉਪਾਏ ਪੈਦਾ ਕੀਤੇ ਹਨ।
ਮਾਇਆ ਮੋਹ ਵਧਾਏ ਦਾ,
ਸੰਸਾਰ ਚ ਮਾਇਆ ਦਾ ਮੋਹ ਵਧਾਏ ਦਾ ਵਧਾ ਦਿੱਤਾ ਹੈ, ਤੇ ਬ੍ਰਹਮਾ ਜਿਹੜਾ ਰਜੋਗੁਣੀ ਪੈਦਾ ਕੀਤਾ, ਭਾਂਡੇ ਸਾਜਣ ਦੀ ਡਿਊਟੀ ਲਾਈ, ਉਹਨੂੰ ਜ਼ਿੰਮੇਵਾਰੀ ਇਹ ਸਮਝਦੀ, ਭਗਵਾਨ ਵਿਸ਼ਨੂੰ ਜੀ ਨੂੰ ਰੋਜੀ ਦੇਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ, ਮਹੇਸ਼ ਸ਼ਿਵ ਜੀ ਨੂੰ ਇਹਨੂੰ ਲੈਤਾ ਦੀ ਬਾਣ ਆਦਤ, ਔਰ ਇਹ ਜ਼ਿੰਮੇਵਾਰੀ ਸੌਂਪਦੀ ਜੀਵਾਂ ਨੂੰ, ਇਹਨਾਂ ਭਾਂਡਿਆਂ ਨੂੰ ਭੰਨਣਾ, ਤੇ ਇਹ ਇਸ ਪ੍ਰਕਾਰ ਫਿਰ ਮਾਇਆ ਦਾ ਮੋਹ ਸਾਰਿਆਂ ਜੀਵਾਂ ਚ ਵਧਿਆ। ਇਉਂ ਇਹਨਾਂ ਤਿੰਨਾਂ ਦੇਵਤਿਆਂ ਦੇ ਅੱਗੇ ਸੰਸਾਰ ਦੀ ਬਣਤਰ ਉਤਪਤ ਲੈਤਾ ਪਾਲਣਾ ਈਸ਼ਵਰ ਨੇ ਕਰਾਈ ਹੈ।
ਵਿਰਲੇ ਕਾ ਗੁਰ ਸ਼ਬਦ ਸੁਣਾਇਆ,
ਕਿਸੇ ਵਿਰਲੇ ਟਾਵੇ ਟਾਵੇ ਨੂੰ ਹੀ ਗੁਰੂ ਦਾ ਸ਼ਬਦ ਉਪਦੇਸ਼ ਸੁਣਾਇਆ, ਸੁਣਾਉਣਾ ਕੀਤਾ ਸਤਿਗੁਰਾਂ ਨੇ।
ਘਰ ਘਰ ਦੇਖਿਆ ਹੁਕਮ ਸਵਾਇਆ,
ਤੇ ਜਦੋਂ ਆਪਣੇ ਹੁਕਮ ਅਨੁਸਾਰ ਸਵਾਇਆ ਸਾਰਾ ਜਗਤ ਰਚ ਕੇ, ਫਿਰ ਪਾਲਣਾ ਕਰਕੇ ਦੇਖਿਆ, ਵੇਖ ਰਿਹਾ ਹੈ ਵਾਹਿਗੁਰੂ ਪਰਮੇਸ਼ੁਰ।
ਖੰਡ ਬ੍ਰਹਿਮੰਡ ਪਾਤਾਲ ਅਰੰਭੇ,
ਫਿਰ ਨੌ ਖੰਡ ਸਾਰਾ ਬ੍ਰਹਮੰਡ ਪਾਤਾਲ ਆਦਿ ਇਹ ਬਣਾਉਣੇ ਅਰੰਭੇ, ਅਰੰਭ ਕਰ ਦਿੱਤੇ, ਐਸਾ ਵਾਹਿਗੁਰੂ ਹੈ।
ਗੁਪਤ ਪ੍ਰਗਟੀ ਆਏ ਦਾ,
ਫਿਰ ਆਪ ਹੀ ਗੁਪਤੋਂ ਲੁਕੇ ਹੋਏ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਵਿਚ ਪ੍ਰਗਟੀ ਆਏ ਦਾ ਪ੍ਰਤੱਖ ਹੋ ਆਇਆ ਹੈ, ਇਸ ਪ੍ਰਕਾਰ
ਕਿਹਾ।
ਪ੍ਰਭੂ ਦਾ ਅੰਤ ਅਖੀਰ ਕੋਈ ਵੀ ਨਹੀਂ ਜਾਣੇ, ਜਾਣ ਸਕਦਾ ਅੰਤ ਨਹੀਂ ਪਾ ਸਕਦਾ, ਕੋਈ ਅਖੀਰ ਕਿੱਥੇ ਤੱਕ ਹੈ ਓੜਕ ਨਹੀਂ ਹੈ।
ਪੂਰੇ ਗੁਰ ਤੇ ਸੋਝੇ ਹੋਏ,
ਪੂਰਾ ਗੁਰੂ ਕੌਣ ਹੈ? ਬ੍ਰਹਮਨੇਸ਼ੀ ਬ੍ਰਹਮ ਸਰੋਤਰੀ, ਉਹਨਾਂ ਤੋਂ ਗੁਰੂ ਸਾਹਿਬਾਨਾਂ ਤੋਂ ਇਹ ਉਸਦੇ ਸਰੂਪ ਦੀ ਸੋਝੀ ਗਿਆਤ ਪ੍ਰਾਪਤ ਹੁੰਦੀ ਹੈ।
ਨਾਨਕ ਸਾਚਰਤ ਬਿਸਮਾਦੀ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਹੜੇ ਸੱਚ ਦੇ ਜ ਰੰਗੇ ਗਏ ਨੇ ਤੇ ਉਹ ਬਿਸਮਾਦੀ ਅਚਰਜ ਰੂਪ ਹੀ ਹੋ ਰਹੇ ਹਨ। ਨਾਨਕ ਸਾਚਰਿਤ ਬਿਸਮਾਦੀ, ਬਿਸਵਾਦ ਅਚਰਜ ਰੂਪ ਹੋ ਗਏ ਹਨ।
ਬਿਸਮ ਭਏ ਗੁਣ ਗਾਏ ਦਾ,
ਉਹਨਾਂ ਦਾ ਪ੍ਰਭੂ ਦੇ ਗੁਣਾਂ ਨੂੰ ਗਾਏ ਦਾ ਗਾਉਣ ਦਾ ਹੋਇਆ, ਬਿਸਮ ਅਚਰਜ ਭਏ ਹੋ ਗਿਆ ਹੈ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਦਾ ਅੱਗੇ ਬਚਨ ਹੈ ਜੀ,
ਆਪੇ ਆਪ ਉਪਾਏ ਨਿਰਾਲਾ,
ਪਰਮੇਸ਼ਰ ਆਪ ਹੀ ਸੰਸਾਰ ਨੂੰ ਉਪਾਏ ਪੈਦਾ ਕਰਕੇ ਆਪ ਹੀ ਮਾਇਆ ਦੇ ਮੋਹ ਤੋਂ ਨਿਰਾਲਾ ਅਸੰਗ ਰਹਿੰਦਾ ਹੈ।
ਸਾਚਾ ਥਾਨ ਕੀਉ ਦਇਆਲਾ,
ਸੰਸਾਰ ਰੂਪੀ ਸਾਚਾ ਸੱਚਾ ਥਾਨ ਅਸਥਾਨ, ਆਪਣਾ ਸੱਚ ਸਰੂਪ ਰੂਪੀ ਅਸਥਾਨ, ਸੱਚਖੰਡ ਰੂਪੀ ਅਸਥਾਨ ਉਸ ਪਰਮੇਸ਼ਰ ਵਾਹਿਗੁਰੂ ਦਇਆਲਾ ਦਿਆਲੂ ਪ੍ਰਭੂ ਨੇ ਆਪ ਹੀ ਬਣਾਉਣਾ ਕੀ ਉਹ ਕੀਤਾ ਹੈ।
ਪੌਣ ਪਾਣੀ ਅਗਨੀ ਕਾ ਬੰਧਨ,
ਪੌਣ ਹਵਾ ਪਾਣੀ ਜਲ ਅਗਨੀ ਅੱਗ ਇਹਨਾਂ ਪੰਜਾਂ ਤੱਤਾਂ ਦਾ ਬੰਧਨ ਮੇਲ ਨਿਯਮ ਬਣ ਕੇ ਪੌਣ ਦੀ ਨਿਆਈ ਰਜੋਗੁਣੀ, ਪਾਣੀ ਦੀ ਨਿਆਈ ਸਤੋਗੁਣੀ, ਅਗਨੀ ਦੀ ਨਿਆਈ ਤਮੋਗੁਣੀ, ਇਹ ਸ੍ਰਿਸ਼ਟੀ ਦੇ ਬੰਧੇਜ ਨੂੰ ਬੰਨ ਕੇ ਫਿਰ ਉਹਨਾਂ ਨੇ
ਕਾਇਆ ਕੋਟ ਰਚਾਏ ਦਾ,
ਕਾਇਆ ਦੇਹਾਂ ਰੂਪੀ ਕੋਟ ਕਿਲੇ ਨੂੰ ਰਚਾਏ ਦਾ ਰਚਾਉਣਾ ਕੀਤਾ ਹੈ, ਐਸਾ ਕਾਰੀਗਰ ਹੈ ਪਰਮੇਸ਼ਰ।
ਨੌ ਘਰ ਥਾਪੇ ਥਾਪਣ ਹਾਰੇ,
ਥਾਪਣ ਹਾਰੇ ਬਣਾਉਣ ਵਾਲੇ ਪਰਮੇਸ਼ਰ ਨੇ ਸਰੀਰ ਦੀ ਨੌ ਗੋਲਕਾਂ, ਨੌ ਗੋਲਕਾਂ ਰੂਪੀ ਘਰ ਥਾਪੇ ਥਾਪਣਾ ਕੀਤੇ ਨੇ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਤੇ ਇਉਂ ਦੱਸਦੇ ਹਨ।
ਦਸਵੇਂ ਵਾਸਾ ਅਲਖ ਅਪਾਰ,
ਤੇ ਅਸ਼ੁੱਧ ਮਨ ਕਰਕੇ ਜਿਹੜਾ ਅਲਖ ਲਖਣ ਤੋਂ ਰਹਿਤ, ਪ੍ਰਕਿਰਤੀ ਦੇ ਅਪਾਰ ਹੈ ਪਾਰਾਵਾਰ ਤੋਂ ਰਹਿਤ, ਦਸਵੇਂ ਦੁਆਰ ਵਿਚ ਵਾਸਾ ਨਿਵਾਸ ਕੀਤਾ ਹੋਇਆ ਹੈ ਉਸਨੇ, ਜਿਸ ਨੇ ਥਾਪਣ ਹਾਰੇ ਸਤਿਗੁਰੂ ਜੀ, ਇਹ ਜਿਹੜਾ ਕਹਿ ਨੌ ਘਰ ਥਾਪੇ ਥਾਪਣ ਹਾਰੇ, ਦਸਵੇਂ ਵਾਸਾ ਅਲਖ ਅਪਾਰ ਹੈ, ਜਿਨ੍ਹਾਂ ਨੇ ਥਾਪਣ ਹਾਰੇ ਸਤਿਗੁਰਾਂ ਦੀ, ਜਿਨ੍ਹਾਂ ਨੇ ਥਾਪਣ ਹਾਰੇ ਕੌਣ ਸਤਿਗੁਰਾਂ ਦੀ ਕਿਰਪਾ ਸਦਕਾ ਨੌ ਗੋਲਕਾਂ ਦੇ ਵਿਸ਼ੇ ਥਾਪੇ ਇਸਤਿਤ ਭਾਵ ਰੋਕ ਲਿੱਤੇ ਨੇ, ਇਸਤਿਤ ਕਰ ਲਏ ਨੇ, ਉਹਨਾਂ ਦੇ ਹਿਰਦੇ ਦਸਵਾਂ ਜੋ ਚੇਤਨ ਹੈ ਜੋ ਗੁਪਤ ਹੈ ਉਹ ਅਲੱਖ ਅਪਾਰ ਪ੍ਰਭੂ ਦਾ ਵਾਸਾ ਉਹਨਾਂ ਦੇ ਵਿੱਚ, ਉਹ ਅਲੱਖ ਅਪਾਰ ਪ੍ਰਭੂ ਫਿਰ ਵਾਸਾ ਕਰਦਾ ਹੈ, ਜਾਣੀ ਪ੍ਰਤੱਖ ਹੋ ਜਾਂਦਾ ਹੈ।
ਸਾਇਰ ਸਪਤ ਪਰੇ ਜਲ ਨਿਰਮਲ,
ਜਿਹੜੇ ਪੰਜ ਗਿਆਨ ਇੰਦਰੇ ਮਨ ਤੇ ਬੁੱਧ ਇਹ ਸਪਤ ਸੱਤ ਸਾਇਰ ਸਮੁੰਦਰ ਨਿਰਮਲ ਉਜਲ ਨਾਮ ਰੂਪੀ ਜਲ ਦੇ ਨਾਲ ਭਰੇ ਹੋਏ ਹਨ, ਉਹਨਾਂ ਗੁਰਮੁਖਾਂ ਜਨਾਂ ਨੂੰ ਤੇ ਪ੍ਰਭੂ ਜਿਹੜਾ ਹੈ, ਹਾਂਜੀ ਅੱਗੇ,
ਗੁਰਮੁਖ ਮੈਲ ਨਾ ਲਾਏ ਦਾ,
ਉਹਨਾਂ ਗੁਰਮੁਖ ਜਨਾਂ ਨੂੰ ਪ੍ਰਭੂ ਹੰਗਤਾ ਮਮਤਾ ਰੂਪੀ ਮੈਲ ਮਲੀਨਤਾ ਨਹੀਂ ਲਾਇਨ ਦਾ ਲਾਉਂਦਾ ਹੈ। ਸਾਇਰ ਸਬਤ ਭਰੇ ਜਲ ਨਿਰਮਲ, ਜਿਨ੍ਹਾਂ ਦੇ ਵੈਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਸਰਵਣ ਮੰਨਣ ਅਧਿਆਸਨ ਇਹ ਹੋ ਗਏ ਸੱਤ, ਸੱਤ ਸਰੋਵਰ ਗੁਰਾਂ ਨੇ ਉਜਲ ਉਪਦੇਸ਼ ਰੂਪੀ ਜਲ ਦੇ ਨਾਲ ਭਰੇ ਹੋਏ ਨੇ, ਗੁਰਮੁਖ ਮੈਲ ਨਾ ਲਾਇੰਦਾ, ਉਹਨਾਂ ਗੁਰਮੁਖਾਂ ਨੂੰ ਅਵਿਦਿਆ ਰੂਪੀ ਮੈਲ ਨਹੀਂ ਲਾਉਂਦੇ ਲੱਗਦੀ ਹੈ।
ਰਵ ਸਸ ਦੀਪਕ ਜੋਤ ਸਬਾਈ,
ਪਰਮੇਸ਼ਰ ਨੇ ਰਵ ਸੂਰਜ ਤੇ ਸਸ ਚੰਦਰਮਾ ਰੂਪੀ ਦੋ ਦੀਪਕ ਦੀਵੇ ਬਣਾਏ ਨੇ, ਚੰਦ ਸੂਰਜ ਦੋ ਦੀਵੜੇ, ਸੂਰਜ ਦੀ ਨਿਆਈ ਵਿਵੇਕ, ਚੰਦਰਮਾ ਦੀ ਨਿਆਈ ਵੈਰਾਗ ਰੂਪੀ ਦੋ ਦੀਵੇ ਬਣਾਏ ਨੇ, ਤੇ ਸਵਾਈ ਸਾਰੀ ਜਿਹੜੀ ਹੈ ਨਾ, ਤੇ ਸਬਾਈ ਸਾਰਿਆਂ ਵਿੱਚ ਪ੍ਰਭੂ ਦੀ ਜੋਤ ਆਈ ਹੋਈ ਹੈ, ਸਭ ਆਈ ਸਬਾਈ ਦੇ ਵਿੱਚੋਂ ਵਿਆਕਰਨ ਅਨੁਸਾਰ ਅਰਥ ਬਣਦਾ ਹੈ, ਸਭ ਦੇ ਵਿੱਚ ਆਈ ਹੋਈ ਹੈ, ਪ੍ਰਤਕ ਜੋਤ ਕਰਕੇ ਸਾਰਿਆਂ ਦੇ ਵਿੱਚ ਬਿਰਾਜਮਾਨ ਹੈ।
ਆਪੇ ਕਰ ਵੇਖੈ ਵਡਿਆਈ,
ਜਿਵੇਂ ਉਸਦੀ ਵਡਿਆਈ ਇੱਛਾ ਹੈ ਉਵੇਂ ਆਪ ਹੀ ਸੰਸਾਰ ਨੂੰ ਪੈਦਾ ਕਰਕੇ ਵੇਖੇ ਵੇਖਦਾ ਹੈ।
ਜੋਤ ਸਰੂਪ ਸਦਾ ਸੁਖਦਾਤਾ,
ਜੋਤ ਪ੍ਰਕਾਸ਼ ਰੂਪ ਪ੍ਰਭੂ ਸਦਾ ਹਮੇਸ਼ਾ ਸੁਖਦਾਤਾ ਸੁਖਾਂ ਦਾ ਦਾਤਾ ਹੈ, ਜੋ ਉਸਦਾ ਸੱਚਾ ਨਾਮ ਜਪਦਾ ਹੈ ਉਹ ਪ੍ਰਭੂ ਵਿੱਚ ਅਭੇਦ ਹੋਣ ਰੂਪੀ ਤੇ ਸੋਭਾ ਜਿਹੜੀ ਵਡਿਆਈ ਹੈ,
ਸੱਚੇ ਸੋਭਾ ਪਾਏ ਦਾ,
ਪ੍ਰਭੂ ਵਿੱਚ ਅਭੇਦ ਹੋਣ ਰੂਪੀ ਸੋਭਾ ਵਡਿਆਈ ਸੱਚੀ ਜਿਹੜੀ ਹੈ ਉਹਨੂੰ ਪਾਇੰਦਾ ਪਾ ਲੈਂਦਾ ਹੈ।
ਗੜ ਮਹਿ ਹਾਟ ਪਟਣ ਵਾਵਾਰਾ,
ਇਹ ਸੰਸਾਰ ਰੂਪੀ ਗੜ ਕਿਲੇ ਦੇ ਮਹਿ ਵਿੱਚ ਪ੍ਰਤੱਖ, ਹਾਟ ਹੱਟਾਂ ਪਟਣ ਸ਼ਹਿਰ ਤੇ ਵਾਪਾਰਾ ਵਪਾਰੀ ਲੋਕ ਵੀ ਵਸਦੇ, ਜਾਂ ਫਿਰ ਗੜ ਮਹਿ ਹਾਟ ਪਟਣ ਵਾਪਾਰਾ, ਇਹ ਸਰੀਰ ਰੂਪੀ ਕਿਲੇ ਦੇ ਵਿੱਚ ਇੰਦਰੀਆਂ ਰੂਪੀ ਤਾਂ ਹੱਟਾਂ ਨੇ, ਸੁਭ ਗੁਣਾਂ ਰੂਪੀ ਸ਼ਹਿਰ ਵਸਦਾ ਹੈ, ਅਤੇ ਨਾਮ ਤਾਨ ਮਨ ਧਨ ਅਰਪਣ ਰੂਪ ਜਗਿਆਸੂ ਜਨ ਵਾਪਾਰਾ, ਇਹ ਵਪਾਰ ਕਰਦੇ ਹਨ ਜੇ
ਪੂਰਾ ਤੋਲ ਤੋਲੇ ਵਣਜਾਰਾ
ਅਧਿਕਾਰੀ ਰੂਪੀ ਵਣਜਾਰਾ ਪੂਰੇ ਪੂਰਨ ਸਤਿਗੁਰਾਂ ਦੁਆਰਾ ਆਪਣੇ ਸਰੂਪ ਦੀ ਤੋਲ ਵਿਚਾਰ ਨੂੰ ਤੋਲੇ ਤੋਲ ਦਾ ਵਿਚਾਰਦਾ ਹੈ
ਆਪੇ ਰਤਨ ਵਿਸਾਹੀ ਲਿਆ
ਪ੍ਰਭੂ ਆਪ ਹੀ ਜਗਿਆਸੂ ਰੂਪ ਹੋ ਕੇ ਗੁਰਾਂ ਤੋਂ ਸ਼ਬਦ ਰੂਪੀ ਰਤਨ ਮਾਨਕ ਵਿਸਾਹੇ ਖਰੀਦ ਲੈ ਲੈਂਦਾ ਜਾਂ ਵੈਰਾਗ ਵਿਵੇਕ ਰੂਪੀ ਰਤਨ ਖਰੀਦ ਕਰਕੇ ਆਤਮਕ ਆਨੰਦ ਨੂੰ ਲੈਣਾ ਕਰਦਾ ਹੈ ਇਸ ਕਰਕੇ
ਆਪੇ ਕੀਮਤ ਪਾਏਦਾ
ਆਪ ਆਪੇ ਤੋਂ ਭਾਵ ਹੀ ਆਪ ਹੀ ਆਪਣੇ ਸਰੂਪ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਪਾਏਦਾ ਪਾਉਣਾ ਕਰਦਾ ਹੈ ਜੇ
ਕੀਮਤ ਪਾਈ ਪਾਵਣ ਹਾਰ
ਤੇ ਕੀਮਤ ਪਾਈ ਪਾਵਣ ਹਾਰ ਪਾਵਣ ਹਾਰਾ ਕੌਣ ਪਾਉਣ ਵਾਲੇ ਪ੍ਰਭੂ ਨੇ ਆਪ ਹੀ ਆਪਣੇ ਸਰੂਪ ਦੀ ਕੀਮਤ ਪਾਈ ਪਾਉਣਾ ਕੀਤੀ ਹੈ ਜਾਂ ਪਾਉਣ ਵਾਲੇ ਮਹਾਤਮਾ ਜਿਨ੍ਹਾਂ ਨੇ ਗੁਰ ਸ਼ਬਦ ਬੈਰਾਗ ਰੂਪੀ ਰਤਨ ਦੀ ਕੀਮਤ ਕਦਰ ਪਾਉਣਾ ਕੀਤੀ ਹੈ
ਬੇਪਰਵਾਹ ਪੂਰੇ ਭੰਡਾਰ
ਬੇਪਰਵਾਹ ਬੇ ਮੁਹਤਾਜ ਵਾਹਿਗੁਰੂ ਨੇ ਨਾਮ ਉਹ ਜਿਹੜੇ ਹਰੀ ਨੇ ਤੇ ਉਹ ਹਰੀ ਦੇ ਨਾਮ ਨਾਲ ਮਹਾਤਮਾ ਦੇ ਹਿਰਦੇ ਰੂਪੀ ਪੂਰੇ ਪੂਰਨ ਭੰਡਾਰੇ ਖਜ਼ਾਨੇ ਭਰੇ ਹੋਏ ਨੇ ਸੰਤਰੇ ਦਾ ਭੰਡਾਰ ਇਉਂ ਪਰਿਪੂਰਨ ਕੀਤੇ ਨੇ
ਸਰਬ ਕਲਾ ਲੈ ਆਪੇ ਰਹਿਆ
ਸਰਬ ਸਾਰੀਆਂ ਕਲਾ ਸ਼ਕਤੀਆਂ ਲੈ ਕਰਕੇ ਆਪਣੇ ਆਪ ਹੀ ਜੀਵਾਂ ਦੇ ਵਿੱਚ ਸਥਿਤ ਹੋ ਰਿਹਾ ਹੈ
ਗੁਰਮੁਖ ਕਿਸੈ ਬੁਝਾਏ ਦਾ
ਕਿਸੇ ਬਿਰਲੇ ਗੁਰਮੁਖ ਜਨ ਨੂੰ ਹੀ ਇਹ ਸਿੱਖਿਆ ਬੁਝਾਏ ਦਾ ਤੇ ਇਹ ਸਮਝਾਉਂਦਾ ਹੈ ਕਿਸੇ ਬਿਰਲੇ ਨੂੰ
ਨਦਰ ਕਰੇ ਪੂਰਾ ਗੁਰ ਭੇਟੈ
ਜਿਸ ਦੇ ਉੱਪਰ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਉਸ ਨੂੰ ਪੂਰਾ ਪੂਰਨ ਗੁਰੂ ਭੇਟਾ ਮਿਲਦਾ ਹੈ ਇਹ ਉਹਦੀ ਦ੍ਰਿਸ਼ਟੀ ਤੇ ਸਮਝੋ ਤੇ ਫਿਰ ਉਸ ਨੂੰ
ਜਮ ਜੰਦਾਰ ਨਾ ਮਾਰੇ ਹੀਟੈ
ਫਿਰ ਉਹਨਾਂ ਨੂੰ ਜੰਦਾਰ ਜਿੰਦ ਦਾ ਆਰ ਬੈਰੀ ਕੌਣ ਹੈ ਜਮ ਜਮਦੂਤ ਕੋਈ ਫੇਟਾ ਚੋਟ ਧੱਕਾ ਕਹਿੰਦਾ ਪਸ਼ੂ ਨੇ ਫੇਟ ਮਾਰਤੀ ਧੱਕੇ ਦਾ ਮਤਲਬ ਹੈ ਨਹੀਂ ਫਿਰ ਮਾਰੇ ਮਾਰਦਾ ਫੇਟੇ ਨਾ ਫੇਂਟ ਭਾਵ ਕਮਰ ਕਸਾ ਅਰਥਾਤ ਕਿਸੇ ਨੇ ਕਮਰ ਕਿਸੇ ਜੋ ਕਟਾਰ ਕੱਢ ਕੇ ਮਾਰੀ ਦੀ ਹੈ ਇਉਂ ਫਿਰ ਜਮ ਸਜ਼ਾ ਮੌਤ ਰੂਪੀ ਕਟਾਰ ਨਹੀਂ ਮਾਰਦਾ ਹੈ ਇਹ ਵੀ ਅਰਥ ਜਾਣਨਾ
ਜਿਉਂ ਜਲ ਅੰਤਰ ਕਮਲ ਬਿਗਾਸੀ
ਜਿਵੇਂ ਜਲ ਪਾਣੀ ਦੇ ਅੰਦਰ ਕਮਲ ਫੁੱਲ ਦੀ ਉਹਦੀ ਬਣਤਰ ਹੈ ਦੇਖੋ ਵਾਹਿਗੁਰੂ ਨੇ ਕਹਿ ਸਕਿਆ ਵੀ ਪਾਣੀ ਦੇ ਵਿੱਚ ਖੜਾ ਪਾਣੀ ਚ ਡੁੱਬਦਾ ਨਹੀਂ ਜਿਵੇਂ ਜਲ ਪਾਣੀ ਦੇ ਅੰਦਰ ਵਿੱਚ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿ ਕੇ ਕੀ ਕਰਦਾ ਵਿਗਾਸੀ ਖਿੜਦਾ ਹੈ ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ ਇਹ ਇਸ ਪ੍ਰਕਾਰ ਕਰਕੇ ਕਥਨ ਕੀਤਾ ਹੈ ਕਹਿੰਦੇ ਇਉਂ ਜਗਿਆਸੂ ਰੂਪੀ ਕਮਲ ਪਦਾਰਥਾਂ ਰੂਪੀ ਜਲ ਦੇ ਵਿੱਚ ਰਹਿੰਦਾ ਹੋਇਆ ਵੀ ਇਹਨਾਂ ਤੋਂ ਨਿਰਲੇਪ ਰਹਿੰਦਾ ਪਦਾਰਥਾਂ ਦਾ ਤੁਰੀ ਅਵਸਥਾ ਵਿੱਚ ਖੜਾ ਰਹਿੰਦਾ ਖਿੜਦਾ ਰਹਿੰਦਾ ਹੈ ਖਿੜਿਆ ਰਹਿੰਦਾ ਹੈ
ਆਪੇ ਬਿਗਸ ਧਿਆਏ ਦਾ
ਤੇ ਇਸ ਕਰਕੇ ਪ੍ਰਭੂ ਆਪ ਹੀ ਤਤਵੇਤਾ ਰੂਪ ਹੋ ਕੇ ਬਿਗਸ ਪ੍ਰਸੰਨ ਚਿੱਤ ਹੋ ਕੇ ਜੀਵਨ ਮੁਕਤੀ ਲਈ ਆਪਣੇ ਸਰੂਪ ਨੂੰ ਧਿਆਇਂਦਾ ਧਿਆਉਂਦਾ ਹੈ
ਆਪੇ ਵਰਖਾ ਅੰਮ੍ਰਿਤ ਧਾਰਾ
ਆਪ ਹੀ ਗੁਰੂ ਰੂਪ ਬੱਦਲ ਹੋ ਕੇ ਨਾਮ ਅੰਮ੍ਰਿਤ ਦੀਆਂ ਧਾਰਾ ਵਰਖੇ ਵਰਖਦਾ ਹੈ
ਰਤਨ ਜਵੇਹਰ ਲਾਲ ਅਪਾਰਾ
ਜਿਸ ਗੁਰੂ ਵਿਚ ਬੈਰਾਗ ਰੂਪੀ ਰਤਨ ਗਿਆਨ ਰੂਪੀ ਜਵੇਹਰ ਪ੍ਰੇਮ ਰੂਪੀ ਲਾਲ ਅਪਾਰਾ ਬੇਅੰਤ ਹਨ ਇਹ ਕੀਮਤੀ
ਸਤਿਗੁਰ ਮਿਲੈ ਤਾਂ ਪੂਰਾ ਪਾਈਐ
ਸਤਿਗੁਰੂ ਸਾਹਿਬ ਜੀ ਮਿਲ ਪਵੇ ਤਾਂ ਪੂਰਨ ਉਪਦੇਸ਼ ਪਾਈਏ ਪ੍ਰਾਪਤ ਕਰੀਦਾ ਹੈ
ਪ੍ਰੇਮ ਪਦਾਰਥ ਪਾਏਦਾ
ਉਸ ਉਪਦੇਸ਼ ਕਰਕੇ ਪ੍ਰੇਮ ਰੂਪੀ ਪਦਾਰਥ ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ ਪਾਏਦਾ ਪਾ ਲਈਦਾ ਹੈ
ਪ੍ਰੇਮ ਪਦਾਰਥ ਲਹਿ ਅਮੋਲੋ
ਜੋ ਪੁਰਖ ਪ੍ਰੇਮ ਰੂਪੀ ਅਮੋਲੋ ਅਮੋਲਕ ਪਦਾਰਥ ਵਸਤੂ ਲਹੇ ਪ੍ਰਾਪਤ ਕਰ ਲੈਂਦਾ ਹੈ ਜਾਂ ਪ੍ਰੇਮ ਰੂਪੀ ਪਦਾਰਥ ਦੁਆਰਾ ਅਮੋਲਕ ਧਰਮ ਅਰਥ ਕਾਮ ਮੋਖ ਇਹ ਪ੍ਰਾਪਤ ਕਰ ਲੈਂਦਾ ਹੈ
ਕਵੀਹੀਨਾ ਘਾਟਸ ਪੂਰਾ ਤੋਲੋ
ਉਹਦਾ ਵਿਚਾਰ ਰੂਪੀ ਤੋਲੋ ਤੋਲ ਪੂਰਾ ਪੂਰਨ ਰਹਿੰਦਾ ਹੈ ਕੋ ਕਵੀ ਕਦਾ ਚਿਤ ਵੀ ਘਾਟਸ ਘਟਦਾ ਨਹੀਂ ਹੈ ਇਹ ਜਿਹੜੇ ਪਦਾਰਥ ਨੇ ਜਿੱਥੇ ਇੱਥੇ ਪ੍ਰੇਮ ਪਦਾਰਥ ਦੀ ਗੱਲ ਕੀਤੀ ਹੈ ਇਹ ਪਦਾਰਥ ਗੁਰਬਾਣੀ ਚ ਕਈ ਕਿਸਮ ਦੇ ਆਉਂਦੇ ਹੈ ਇੱਕ ਜਨਮ ਪਦਾਰਥ ਹੁੰਦਾ ਜਨਮ ਪਦਾਰਥ ਮਨੁੱਖਾ ਸਰੀਰ ਇਹ ਸਾਰਿਆਂ ਪਦਾਰਥਾਂ ਤੋਂ ਸ੍ਰੇਸ਼ਟ ਜਿਹੜੇ ਸੰਸਾਰ ਦੇ ਪਦਾਰਥ ਜਨਮ ਪਦਾਰਥ ਬਹੁਤ ਸਾਰੇ ਲੋਕਾਂ ਦੇ ਕੋਲ ਹੈ ਪਰ ਇਹ ਜਿਹੜਾ ਅਗਲਾ ਪਦਾਰਥ ਹੈ ਉਹ ਨਹੀਂ ਹੈ ਉਹ ਕੀ ਹੈ ਉਹ ਅਹਿਸਾਸ ਸਿੰਘ ਜੀ ਨਾਮ ਪਦਾਰਥ ਤੇ ਜਨਮ ਪਦਾਰਥ ਨਾ ਹੋਵੇ ਨਾਮ ਪਦਾਰਥ ਨਹੀਂ ਮਿਲਦਾ ਨਾਮ ਪਦਾਰਥ ਨਾ ਹੋਵੇ ਜਨਮ ਪਦਾਰਥ ਸਫਲਾ ਨਹੀਂ ਹੁੰਦਾ ਇਹ ਦੋਨਾਂ ਦਾ ਮੇਲ ਹੈ ਜਨਮ ਪਦਾਰਥ ਨਾਮ ਪਦਾਰਥ ਤੇ ਨਾਮ ਪਦਾਰਥ ਪ੍ਰਾਪਤ ਹੋ ਗਿਆ, ਗੁਰੂ ਵਾਲਾ ਬਣ ਗਿਆ, ਪਰ ਜੇ ਕਿਤੇ ਪ੍ਰੇਮ ਪਦਾਰਥ ਨਾ ਹੋਵੇ ਤੇ ਪ੍ਰੇਮ ਪਦਾਰਥ ਤੋਂ ਬਿਨਾਂ ਤੇ ਨਾਮ ਪਦਾਰਥ ਸਫਲਾ ਨਹੀਂ ਹੁੰਦਾ, ਨਾਮ ਪਦਾਰਥ ਤੋਂ ਬਿਨਾਂ ਜਨਮ ਪਦਾਰਥ ਨਹੀਂ ਸਫਲਾ ਹੁੰਦਾ, ਇਹ ਕੜੀ ਹੈ ਇੱਕ ਦੂਜੇ ਵਿੱਚ। ਤੇ ਪ੍ਰੇਮ ਪਦਾਰਥ ਤੋਂ ਬਾਅਦ ਫਿਰ ਅੱਗੇ ਸਾਧ ਸਿੰਘ ਜੀ ਗਿਆਨ ਪਦਾਰਥ ਹੈ। ਗਿਆਨ ਪਦਾਰਥ ਜਿਹੜਾ ਨਾਮ ਪਰਮੇਸ਼ਰ ਦਾ ਪ੍ਰੇਮ ਨਾਲ ਜਪਦਾ ਹੈ, ਗਿਆਨ ਪਦਾਰਥ ਪ੍ਰਾਪਤ ਹੋ ਜਾਂਦਾ ਹੈ। ਜਿਹਨੂੰ ਗਿਆਨ ਪਦਾਰਥ ਪ੍ਰਾਪਤ ਹੋਇਆ ਉਹ ਮੁਕਤ ਪਦਾਰਥ ਉਹਨੂੰ ਮਿਲ ਜਾਂਦਾ। ਇਹ ਪੰਜ ਪਦਾਰਥ ਜਾਣਨੇ, ਮੁਕਤ ਪਦਾਰਥ ਗਿਆਨ ਪਦਾਰਥ ਦੁਆਰਾ, ਗਿਆਨ ਪਦਾਰਥ ਜਿਹੜਾ ਉਹ ਸਫਲਾ ਤਾਂ ਹੁੰਦਾ ਭਾਈ ਜੇ ਉਹਨੂੰ ਨਾਮ ਪ੍ਰੇਮ ਦੇ ਨਾਲ ਜਪਿਆ ਹੋਵੇ, ਪ੍ਰੇਮ ਪਦਾਰਥ ਹੋਵੇ, ਨਾਮ ਪਦਾਰਥ ਹੋਵੇ, ਜਨਮ ਪਦਾਰਥ ਹੋਵੇ, ਇੱਕ ਦੂਜੇ ਨੂੰ ਸਫਲਾ ਕਰਦੇ ਆ। ਇਉਂ ਫਿਰ ਭਾਈ ਇਹ ਫਿਰ ਜਿਹਨੂੰ ਇਹ ਪ੍ਰਾਪਤ ਹੋਣ ਕਹਿੰਦੇ ਉਹ ਵਿਚਾਰ ਰੂਪੀ ਤੋਲੋ ਦੁਆਰੇ, ਹੁਣ ਅੱਧੀ ਪੰਕਤੀ ਫਿਰ ਬੋਲੋ,
ਕਵਿਹੀਨਾ ਘਾਟਸ ਪੂਰਾ ਤੋਲੋ।
ਜਿਹਦੇ ਕੋਲ ਭਾਈ ਇਹ ਪਦਾਰਥ ਉਹਦਾ ਵਿਚਾਰ ਰੂਪੀ ਤੋਲੋ ਤੋਲ ਪੂਰਾ ਪੂਰਨ ਰਹਿੰਦਾ, ਕਦੇ ਵੀ ਕਦਾਚਿਤ ਵੀ ਘਾਟਸ ਘਟਦਾ ਨਹੀਂ ਹੈ।
ਸੱਚੇ ਕਾਹਾ ਪਾਰੀ ਹੋਵੇ,
ਜੋ ਪੁਰਖ ਸੱਚੇ ਨਾਮ ਦਾ ਵਾਪਾਰੀ ਵਣਜ ਕਰਨ ਵਾਲਾ ਹੋਵੇ ਹੁੰਦਾ ਹੈ।
ਸੱਚੋ ਸੌਦਾ ਪਾਏ ਦਾ,
ਉਹ ਸੱਚ ਸਰੂਪ ਦੀ ਪ੍ਰਾਪਤੀ ਰੂਪੀ ਸੌਦਾ ਪਾਏ ਦਾ ਪ੍ਰਾਪਤ ਕਰ ਲੈਂਦਾ ਹੈ।
ਸੱਚਾ ਸੌਦਾ ਵਿਰਲਾ ਕੋ ਪਾਏ,
ਸੱਚਾ ਨਾਮ ਰੂਪੀ ਸੌਦਾ ਸਰੂਪ ਦੀ ਪ੍ਰਾਪਤੀ ਰੂਪੀ ਸੌਦਾ ਕੋਈ ਬਿਰਲਾ ਟਾਵਾਂ ਟਾਵਾਂ ਹੀ ਪਾਉਂਦਾ, ਹਰੇਕ ਨਹੀਂ ਕੋਈ ਪਾ ਸਕਦਾ। ਇਸ ਕਰਕੇ
ਪੂਰਾ ਸਤਿਗੁਰ ਮਿਲੇ ਮਿਲਾਏ,
ਜਦੋਂ ਪੂਰਨ ਸਤਿਗੁਰੂ ਸਾਹਿਬ ਜੀ ਮਿਲ ਜਾਣ, ਪੂਰਾ ਪੂਰਨ ਸਤਿਗੁਰੂ ਸਾਹਿਬ ਜੀ ਵਾਹਿਗੁਰੂ ਦੇ ਮਿਲਾਏ ਹੋਏ ਮਿਲੇ ਮਿਲ ਪੈਣ, ਜਿਸ ਨੂੰ ਪੂਰਨ ਸਤਿਗੁਰੂ ਜੀ ਮਿਲਾਏ ਮਿਲਦੇ ਨੇ, ਉਸ ਨੂੰ ਜੋਤੀ ਸਰੂਪ ਪ੍ਰਭੂ ਦੇ ਨਾਲ ਮਿਲਾਏ ਮੇਲ ਦਿੰਦੇ ਹਨ ਜੀ।
ਗੁਰਮੁਖ ਹੋਏ ਸੋ ਹੁਕਮ ਪਛਾਣ,
ਜਿਹੜਾ ਗੁਰਮੁਖ ਜਾਣੇ, ਜਿਹੜਾ ਗੁਰਮੁਖ ਹੁੰਦਾ ਹੈ ਤੇ ਉਹ ਭਾਈ ਸਤਿਗੁਰਾਂ ਦੇ ਹੁਕਮ ਭਾਣੇ ਰਜਾ ਨੂੰ ਪਛਾਣੇ ਪਛਾਣਦਾ। ਇਸ ਕਰਕੇ
ਮਨ ਹੁਕਮ ਸਮਾਏ ਦਾ,
ਫਿਰ ਹੁਕਮ ਨੂੰ ਮੰਨਣ ਕਰਕੇ ਸੱਚ ਸਰੂਪ ਸਮਾਏ ਦਾ ਅਭੇਦ ਹੋ ਜਾਂਦਾ ਹੈ, ਹੋ ਜਾਂਦੇ ਹਨ।
ਹੁਕਮ ਆਇਆ ਹੁਕਮ ਸਮਾਇਆ,
ਤੇ ਜੀਵ ਜਿਹੜਾ ਨਾ ਹੁਕਮੇ ਹੁਕਮ ਵਿੱਚ ਹੀ ਜਨਮ ਧਾਰ ਕੇ ਆਇਆ, ਹੁਕਮ ਵਿੱਚ ਹੀ ਸਮਾਇਆ ਲੀਨ ਹੋ ਜਾਂਦਾ। ਹੁਕਮੇ ਆਵੇ ਹੁਕਮੇ ਜਾਏ, ਅੱਗੇ ਪਾਛੇ ਹੁਕਮ ਸਮਾਏ, ਸਾਰੀ ਜਗ੍ਹਾ ਹੁਕਮ ਹੈ ਵਾਹਿਗੁਰੂ ਦਾ।
ਹੁਕਮੇ ਦਿਸੈ ਜਗਤ ਉਪਾਇਆ,
ਤੇ ਉਸ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਜਗਤ ਸੰਸਾਰ ਉਪਾਇਆ ਪੈਦਾ ਹੋਇਆ ਦਿਸੇ ਦਿਸਦਾ। ਜਗਤ ਜਿਹੜਾ ਜਾ ਜਨਮ ਲੈ ਕੇ ਗਤ ਨਾਸ ਹੋ ਜਾਵੇ ਉਹਨੂੰ ਜਗਤ ਕਹਿੰਦੇ ਹਨ, ਇਹ ਉਹਦੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ। ਜਾਂ ਜੋ ਪਰਮੇਸ਼ਰ ਦੇ ਹੁਕਮ ਵਿੱਚ ਗੁਰਾਂ ਦੀ ਸ਼ਰਨ ਵਿੱਚ ਆਇਆ ਹੈ ਅਤੇ ਗੁਰਾਂ ਦੇ ਹੁਕਮ ਭਾਵ ਉਪਦੇ ਵਿੱਚ ਸਮਾ ਮਿਲ ਗਿਆ ਹੈ, ਹੁਕਮੇ ਆਇਆ ਹੁਕਮ ਸਮਾਇਆ, ਇਹਦਾ ਅਰਥ ਹੈ ਨਾ ਹੁਕਮੇ ਦਿਸ ਹੈ, ਉਹ ਫਿਰ ਉਸ ਨੂੰ ਇਹ ਦਿਸ ਆਉਂਦਾ ਹੈ ਕਿ ਜਗਤ ਉਪਾਇਆ, ਕਿ ਸਾਰਾ ਜਗਤ ਉਸ ਪ੍ਰਭੂ ਨੇ ਪੈਦਾ ਕੀਤਾ, ਇਹ ਉਹਦੀ ਦ੍ਰਿਸ਼ਟੀ ਖੁੱਲ ਜਾਂਦੀ ਹੈ।
ਹੁਕਮੇ ਸੁਰਗ ਮੱਛ ਪਾਇਆਲਾ,
ਉਹਦੇ ਹੁਕਮ ਵਿੱਚ ਹੀ ਸੁਰਗ ਤੋਂ ਪਾਵੇ ਸਵਰਗ, ਸਵਰਗ ਲੋਕ, ਮੱਛ ਮਾਤ ਲੋਕ, ਪਿਆਲਾ ਪਤਾਲ ਲੋਕ ਆਦਿ, ਇਹ ਸਾਰੇ ਹਨ ਉਹਦੇ ਹੁਕਮ ਵਿੱਚ ਹੀ ਹਨ।
ਹੁਕਮੇ ਕਲਾ ਰਹਾਏ ਦਾ,
ਉਹਦੇ ਹੁਕਮ ਵਿੱਚ ਸਾਰਿਆਂ ਜੀਵਾਂ ਦੇ ਅੰਦਰ ਆਪਣੀ ਕਲਾ ਸ਼ਕਤੀ ਚੇਤਨ ਸੱਤਾ ਰਹਾਇੰਦਾ ਰੱਖਦਾ ਹੈ। ਹੁਕਮੇ ਸੁਰਗ ਮੱਚ ਪੈ ਆਲਾ, ਹੁਕਮੇ ਕਲਾ ਰਹਾਇੰਦਾ, ਹੁਕਮ ਵਿੱਚ ਹੀ ਸਵਰਗ ਭਾਵ ਸਤੋਗੁਣੀ ਪੁਰਖ ਨ, ਹੁਕਮ ਵਿੱਚ ਹੀ ਮਾਤ ਲੋਕ ਭਾਵ ਰਜੋਗੁਣੀ ਪੁਰਖ ਨ, ਹੁਕਮ ਵਿੱਚ ਹੀ ਪਤਾਲ ਭਾਵ ਤਮਗੁਣੀ ਪੁਰਖ ਨ, ਹੁਕਮੇ ਕਲਾ ਰਹਿੰਦਾ, ਹੁਕਮ ਵਿੱਚ ਹੀ ਆਪਣੀ ਚੇਤਨ ਸੱਤਾ ਰੂਪੀ ਸ਼ਕਤੀ ਰੱਖਦਾ ਹੈ।
ਹੁਕਮੇ ਧਰਤੀ ਧੌਲ ਸਿਰ ਭਾਰੰ,
ਪਰਮੇਸ਼ਰ ਦੇ ਹੁਕਮੇ ਹੁਕਮ ਵਿੱਚ ਹੀ ਧਰਤੀ ਪ੍ਰਿਥਵੀ ਖੜੀ ਹੈ, ਹੁਕਮ ਵਿੱਚ ਹੀ ਧਰਮ ਰੂਪ ਧੌਲ ਚਿੱਟੇ ਬੈਲ ਦੇ ਸਿਰ ਉੱਪਰ ਧਰਤੀ ਦਾ ਭਾਰੰ ਭਾਰ ਰੱਖਿਆ ਹੋਇਆ ਹੈ। ਹੁਕਮ ਵਿੱਚ ਹੀ ਇਹ ਸਾਸ ਜੀ ਜਿਹੜਾ ਹਿੰਦੂ ਮਤ ਦੇ ਅੰਦਰ ਤਾਂ ਕਿਹਾ ਨਾ ਵੀ ਉਹ ਅਖੇ ਜੀ ਬਲਦ ਹੈ, ਉਹਦੇ ਸਿਰ ਦੇ ਉਹਦੇ ਸਿੰਘਾਂ ਦੇ ਉੱਤੇ ਧਰਤੀ ਟਿਕੀ ਹੋਈ ਹੈ, ਜਦੋਂ ਕਿਤੇ ਬਲਦ ਨੇ ਉਹ ਆਰਾਮ ਲੈਣਾ ਹੁੰਦਾ ਹੈ ਉਹ ਇੱਕ ਸਿੰਘ ਤੋਂ ਦੂਜੇ ਸਿੰਘ ਤੇ ਕਰ ਲੈਂਦਾ, ਧਰਤੀ ਚ ਭੁਚਾਲ ਆ ਜਾਂਦਾ। ਇਹ ਸਾਧ ਸਿੰਘ ਜੀ ਐਸਾ ਨਹੀਂ ਹੈ, ਕਿਉਂ ਗੁਰੂ ਨਾਨਕ ਸਾਹਿਬ ਨੇ ਫਿਰ ਇੰਨਾ ਕੀਤਾ ਇਹਦਾ, ਤੌਲ ਧਰਮ ਦਇਆ ਕਾ ਪੂਤ, ਉਹ ਭਾਈ ਦਇਆ ਦਾ ਪੁੱਤਰ ਧਰਮ ਹੈ, ਉਹ ਗਾਂ ਦਾ ਬੱਚਾ ਨਹੀਂ ਹੈ। ਨਿਸ਼ਚਿਤ ਲਾਜਵਾਬ ਕਰਦੇ ਸੀ ਮਹਾਰਾਜ ਨੇ, ਕਹਿੰਦੇ ਚਲੋ ਮੰਨ ਲਓ ਵੀ ਤੁਸੀਂ ਕਹਿੰਦੇ ਧੌਲਾ ਬਲਦ ਹੈ, ਇਹ ਗੱਲ ਹੈ ਨਹੀਂ, ਪਰ ਅਸੀਂ ਫਿਰ ਤੁਹਾਨੂੰ ਪੁੱਛਦੇ ਹਾਂ ਵੀ ਧਰਤੀ ਜਿਹੜੀ ਬਲਦ ਨੇ ਚੱਕੀ ਆ? ਕਹਿੰਦੇ ਹਾਂਜੀ ਮਹਾਰਾਜ। ਕਹਿੰਦੇ ਫਿਰ ਬਲਦ ਦੇ ਖੁਰਾਂ ਦੇ ਹੇਠਾਂ ਕੀ ਆ? ਉਹ ਲਾਜਵਾਬ ਹੋਏ, ਕਹਿੰਦੇ ਜੀ ਹੋਰ ਧਰਤੀ ਆ ਉਹਦੇ ਹੇਠਾਂ। ਧਰਤੀ ਹੋਰ ਧਰਤੀ ਹੈ। ਮਹਾਰਾਜ ਕਹਿੰਦੇ ਉਹ ਧਰਤੀ ਦੇ ਹੇਠਾਂ ਕੌਣ ਹੈ? ਕਹਿੰਦੇ ਉਹਦੇ ਹੇਠਾਂ ਫਿਰ ਇੱਕ ਬਲਦ ਹੈ। ਮਹਾਰਾਜ ਕਹਿੰਦੇ ਤੁਸੀਂ ਬਲਦ ਕਹੀ ਜਾਓ, ਧਰਤੀਆਂ ਹੋਰ ਕਹੀ ਜਾਓ, ਇਹ ਕਹਾਣੀ ਤਾਂ ਫਿਰ ਮੁੱਕਣੀ ਨਹੀਂ ਹੈ। ਮੈਂ ਧਰਤੀ ਪੁੱਛੀ ਜਾਊਂ, ਤੁਸੀਂ ਬਲਦ ਕਹੀ ਜਾਓਗੇ। ਫਿਰ ਮਹਾਰਾਜ ਕਹਿੰਦੇ ਵੀ ਮੁੜ ਕੇ ਫਿਰ ਕਹਿੰਦੇ ਅਸੀਂ ਜੀ ਪਹਿਲੇ ਨੂੰ ਮੰਨਦੇ ਹਾਂ। ਕਹਿੰਦੇ ਇਹ ਸਾਰੇ ਦੋਸ਼ ਨੇ, ਚੱਕਰ ਕਾ ਦੋਸ਼ ਹੈ ਜਾਂ ਹੋਰ ਹੈ। ਕਹਿੰਦੇ ਫਿਰ ਤੁਸੀਂ ਦੱਸੋ। ਮਹਾਰਾਜ ਕਹਿੰਦੇ ਤੌਲ ਧਰਮ ਦਇਆ ਕਾ ਪੂਤ। ਉਹ ਤਾਂ ਭਾਈ ਤੌਲਾ ਬਲਦ ਜਿਹੜਾ ਤੁਸੀਂ ਕਹਿੰਦੇ ਹੋ, ਧਰਮ ਰੂਪੀ ਬੈਲ ਹੈ। ਧਰਮ ਦਾ ਰੰਗ ਚਿੱਟਾ, ਉਹਦੇ ਕਾਲਖ ਨਹੀਂ ਹੈ। ਇਸੇ ਤਰ੍ਹਾਂ ਤੌਲਾ ਤਾਂ ਕਿਹਾ ਉਸਨੂੰ, ਦਇਆ ਦਾ ਪੁੱਤਰ ਹੈ। ਉਹਦੇ ਹੁਕਮ ਦੇ ਵਿੱਚ ਹੀ ਬੁੱਧ ਰੂਪੀ ਧਰਤੀ ਰੱਖੀ ਹੋਈ ਹੈ। ਨਿਸ਼ਕਾਮ ਕਰਮ ਰੂਪੀ ਉਜਲ ਧੌਲੇ ਬੈਲ ਦੇ ਸਿਰ ਦੇ ਉੱਤੇ ਹੁਕਮ ਮੰਨਣ ਰੂਪ ਭਾਰ ਚੁੱਕਿਆ ਹੋਇਆ ਹੈ। ਇਹ ਤਾਂ ਬਣੇ ਨਾ ਅਰਥ। ਇਸ ਕਰਕੇ ਹੁਕਮ ਦੇ ਵਿੱਚ ਹੀ ਮਹਾਰਾਜ ਸਾਹਿਬ ਨੇ
ਹੁਕਮ ਪੌਣ ਪਾਣੀ ਗਾਣਾਰੰ,
ਹੁਕਮ ਦੇ ਵਿੱਚ ਹੀ ਪੌਣ ਹਵਾ ਪਾਣੀ ਜਲ ਗਾਣਾਰੰ ਆਕਾਸ਼ ਆਦਿ ਤੱਤ ਬਣੇ ਨੇ। ਹੁਕਮ ਨੂੰ ਮੰਨਣ ਵਾਲੇ ਹਨ ਉਹ ਪੌਣ ਪਾਣੀ, ਜਿਹੜੇ ਹੁਕਮ ਨੂੰ ਮੰਨਣ ਵਾਲੇ ਨੇ, ਜਿਹੜਾ ਹੁਕਮ ਮੰਨਦਾ ਹੈ, ਜੋ ਹੁਕਮ ਨੂੰ ਮੰਨਣ ਵਾਲਾ ਹੈ, ਉਹ ਪੌਣ ਦੀ ਨਿਆਈ ਪਵਿੱਤਰ ਹੋ ਜਾਂਦਾ ਹੈ। ਪਾਣੀ ਦੀ ਨਿਆਈ ਸ਼ੀਤਲ ਠੰਡਾ ਸ਼ਾਂਤ ਨਿਰਮਲ ਹੋ ਜਾਂਦਾ ਹੈ। ਆਕਾਸ਼ ਦੀ ਨਿਆਈ ਨਿਰਖੋਭ ਅਫੁਰ ਅਵਸਥਾ ਵਿੱਚ ਪਹੁੰਚ ਜਾਂਦਾ ਹੈ।
ਹੁਕਮ ਸ਼ਿਵ ਸ਼ਕਤੀ ਘਰ ਵਾਸਾ,
ਪ੍ਰਭੂ ਦੇ ਹੁਕਮ ਵਿੱਚ ਹੀ ਸ਼ਿਵ ਈਸ਼ਰ ਸ਼ਕਤੀ ਮਾਇਆ ਦੁਆਰਾ ਰਚੇ ਸੰਸਾਰ ਰੂਪੀ ਘਰ ਦੇ ਜੀਵਾਂ ਦਾ ਵਾਸਾ ਹੁੰਦਾ ਹੈ।
ਹੁਕਮ ਖੇਲ ਖੇਲਾਏ ਦਾ,
ਹੁਕਮ ਵਿੱਚ ਹੀ ਸੰਸਾਰ ਦੀ ਖੇਡ ਨੂੰ ਖਿਲਾਇੰਦਾ ਖਿਡਾਉਣਾ ਕਰਦਾ ਹੈ, ਸੰਸਾਰ ਰੂਪੀ ਖੇਡ ਨੂੰ ਖਿਲਾਇੰਦਾ ਖਿੜਾ ਨਾਸ਼ ਕਰ ਦਿੰਦਾ ਹੈ।
ਹੁਕਮ ਆਡਾਣੇ ਆਗਾਸੀ,
ਤੇ ਪ੍ਰਭੂ ਦੇ ਹੁਕਮ ਵਿੱਚ ਹੀ ਆਗਾਸੀ ਆਕਾਸ਼ ਆਡਾਣੇ ਫੈਲਿਆ ਹੋਇਆ, ਅੱਡਿਆ ਹੋਇਆ ਫੈਲਿਆ ਹੋਇਆ ਹੈ। ਆਡਾਣੇ ਬਿਨਾਂ ਡਾਣੇ ਟਾਣਿਆਂ ਤੋਂ ਬਿਨਾਂ ਹੀ ਸਹਾਰੇ ਤੋਂ ਬਿਨਾਂ ਆਕਾਸ਼ ਨੂੰ ਰੱਖਣਾ ਕੀਤਾ ਹੈ।
ਹੁਕਮ ਜਲ ਥਲ ਤ੍ਰਿਭਵਨ ਵਾਸੀ,
ਹੁਕਮ ਵਿੱਚ ਹੀ ਜਲ ਪਾਣੀ ਥਲ ਧਰਤੀ ਆ ਤ੍ਰਿਭਵਨ ਤਿੰਨ ਭਵਨਾਂ ਦੇ ਜੀਵ ਵਾਸੀ ਨਿਵਾਸ ਕਰ ਰਹੇ ਹਨ। ਜਲ ਦੀ ਨਿਆਈ ਪ੍ਰੇਮੀ, ਥਲ ਦੀ ਨਿਆਈ ਸਕਾਮੀ, ਤਿੰਨਾਂ ਭਵਨਾਂ ਦੀ ਨਿਆਈ ਜਾਗਰਤ ਸੁਪਨ ਸੁਕੋਪਤੀ ਵਿੱਚ ਬਸਣ ਵਾਲੇ ਜੀਵ ਸਭ ਹੁਕਮ ਵਿੱਚ ਹੀ ਹਨ।
ਹੁਕਮ ਸਾਸ ਗਿਰਾਸ ਸਦਾ ਫੁੱਲ,
ਪ੍ਰਭੂ ਦੇ ਹੁਕਮ ਵਿੱਚ ਹੀ ਜੀਵ ਸਦਾ ਹਮੇਸ਼ਾ ਸਾਸ ਸਾਹ ਲੈਂਦਾ, ਗਰਾਸ ਗਰਾਹੀ ਲੈਂਦਾ, ਭੋਜਨ ਛਕਦਾ। ਸਾਸ ਗਰਾਸ ਸਾਹ ਅੰਦਰ ਬਾਹਰ ਨੂੰ, ਜਦੋਂ ਅੰਦਰ ਨੂੰ ਜਾਂਦਾ ਉਹਨੂੰ ਗਰਾਸ ਕਹਿੰਦੇ, ਬਾਹਰ ਜਾਂਦਾ ਸਵਾਸ ਕਹਿੰਦੇ ਆ। ਉਹਦੇ ਹੁਕਮ ਦੇ ਸਵਾਸ ਅੰਦਰ ਨੂੰ ਜਾਂਦਾ, ਉਹਦੇ ਹੁਕਮ ਵਿੱਚ ਹੀ ਸਵਾਸ ਬਾਹਰ ਨੂੰ ਜਾਂਦਾ, ਫਿਰ ਉਹਨਾਂ ਹੁਕਮ ਦੇ ਵਿੱਚ ਹੀ ਤੇ ਗੁਰੂ ਰੂਪ ਹੋ ਕਰਕੇ ਫਿਰ
ਹੁਕਮ ਦੇਖ ਦਿਖਾਏ ਦਾ,
ਤੇ ਫਿਰ ਉਹ ਹਮੇਸ਼ਾ ਹੀ ਪੁਨ ਪੁਨਾ, ਜਿਵੇਂ ਪਿਛਲੇ ਸਦਾ ਫੁਨ, ਪੁਨ ਪੁਨਾ ਹੁਕਮ ਦੇ ਵਿੱਚ ਹੀ ਸਭ ਕੁਛ ਹੋ ਰਿਹਾ। ਗੁਰੂ ਰੂਪ ਹੋ ਕੇ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ, ਹੁਕਮ ਵਿੱਚ ਹੀ ਤਤ ਵੇਤਿਆਂ ਨੂੰ ਆਪਣਾ ਸਰੂਪ ਪ੍ਰਗਟ ਕਰਕੇ ਇਹ ਦਿਖਾਇੰਦਾ ਦਿਖਾਉਂਦਾ ਹੈ।
ਹੁਕਮ ਉਪਾਏ ਦਸ ਅਵਤਾਰਾ,
ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਹੀ ਵਿਸ਼ਨੂੰ ਦੇ ਦਸ ਅਵਤਾਰਾ ਅਵਤਾਰ ਉਪਾਏ ਪੈਦਾ ਕੀਤੇ ਹਨ। ਉਹਦੇ ਜੋ ਹੈ ਦੋਏ ਬਨਚਰ ਦੋ ਬਾਰਚਰ ਚਾਰ ਬਿਪਰ ਦੋਏ ਰਾਓ, ਇਹਨਾਂ ਦਸਾਂ ਨੂੰ ਕੋ ਬੰਧ ਕੇ ਤੁਲਸੀ ਭਾਵ ਸਿੰਧ ਤਰ ਜਾਓ, ਇਸ ਤਰ੍ਹਾਂ ਦਾ ਲਿਖਿਆ ਹੋਇਆ। ਪਰ ਇਹ ਐਸਾ ਹੈ ਵੀ ਦੋ ਤਾਂ ਬਨਚਰ, ਬਣ ਦੇ ਵਿੱਚ ਵਿਚਰਨ ਕਿਹੜੇ ਬੜਾ ਅਵਤਾਰ, ਸੂਰ ਜਿਹੜਾ ਸੂਰ ਦਾ ਰੂਪ ਬਣ ਕੇ ਜਦੋਂ ਧਰਤੀ ਲੈ ਗਿਆ ਸੀ, ਧਰਤੀ ਦੇ ਜਿਹੜਾ ਅਧਿਕਸ਼ ਦੇਵ ਹੈ ਉਹਨੂੰ ਲੈ ਗਿਆ ਸੀ ਪਤਾਲ ਦੇ ਵਿੱਚ, ਉਸ ਵੇਲੇ ਫਿਰ ਧਰਤੀ ਨੂੰ ਛਡਾਉਣ ਵਾਸਤੇ, ਅਧਿਕਸ਼ ਦੇਵ ਨੂੰ ਛਡਾਉਣ ਵਾਸਤੇ ਉਹਦਾ ਵੱਧ ਕੀਤਾ ਸੀ ਦੈਤ ਦਾ, ਤੋ ਇਸ ਕਰਕੇ ਸਾਸ ਨੇ ਉਦੋਂ ਬਰਾਹ ਦਾ ਰੂਪ ਧਾਰਨ ਕੀਤਾ। ਨਰਸਿੰਘ ਹਰਨਾਕਸ਼ ਨੂੰ ਮਾਰਨ ਵਾਸਤੇ, ਪ੍ਰਹਲਾਦ ਨੂੰ ਬਚਾਉਣ ਵਾਸਤੇ ਪੁਰਸ਼ ਤੇ ਸਿੰਘ ਸ਼ੇਰ ਦਾ ਰੂਪ ਧਾਰਨ ਕੀਤਾ। ਇਹ ਤਾਂ ਹੋ ਗਏ ਦੋ ਬਨਚਰ, ਬਣਾਂ ਚ ਵਿਚਰਨ ਵਾਲੇ। ਦੋ ਬਾਰਚਰ ਪਾਣੀ ਚ ਵਿਚਰਨੇ, ਮੱਛ ਦਾ ਰੂਪ ਧਾਰਨ ਕਰਕੇ ਸੰਖਾਸੁਰ ਦੈਤ ਨੂੰ ਮਾਰ ਕੇ, ਉਹ ਬੀਦਾਂ ਦੀ ਧੁਨੀ ਵਾਲਾ ਸੰਖ ਲੈ ਕੇ ਆਉਂਦਾ ਸੀ, ਬਰਮਾ ਤੋਂ ਖੋਹ ਕੇ ਲੈ ਗਿਆ ਸੀ ਰਾਕਸ਼, ਉਹਦੇ ਉਸ ਵੇਲੇ ਮੱਛੀ ਦਾ ਰੂਪ ਧਾਰਨ ਕੀਤਾ ਸੀ। ਕੱਛ ਤੇ ਕੱਛੂ ਦਾ ਰੂਪ ਉਦੋਂ ਧਾਰਨ ਕੀਤਾ ਜਦੋਂ ਧਰਤੀ ਜਿਹੜੀ ਸੀ ਨਿਗਲਦੀ ਜਾਂਦੀ ਸੀ ਹੇਠਾਂ ਨੂੰ, ਜਦੋਂ ਚੌਦਾਂ ਰਤਨ ਨਿਕਾਲਣ ਵਾਸਤੇ ਦੇਵਤੇ ਦੈਤ ਇਕੱਠੇ ਹੋਏ ਤੇ ਉਸ ਦੇ ਚੌਦਾਂ ਰਤਨ ਨਿਕਾਰਨ, ਜਦੋਂ ਕਰਮੇਰ ਮਧਾਨ ਤੇ ਉਸ ਵੇਲੇ ਹੇਠਾਂ ਫਿਰ ਕੱਛੂ ਦਾ ਰੂਪ ਧਾਰਨ ਕਰਕੇ ਭਗਵਾਨ ਜੀ ਨੇ ਉਹਨੂੰ ਆਪਣੀ ਪਿੱਠ ਤੇ ਚੱਕਿਆ ਤਾਂ ਫਿਰ ਰਤਨ ਨਿਕਲੇ ਸੀ। ਉਹਨੂੰ ਇਸ ਪ੍ਰਕਾਰ ਕਿਹਾ ਜਾਂਦਾ ਦੋਏ ਬਨਚਰ ਦੋਏ ਬਾਰ ਚਰ। ਉਹਦੇ ਵਿੱਚ ਸਾਸੀ ਦੋ ਬਾਰ ਪਾਣੀ ਦੇ ਵਿੱਚ ਵਿਚਰਨ ਵਾਲੇ ਮੱਛ ਤੇ ਕੱਛ ਦੋਨੇ ਹੋ ਗਏ ਤੇ ਚਾਰ ਬਿਪਰ ਬ੍ਰਾਹਮਣ ਜਾਤੀ ਦੇ ਵਿੱਚ ਬੋਧਾ ਅਵਤਾਰ ਬਾਵਨ ਅਵਤਾਰ ਪਰਸਰਾਮ ਤੇ ਨੇਹ ਕਲੰਕ ਜਿਹੜਾ ਆਉਣਾ ਇਹ ਸਾਰੇ ਜਿਹੜੇ ਦਸ ਅਵਤਾਰ ਮੁੱਖ ਭਗਵਾਨ ਵਿਸ਼ਨੂੰ ਦੇ ਮੰਨੇ ਆ ਤੋ ਉਹਦੇ ਹੁਕਮ ਦੇ ਵਿੱਚ ਹੀ ਸਾਰੇ ਇਹ ਜਿਹੜੇ ਹਨ ਅੱਗੇ ਹੋਰ ਦੱਸਦੇ ਨੇ।
ਹੁਕਮ ਉਪਾਏ ਦਸ ਅਵਤਾਰਾ
ਪਰਮੇਸ਼ਰ ਦੇ ਹੁਕਮ ਦਸ ਅਵਤਾਰ ਜਿਹੜੇ ਅਵਤਾਰਾ ਅਵਤਾਰ ਉਪਾਏ ਪੈਦਾ ਕੀਤੇ ਨੇ ਜਿਵੇਂ ਦੋ ਤਾਂ ਹੋ ਗਏ ਦੋਏ ਬਨਚਰ ਦੋਏ ਬਾਰਚਰ ਚਾਰ ਬਿਪਰ ਦੋਏ ਭੂਪ ਜਾਂ ਰਾਓ ਕਹੋ ਦੋ ਬਨਦੇ ਵਿੱਚ ਵਾਲੇ ਜਿਹੜੇ ਕਿਹਾ ਬਰਾਹ ਤੇ ਨਰਸਿੰਘ ਦੋ ਹੋ ਗਏ ਦੋ ਬਾਰਚਰ ਪਾਣੀ ਦੇ ਵਿੱਚ ਵਾਲੇ ਮੱਛ ਤੇ ਕੱਛ ਇਹ ਹੋ ਗਏ ਚਾਰ ਚਾਰ ਬਿਪਰ ਬ੍ਰਾਹਮਣ ਜਾਤੀ ਦੇ ਵਿੱਚ ਬੋਧਾ ਅਵਤਾਰ ਬਾਵਨ ਅਵਤਾਰ ਪਰਸਰਾਮ ਤੇ ਇਹ ਨੇਹ ਕਲੰਕ ਤੇ ਦੋਏ ਬਨਚਰ ਦੋਏ ਬਾਰਚਰ ਚਾਰ ਬਿਪਰ ਦੋਏ ਭੂਪ ਜਿਹੜੇ ਦੋ ਇੱਕ ਰਾਮ ਰੂਪ ਰਾਜਾ ਰੂਪ ਇੱਕ ਕ੍ਰਿਸ਼ਨ ਰੂਪ ਇਹ ਦੋ ਅੱਠ ਦੇ ਵਿੱਚ ਦੋ ਜਮ੍ਹਾਂ ਕਰੋ ਦਸ ਹੋ ਗਏ ਇਹ ਭਗਵਾਨ ਵਿਸ਼ਨੂੰ ਦੇ ਦਸ ਅਵਤਾਰ ਹੋਏ ਕਿਉਂਕਿ ਰਾਮ ਕ੍ਰਿਸ਼ਨ ਇਹ ਰਾਜਾ ਰੂਪ ਦੇ ਵਿੱਚ ਕਹੇ ਗਏ ਨੇ। ਹਾਂਜੀ ਇਹ ਤੁਲਸੀ ਨੇ ਸਿਮਰਤੀ ਕੀਤੀ ਆ ਚਲੋ ਜੀ ਅੱਗੇ
ਦੇਵ ਦਾਨਵ ਅਗਣਿਤ ਅਪਾਰਾ
ਹੁਕਮੀ 33 ਕਰੋੜ ਦੇਵ ਦੇਵਤੇ 45 ਪਦਮ ਦਾਨਵ ਦੈਤ ਅਣਗਿਣਤ ਹੀ ਗਿਣਤੀ ਤੋਂ ਰਹਿਤ ਅਪਾਰ ਬੇਨਤੀ ਪੈਦਾ ਕੀਤੇ ਨੇ। ਹਾਂਜੀ ਬੋਲੋ
ਮਨ ਹੁਕਮ ਸੋ ਦਰਗਾਹ ਪੈ ਜੈ
ਜੋ ਪ੍ਰਭੂ ਦੇ ਹੁਕਮ ਨੂੰ ਮੰਨਦੇ ਆ ਉਹ ਦਰਗਾਹ ਦੇ ਵਿੱਚ ਜਸ ਰੂਪੀ ਸਿਰੋ ਪਾਉ ਪੈਜੈ ਪਹਿਨਦੇ ਹਨ ਜੀ
ਸੱਚ ਮਿਲਾਏ ਸਮਾਏ ਦਾ
ਪ੍ਰਭੂ ਉਹਨਾਂ ਨੂੰ ਆਪਣੇ ਸੱਚ ਨਾਮ ਚ ਮਿਲਾਏ ਮਿਲਾ ਕੇ ਆਪਣੇ ਸਰੂਪ ਵਿਚ ਸਮਾਏ ਦਾ ਅਭੇਦ ਕਰ ਲੈਂਦਾ ਹੈ ਜੀ।
ਹੁਕਮ ਯੁਗ ਛੱਤੀ ਗੁਦਾਰੇ
ਪਰਮੇਸ਼ਰ ਨੇ ਆਪਣੇ ਹੁਕਮ ਵਿਚ 36 ਯੁਗ ਧੁੰਦੂਕਾਰ ਪਾ ਕੇ ਗੁਦਾਰੇ ਬਤੀਤ ਕੀਤੇ ਹਨ।
ਹੁਕਮ ਸਿੱਧ ਸਾਧਕ ਹੀ ਚਾਰੇ
ਹੁਕਮ ਦੇ ਵਿਚ ਸਿੱਧ ਅਲੌਕਿਕ ਸ਼ਕਤੀਆਂ ਵਾਲੇ ਜੋਗੀ ਸਾਧਕ ਸਾਧਨਾ ਕਰਨ ਵਾਲੇ ਅਤੇ ਵਿਚਾਰੇ ਵਿਚਾਰਵਾਨ ਆਦਿਕ ਪੈਦਾ ਕੀਤੇ ਨੇ ਉਹਦੇ ਹੁਕਮ ਚ ਹੋਏ ਸਾਰੇ
ਆਪ ਨਾਥ ਨੱਥੀ ਸਭ ਜਾ ਕੇ
ਪਰਮੇਸ਼ਰ ਆਪ ਹੀ ਸਭ ਦਾ ਨਾਥ ਮਾਲਕ ਹੈ ਸਭ ਸਾਰੀ ਸ੍ਰਿਸ਼ਟੀ ਹੀ ਜਾਂ ਜਿਸ ਦੀ ਨੱਥੀ ਅਧੀਨ ਕੀ ਭਾਈ ਇਹ ਨਾਲ ਬਿੰਦੀ ਹੈ ਧਿਆਨ ਰੱਖਣਾ ਨੱਥੀ ਕਹਿਣਾ ਨੱਥੀ ਨਹੀਂ ਕਹਿਣਾ ਨੱਥੀ ਅਧੀਨ ਕੀਤੀ ਹੋਈ ਹੈ ਇਸ ਕਰਕੇ
ਬਖਸ਼ੇ ਮੁਕਤ ਕਰਾਏ ਦਾ
ਜਿਸ ਨੂੰ ਬਖਸ਼ ਲੈਂਦਾ ਜਾਂ ਜਿਹਨੂੰ ਗੁਰੂਆਂ ਦੁਆਰਾ ਨਾਮ ਦੀ ਦਾਤ ਬਖਸ਼ ਦਿੰਦਾ ਹੈ ਉਸ ਨੂੰ ਮੁਕਤ ਕਰਾਇੰਦਾ ਕਰਾ ਦਿੰਦਾ ਹੈ ਮੁਕਤ
ਕਾਇਆ ਕੋਟ ਗੜਾ ਮਹਾਰਾਜਾ
ਇਹਨੂੰ ਰਾਜਾ ਨਾ ਸ਼ਬਦ ਬਣ ਜਾਵੇ ਰਾਜਾ ਪੋਲਾ ਸ਼ਬਦ ਬੋਲਣਾ ਇਹ ਕਾਇਆ ਸਰੀਰ ਕੋਟ ਕਿਲੇ ਦੀ ਨਿਆਈ ਹੈ ਇਸ ਗੜੇ ਕਿਲੇ ਦੇ ਮਹਿ ਵਿੱਚ ਪ੍ਰਭੂ ਆਪ ਹੀ ਰਾਜਾ ਰੂਪ ਹੈ ਇਹ ਸਰੀਰ ਕਿਲਾ ਹੈ ਇਹਦੇ ਹਿਰਦਾ ਜਾਂ ਦਸਮ ਦਾਰੂਪੀ ਉਹ ਗੜਾ ਕਿਲਿਆ ਕਿਲਾ ਸਥਾਨ ਹੈ ਸਰੀਰ ਰੂਪੀ ਕਿਲਾ ਇਹਦੇ ਹਿਰਦਾ ਦਸਮ ਦੁਆਰ ਰੂਪੀ ਇਹ ਕਿਲੇ ਦਾ ਅਸਥਾਨ ਹੈ ਉਹਦੇ ਚ ਬ੍ਰਹਮ ਚੇਤਨ ਜਾਂ ਰਾਜਾ ਰੂਪ ਹੈ ਦੇਹ ਰੂਪੀ ਕਿਲਾ ਇਹਦੇ ਵਿਚ ਸੂਖਮ ਰੂਪੀ ਕਿਲਾ ਅਸਥਾਨ ਹੈ ਇਹਦੇ ਚੇਤਨ ਸੱਤਾ ਵਾਲਾ ਜਿਹੜਾ ਚੇਤਨ ਪ੍ਰਭੂ ਦਾ ਆਪ ਹੀ ਉਹ ਰਾਜਾ ਰੂਪ ਹੋ ਰਿਹਾ ਹੈ
ਨੇਵ ਖਵਾਸ ਭਲਾ ਦਰਵਾਜਾ
ਜਿਹੜੇ ਇੰਦਰੀਆਂ ਇੰਦਰੀ ਨੇਵ ਚੌਦਾਰ ਹੋ ਗਏ ਇੰਦਰੀਆਂ ਦੇ ਪ੍ਰੇਰਕ ਦੇਵਤੇ ਖਵਾਸ ਚੌਰਵਰਦਾਰ ਹੋ ਗਏ ਮੁੱਖ ਰੂਪੀ ਭਲਾ ਚੰਗਾ ਸੋਹਣਾ ਦਰਵਾਜਾ ਦੁਆਰਾ ਹੈ ਬੈਰਾਗ ਰੂਪੀ ਚੋਬਦਾਰ ਵਿਵੇਕ ਰੂਪੀ ਚੌਰਵਰਦਾਰ ਗਿਆਨ ਰੂਪੀ ਭਲਾ ਦਰਵਾਜਾ ਹੈ ਇਸ ਦਾ
ਮਿਥਿਆ ਲੋਭ ਨਾਹੀ ਘਰ ਵਾਸਾ
ਜਿਸ ਨੂੰ ਮਿਥਿਆ ਝੂਠੇ ਪਦਾਰਥਾਂ ਦਾ ਲੋਭ ਲਾਲਚ ਹੈ ਉਹਦਾ ਆਪਣੇ ਸਰੂਪ ਰੂਪੀ ਸਰੂਪ ਤੁਰਿਆ ਪਦ ਰੂਪੀ ਘਰ ਵਿਚ ਵਾਸਾ ਨਿਵਾਸ ਨਹੀਂ ਹੁੰਦਾ ਹੈ
ਲਭ ਪਾਪ ਪਛਤਾਏ ਦਾ
ਜੀਵ ਲਭ ਲਾਲਚ ਤੇ ਪਾਪ ਮੰਦਾ ਕਰਮ ਕਰਕੇ ਪਛਤਾਏ ਦਾ ਪਛਤਾਉਂਦਾ ਹੈ ਤੇ ਉਹਨੂੰ ਪਛਚਾਤਾਪ ਹੁੰਦਾ ਮਾੜੇ ਕਰਮ ਦੇ ਵਿਚ ਪਛਚਾਤਾਪ ਜਨਮ ਲੈਂਦਾ ਫਿਰ ਤੇ ਤੜਫਦਾ ਫਿਰਦਾ ਵੀ ਮੇਰੇ ਕੋਲੋਂ ਕਿਉਂ ਹੋ ਗਿਆ ਇਸ
ਸਤ ਸੰਤੋਖ ਨਗਰ ਮਹਿਕਾਰੀ
ਜਿਸ ਨੇ ਸਰੀਰ ਰੂਪੀ ਨਗਰ ਦੇ ਸ਼ਹਿਰ ਦੇ ਮਹਿ ਵਿਚ ਸਤ ਤੇ ਸੰਤੋਖ ਰੂਪੀ ਕਾਰੀ ਚੰਗੀ ਕਾਰ ਕਰਨ ਵਾਲੇ ਪਹਿਰੇਦਾਰ ਬਣਾਏ ਹੋਏ ਨੇ ਜਾਂ ਇਉਂ ਸਮਝੋ ਝੂਠ ਦੇ ਰੋਗ ਦੀ ਨਿਵਿਰਤੀ ਲਈ ਸਤ ਤੇ ਲੋਭ ਦੀ ਨਿਵਿਰਤੀ ਲਈ ਤੇ ਇਉਂ ਸੰਤੋਖ ਰੂਪੀ ਕਾਰੀ ਔਸ਼ਧੀ ਬਣਾਈ ਹੋਈ ਆ ਜਿਸ ਨੇ
ਜਤ ਸਤ ਸੰਜਮ ਸਰਨ ਮੁਰਾਰੀ
ਜਤ ਜਤ ਇੰਦਰੇ ਹੋਣਾ ਜਾਣੀ ਵਿਕਾਰਾਂ ਵੱਲ ਇੰਦਰੀ ਬਿਨਾਂ ਜਾਣ ਦੇਣੇ, ਮਨ ਬਿਨਾਂ ਜਾਣ ਦੇਣਾ। ਤੇ ਜਿਹੜਾ ਬ੍ਰਹਮਚਰਜ ਹੈ ਤੇ ਇਹਨੂੰ ਅੱਠ ਪ੍ਰਕਾਰ ਕਰਕੇ ਵਿਚਾਰ ਜਿਹੜਾ ਹੋਵੇ ਉਹਨੂੰ ਕਿਹਾ ਜਾਂਦਾ ਹੈ, ਉਹਨੂੰ ਜਤੀ ਕਿਹਾ ਜਾਂਦਾ ਹੈ। ਜਤ ਪਹਾਰਾ ਧੀਰਜ ਸੁਨਿਆਰ ਸਾਰਾ ਖੁੱਲਿਆ ਉੱਥੇ। ਇਸ ਕਰਕੇ ਸਰਵਣ ਕੀਰਤਨ ਸਿਮਰਨ ਚਿਤਵਤ ਬਾਤ ਇਕਾਂਤ ਦ੍ਰਿੜ ਸੰਕਲਪ ਪ੍ਰਯਤਨ ਪ੍ਰਾਪਤ ਅਸ਼ਟਕਹੰਤ, ਜਿਹੜਾ ਅੱਠਾਂ ਤੋਂ ਬਚੇ ਉਹਨੂੰ ਫਿਰ ਜਤੀ ਕਿਹਾ ਜਾਂਦਾ ਹੈ। ਤੇ ਸਤ ਸਤ ਪ੍ਰਤਿਗੀ ਜਾਣੇ ਸੱਚ ਬੋਲਣਾ, ਸਤ ਰੱਖਣਾ, ਸੰਜਮ ਇੰਦਰੀਆਂ ਦਾ ਦਮਨ ਕਰਕੇ, ਤੇ ਉਹ ਫਿਰ ਮੁਰਾਰੀ ਪ੍ਰਭੂ ਦੀ ਸਰਨ ਓਟ ਲੈਣਾ ਕੀਤੀ ਹੈ।
ਨਾਨਕ ਸਹਿਜ ਮਿਲੇ ਜਗ ਜੀਵਨ,
ਸਤਿਗੁਰੂ ਜੀ ਕਥਨ ਕਰਦੇ ਉਸ ਨੂੰ ਸਹਿਜ ਸੁਤੇ ਸਿਧੀ ਜਗ ਜੀਵਨ, ਜਗਤ ਦਾ ਜੀਵਨ ਰੂਪ ਪ੍ਰਭੂ ਮਿਲ ਪੈਂਦਾ ਹੈ।
ਗੁਰ ਸ਼ਬਦੀ ਪਤ ਪਾਏ ਦਾ,
ਉਹ ਗੁਰੂ ਸਾਹਿਬ ਦੀ ਸ਼ਬਦੀ ਉਪਦੇਸ਼ ਦੀ ਕਮਾਈ ਕਰਕੇ ਪਤ ਇੱਜ਼ਤ ਪ੍ਰਤਿਸ਼ਠਾ ਨੂੰ ਪਾਏਦਾ ਪਾਉਂਦਾ ਹੈ, ਪਾ ਲੈਂਦਾ ਹੈ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਅੰਮ੍ਰਿਤ ਵਚਨ ਹੈ ਜੀ।
ਸੁਨ ਕਲਾ ਅਪਰੰਪਰ ਧਾਰੀ,
ਸੁਨ ਕਲਾ ਅਪਰੰਪਰ ਧਾਰੀ, ਅਪਰੰਪਰ ਪ੍ਰਕਿਰਤੀ ਤੋਂ ਪਾਰਾਵਾਰ ਤੋਂ ਹੈ ਸੁਨ ਅਫੁਰ ਸਰੂਪ ਬ੍ਰਹਮ ਨੇ ਸਭ ਸਾਰੀ ਸਰੀਰ ਚੇਤਨ ਸੱਤਾ ਰੂਪੀ ਇਹ ਜਿਹੜੀ ਕਲਾ ਸ਼ਕਤੀ ਧਾਰੀ ਧਾਰਨ ਕੀਤੀ ਹੋਈ ਹੈ।
ਆਪ ਨਿਰਾਲਮ ਅਪਰ ਅਪਾਰੀ,
ਉਹ ਪ੍ਰਭੂ ਆਪ ਹੀ ਜੀਵਾਂ ਦੀ ਕਰਨੀ ਕਰਤੂਤ ਤੋਂ ਨਿਰਾਲਮ ਨਿਰਲੇਪ ਰਹਿੰਦਾ ਹੈ। ਪ੍ਰਕਿਰਤੀ ਅਪਰ ਉਰੇ ਹੈ ਤੇ ਉਹ ਅਪਾਰੀ ਪਾਰਾਵਾਰ ਤੋਂ ਰਹਿਤ ਹੈ। ਅਪਾਰ ਅਪਰ ਅਪਾਰੀ ਬੇਅੰਤ ਤੋਂ ਬੇਅੰਤ ਰੂਪ ਪ੍ਰਭੂ ਕਿਸੇ ਦੇ ਨਿਰਾਲਮ ਆਸਰੇ ਤੋਂ ਬਿਨਾ ਹੈ।
ਆਪੇ ਕੁਦਰਤ ਕਰ ਕਰ ਦੇਖੈ,
ਆਪ ਹੀ ਸਾਰੀ ਕੁਦਰਤ ਸ੍ਰਿਸ਼ਟੀ ਨੂੰ ਪੈਦਾ ਕਰਕੇ ਪਾਲਣਾ ਕਰ ਕਰਕੇ ਦੇਖੈ ਵੇਖ ਰਿਹਾ ਹੈ।
ਸੁਨੋ ਸੁਨ ਉਪਾਏ ਦਾ,
ਸੁਨਫੁਰ ਰੂਪ ਬ੍ਰਹਮ ਸਾਰਿਆਂ ਦੇ ਪ੍ਰਕਾਸ਼ਕ, ਸੁਨੋ ਅਫੁਰ ਸਾਖੀ ਰੂਪ ਤੋਂ ਸਭ ਸ੍ਰਿਸ਼ਟੀ ਉਪਾਏ ਦਾ ਪੈਦਾ ਕਰ ਰਿਹਾ ਹੈ। ਸੁਨ ਅਫੁਰ ਰੂਪ ਬ੍ਰਹਮ ਨੇ ਆਪਣੇ ਤੋਂ ਸੁਨੋ ਆਕਾਸ਼ ਆਦਿ ਤੱਤਾਂ ਨੂੰ ਪੈਦਾ ਕੀਤਾ ਹੈ।
ਪੌਣ ਪਾਣੀ ਸੁਨ ਤੇ ਸਾਜੇ,
ਤੇ ਇਹਦੇ ਵਿਚ ਸੁਨੋ ਸੁਨ ਉਪਾਏ ਦਾ ਇਹਦੀ ਥੋੜੀ ਜਿਹੀ ਹੋਰ ਵਿਚਾਰ ਵੀ ਹੈ। ਜਿਵੇਂ ਚੁੰਬਕ ਪੱਥਰ ਹੁੰਦਾ ਨਾ, ਤੇ ਉਹ ਲੋਹੇ ਦੀ ਹਰਕਤ ਲੋਹਾ ਹਰਕਤ ਵਾਲਾ ਹੋ ਜਾਂਦਾ ਉਹਦੇ ਨਾਲ, ਚੁੰਬਕ ਦੇ ਨਾਲ, ਮੈਗਨੇਟ ਦੇ ਨਾਲ। ਇਸੇ ਪ੍ਰਕਾਰ ਅਫੁਰ ਸਰੂਪ ਬ੍ਰਹਮ ਦੀ ਚੇਤਨ ਸੱਤਾ ਪਾ ਕੇ ਜਿਹੜੀ ਜੜ ਮਾਇਆ ਹਰਕਤ ਵਾਲੀ ਹੋ ਜਾਂਦੀ ਹੈ, ਜੋ ਕਿ ਤਿੰਨ ਗੁਣਾ ਰੂਪ ਹੋ ਕੇ ਸਤੋ ਗੁਣ ਵਿਚ ਚੇਤਨ ਦਾ ਪ੍ਰਤੀਬਿੰਬ ਪਿਆ, ਉਹ ਤਾਂ ਈਸ਼ਵਰ ਰੂਪ ਹੋ ਗਿਆ, ਜਿਸ ਨੇ ਮਾਇਆ ਆਪਣੇ ਅਧੀਨ ਕਰ ਲਈ ਤੇ ਜਗ ਦੀ ਉਤਪਤੀ ਪਾਲਣਾ ਲੈਤਾ ਦਾ ਕੰਮ ਆਪਣੇ ਅਧੀਨ ਵਿਚ ਰੱਖ ਲਿਆ, ਇਹ ਸ਼ਕਤੀ ਹੋ ਗਈ। ਜਿਹੜੀ ਰਜੋ ਗੁਣ ਤੇ ਤਮੋ ਗੁਣ ਦੇ ਵਿਚ ਚੇਤਨ ਦਾ ਪ੍ਰਤੀਬਿੰਬ ਪਿਆ, ਉਹ ਅਵਿਦਿਆ ਰੂਪ ਹੋ ਕੇ ਅਨੇਕਾਂ ਜੀਵ ਰੂਪ ਹੋ ਗਈ। ਉਸ ਨੇ ਇਹ ਦੇਹਾਂ ਦੇ ਵਿਚ ਅਫੁਰ ਸਰੂਪ ਬ੍ਰਹਮ ਹੀ ਵਿਆਪਕ ਹੈ, ਪਰ ਇਹ ਦੋਹਾਂ ਦੇ ਵਿਚ ਭਾਵੇਂ ਈਸ਼ਵਰ ਹੈ ਭਾਵੇਂ ਜੀਵਨ, ਇਨ੍ਹਾਂ ਦੋਹਾਂ ਦੇ ਵਿਚ ਅਫੁਰ ਸਰੂਪ ਬ੍ਰਹਮ ਵਿਆਪਕ ਹੈ, ਤੇ ਜਿਸ ਨੇ ਮਾਇਆ ਸਬਲ ਹੋ ਕੇ ਬੇਅੰਤ ਰਚਨਾ ਬਣਾਈ ਹੈ ਜੀ।
ਪੌਣ ਪਾਣੀ ਸੁਨੈ ਤੇ ਸਾਜੇ,
ਪੌਣ ਹਵਾ ਤੇ ਪਾਣੀ ਜਲ ਆਦਿ ਤੱਤ ਸੁਨੈ ਅਫੁਰ ਰੂਪ ਜਿਹੜਾ ਬ੍ਰਹਮ ਹੈ ਉਸ ਤੋਂ ਹੀ ਸਾਜੇ ਰਚੇ ਪੈਦਾ ਕੀਤੇ ਹਨ ਉਸਨੇ। ਭਾਵ ਕੀ ਹੈ ਕਿ ਉਹ ਪ੍ਰਭੂ ਨੇ ਆਪ ਹੀ ਸਭ ਨੂੰ ਸਾਜਨਾ ਕੀਤਾ ਹੈ।
ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ,
ਤੇ ਜਿਸ ਸ੍ਰਿਸ਼ਟ ਤੋਂ ਭਾਵ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਕੇ ਬ੍ਰਹਮੰਡ ਰੂਪੀ ਕਾਇਆ ਦੇਹੀ ਗੜ ਕਿਲੇ, ਇਸ ਦੇਹੀ ਰੂਪ ਕਿਲੇ ਦੇ ਵਿਚ ਪ੍ਰਭੂ ਉਹ ਰਾਜੇ ਰਾਜਾ ਰੂਪ ਹੋ ਕੇ ਵਿਰਾਜਮਾਨ ਹੋ ਰਿਹਾ ਹੈ ਜੀ।
ਅਗਨ ਪਾਣੀ ਜੀਉ ਜੋਤ ਤੁਮਾਰੇ,
ਹੇ ਪ੍ਰਭੂ ਅਗਨ ਅੱਗ ਵਿਚ ਪ੍ਰਕਾਸ਼, ਪਾਣੀ ਵਿਚ ਜਲ ਵਿਚ ਦਰਵਣਾ, ਜੀਉ ਜੀਵ ਵਿਚ ਚੇਤਨ ਸੱਤਾ ਰੂਪ ਤੁਮਾਰੀ ਤੇਰੀ ਹੀ ਜੋਤ ਜੋਤੀ ਹੈ। ਇਸ ਕਰਕੇ ਹੇ ਵਾਹਿਗੁਰੂ
ਸੁਨੇ ਕਲਾ ਰਹਾਏ ਦਾ,
ਸੁਨੇ ਅਫੁਰ ਰੂਪ ਪੈਦਾ ਹੋਇਆ ਹੈ, ਤੂੰ ਸੁਨੇ ਅਫੁਰ ਰੂਪ ਹੁੰਦਾ ਹੋਇਆ ਆਪਣੀ ਕਲਾ ਸ਼ਕਤੀ ਦੇ ਨਾਲ ਸਭ ਕੁਛ ਆਪਣੇ ਆਪ ਨੂੰ ਰਹਾਇਦਾ ਰੱਖਦਾ ਇਸ ਤੇ ਰੱਖਦਾ ਹੈ।
ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ,
ਸੁਨ ਅਫੁਰ ਨੂੰ ਸਮਝਣਾ, ਸੁਨ ਅਫੁਰ ਸਰੂਪ ਬ੍ਰਹਮ ਨੇ ਹੀ ਰਜੋ ਗੁਣੀ ਬ੍ਰਹਮਾ, ਸਤੋ ਗੁਣੀ ਵਿਸ਼ਨੂੰ, ਤਮੋ ਗੁਣੀ ਮਹੇਸ਼ ਸ਼ਿਵ ਜੀ ਆਦਿ ਇਹ ਜਿਹੜੇ ਨ ਇਹਨਾਂ ਨੂੰ ਪੈਦਾ ਕੀਤਾ, ਪ੍ਰਧਾਨ ਦੇਵਤੇ ਬਣਾਏ, ਉਪਾਏ ਪੈਦਾ ਕਰ ਦਿੱਤੇ ਹਨ।
ਸੁਨੇ ਵਰਤੇ ਜੁਗ ਸਵਾਏ,
ਸੁਨੇ ਅਫੁਰ ਸਰੂਪ ਦੇ ਅੰਦਰ ਹੀ ਸਵਾਏ ਸਾਰੇ ਯੁੱਗ ਵਰਤੇ ਵਰਤ ਰਹੇ ਨੇ, ਤੇ ਅਫੁਰ ਸਰੂਪ ਪ੍ਰਭੂ ਸਭ ਜੁਗਾਂ ਦੇ ਵਿਚ ਆਪ ਹੀ ਵਰਤ ਰਿਹਾ ਹੈ।
ਇਸ ਪਦ ਹੀ ਚਾਰੇ ਸੋ ਜਨ ਪੂਰਾ,
ਜਿਹੜਾ ਇਸ ਸੁਨ ਅਫੁਰ ਸਰੂਪ ਰੂਪੀ ਪਦ ਪਦਵੀ ਨੂੰ ਵਿਚਾਰੇ ਵਿਚਾਰਦਾ ਹੈ ਉਹ ਫਿਰ ਸੋ ਜਨ ਉਹ ਪੁਰਖ ਪੂਰਾ ਪੂਰਨ ਗੁਣਵਾਨ ਕਿਹਾ ਜਾ ਸਕਦਾ।
ਤਿਸ ਮਿਲੀਐ ਭਰਮ ਚੁਕਾਏ ਦਾ,
ਉਹ ਸਤ ਪੁਰਸ਼ ਨੂੰ ਤਿਸ ਉਸ ਗੁਰਮੁਖ ਜਨ ਨੂੰ ਜੇ ਕੋਈ ਮਿਲੇ ਮਿਲਦਾ ਜਗਿਆਸੁ ਤਾਂ ਅੰਦਰ ਤੋਂ ਭਰਮ ਨੂੰ ਚੁਕਾਇੰਦਾ ਚੁੱਕ ਦਿੰਦਾ ਨਿਵਿਰਤ ਕਰ ਦਿੰਦਾ ਹੈ ਜੀ।
ਸੁਨੋ ਸਪਤ ਸਰੋਵਰ ਥਾਪੇ,
ਸੁਨੋ ਅਫੁਰ ਸਰੂਪ ਬ੍ਰਹਮ ਤੋਂ ਹੀ ਪ੍ਰਤੱਖ ਸਪਤ ਸਤ ਸਰੋਵਰ ਤੇ ਇਹ ਸਮੁੰਦਰ ਥਾਪੇ ਇਸਤਤ ਕੀਤੇ ਨੇ ਜਾਂ ਪੰਜ ਗਿਆਨ ਇੰਦਰੇ ਮਨ ਤੇ ਬੁੱਧ ਇਹ ਸਤ ਸਰੋਵਰ ਸਥਾਪਨ ਕੀਤੇ ਨੇ। ਸਾ ਲਗਾ ਅਲਹਿਦਾ ਕਰਕੇ ਸਾ ਪਤ ਸਾ ਸਹਿਤ ਪਤ ਇੱਜ਼ਤ ਦੇ ਸਾਧ ਸੰਗਤ ਰੂਪੀ ਸਰੋਵਰ ਸਥਾਪਨ ਕੀਤਾ ਹੈ।
ਜਿਨ ਸਾਜੇ ਹੀ ਚਾਰੇ ਆਪੇ,
ਜਿਸ ਪ੍ਰਭੂ ਨੇ ਇਹ ਸਰੋਵਰ ਸਾਜੇ ਸਾਜਣਾ ਕੀਤੇ ਨੇ ਉਹ ਆਪ ਹੀ ਵਿਚਾਰਨ ਉਸਨੇ ਕੀਤੇ ਹਨ ਜੇ।
ਤਿਤ ਸਤ ਸਰ ਮਨੁਆ ਗੁਰਮੁਖ ਨਾਵੈ,
ਉਹ ਸਤ ਸੰਗਤ ਰੂਪੀ ਸਤ ਸੱਚੇ ਸਰ ਸਰੋਵਰ ਵਿਚ ਜਿਸ ਗੁਰਮੁਖ ਜਨ ਦਾ ਮਨੁਆ ਮਨ ਨਹਾਵੈ ਨਹਾਉਂਦਾ ਇਹਨੂੰ ਵੀ ਨਹਾਵੈ ਪਾਠ ਕਰਨਾ ਜੀ ਨਹਾਉਂਦਾ ਹੈ ਉਹ ਫਿਰ ਅੱਗੇ ਦੱਸਦੇ ਨੇ।
ਫਿਰ ਬਾਹੁੜ ਜੋਨ ਨਾ ਪਾਏ ਦਾ,
ਉਹ ਫਿਰ ਪੁਨਾ ਬਾਹੁੜ ਮੁੜ ਕੇ ਜੂਨਾ ਵਿਚ ਨਹੀਂ ਪਾਇਆ ਜਾਂਦਾ ਭਾਈ ਮੁਕਤ ਹੋ ਜਾਂਦਾ ਹੈ।
ਸੁਨੋ ਚੰਦ ਸੂਰਜ ਗਹਿਣਾਰੇ,
ਅਫੁਰ ਸਰੂਪ ਬ੍ਰਹਮ ਤੋਂ ਹੀ ਗਹਿਣਾਰੇ ਆਕਾਸ਼ ਚੰਦ ਚੰਦਰਮਾ ਸੂਰਜ ਪੈਦਾ ਹੋ ਕੇ ਪ੍ਰਕਾਸ਼ ਕਰ ਰਹੇ ਹਨ। ਅਫੁਰ ਪ੍ਰਭੂ ਤੋਂ ਹੀ ਜਗਿਆਸੂ ਜਨਾ ਦੇ ਹਿਰਦੇ ਰੂਪੀ ਆਕਾਸ਼ ਵਿਚ ਬੈਰਾਗ ਰੂਪੀ ਚੰਦਰਮਾ ਵਿਵੇਕ ਰੂਪੀ ਸੂਰਜ ਪੈਦਾ ਕੀਤੇ ਹਨ ਉਸਨੇ।
ਜਿਸ ਕੀ ਜੋਤ ਤ੍ਰਿਭਵਨ ਸਾਰੇ,
ਉਸ ਅਫੁਰ ਸਰੂਪ ਦੀ ਸੱਤਾ ਰੂਪੀ ਜੋਤ ਜੋਤੀ ਤ੍ਰਿਭਵਨ ਤਿੰਨ ਭਵਨਾਂ ਦੇ ਸਾਰੇ ਜੀਵਾਂ ਵਿਚ ਪਸਰ ਰਹੀ ਹੈ ਜੀ।
ਸੁਨੇ ਅਲਖ ਅਪਾਰ ਨਿਰਾਲਮ,
ਅਫੁਰ ਸਰੂਪ ਬ੍ਰਹਮ ਅਲਖ ਲਖਣ ਤੋਂ ਰਹਿਤ ਅਪਾਰ ਪਾਰਾਵਾਰ ਤੋਂ ਰਹਿਤ ਨਿਰਾਲਮ ਅਸੰਗ ਹੈ।
ਸੁਨੇ ਤਾੜੀ ਲਾਏ ਦਾ,
ਸੁਨੇ ਅਫੁਰ ਸਰੂਪ ਹੁੰਦਾ ਹੋਇਆ ਵੀ ਆਪਣੇ ਸਵੈ ਸਰੂਪ ਵਿਚ ਇਸਤਿਤ ਹੋ ਕੇ ਤਾੜੀ ਸਮਾਧੀ ਲਾਉਂਦਾ ਹੈ।
ਸੁਨੋ ਧਰਤ ਆਕਾਸ਼ ਉਪਾਏ,
ਸੁਨੋ ਅਫੁਰ ਸਰੂਪ ਬ੍ਰਹਮ ਤੋਂ ਹੀ ਧਰਤ ਧਰਤੀ ਆਕਾਸ਼ ਆਦਿ ਉਪਾਏ ਪੈਦਾ ਹੋਏ ਹਨ।
ਬਿਨ ਥੰਮਾ ਰਾਖੇ ਸੱਚ ਕਲ ਪਾਏ,
ਸੱਚ ਸੱਚੇ ਅਫੁਰ ਸਰੂਪ ਪ੍ਰਭੂ ਨੇ ਆਪਣੀ ਕਲ ਸ਼ਕਤੀ ਪਾਏ ਪਾ ਕੇ ਬਿਨ ਬਗੈਰ ਹੀ ਥੰਮਾ ਤੋਂ ਰਾਖੇ ਰੱਖੇ ਭਾਵ ਕੋਈ ਬਾਹਰੀ ਆਸਰਾ ਨਹੀਂ ਦਿੱਤਾ ਹੈ।
ਤ੍ਰਿਭਵਨ ਸਾਜ ਮੇਖੁਲੀ ਮਾਇਆ,
ਤ੍ਰਿਭਵਨ ਤਿੰਨਾਂ ਭਵਨਾਂ ਨੂੰ ਸਾਜ ਰਚ ਕੇ ਜਾਂ ਰਚ ਪੈਦਾ ਕਰਕੇ ਪ੍ਰਭੂ ਨੇ ਮਾਇਆ ਦੀ ਮੇਖੁਲੀ ਤੜਾਗੀ ਹੁੰਦੀ ਹੈ ਤੇ ਜਿਵੇਂ ਬਹੁਤ ਸਾਰੇ ਪਸ਼ੂਆਂ ਨੇ ਇੱਕੋ ਰੱਸੇ ਦੇ ਨਾਲ ਉਹਦੀਆਂ ਮਰੂੜੀਆਂ ਜਾਂ ਦੇ ਕੇ ਨਾ ਸਾਰਿਆਂ ਦੀਆਂ ਲੱਤਾਂ ਬੰਨੀਆਂ ਹੁੰਦੀਆਂ ਨੇ ਉਹ ਮੇਖੁਲੀ ਕਹਿੰਦੇ ਨੇ ਉਹਨੂੰ ਇਉਂ ਪਾਇਆ ਹੋਇਆ ਤੜਾਗੀ ਹੈ ਤੇ ਇਸ ਕਰਕੇ ਤ੍ਰਿਭਵਨ ਸਾਜ ਮੇਖਲੀ ਮਾਇਆ ਮਾਇਆ ਰੂਪੀ ਮੇਖਲੀ ਲਾ ਦਿੱਤੀ ਹੈ ਤਰਾਗੜੀ ਪਾ ਦਿੱਤੀ ਹੈ।
ਆਪ ਉਪਾਏ ਖਪਾਏ ਦਾ,
ਆਪ ਹੀ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਦਾ ਆਪ ਹੀ ਖਪਾਇੰਦਾ ਖਪਾਉਂਦਾ ਨਾਸ ਕਰ ਦਿੰਦਾ ਹੈ।
ਸੁਨੋ ਖਾਣੀ ਸੁਨੋ ਬਾਣੀ,
ਸੁਨੋ ਅਫੁਰ ਸਰੂਪ ਤੋਂ ਹੀ ਚਾਰ ਜਿਹੜੀਆਂ ਖਾਣੀਆਂ ਨੇ ਅੰਡਜ ਜੇਰਜ ਸੇਤਜ ਉਤਪਜ ਪੈਦਾ ਹੋਈਆਂ ਹਨ ਸੁਨੋ ਬਾਣੀ ਤੇ ਉਸ ਤੋਂ ਚਾਰ ਜਿਹੜੀਆਂ ਬਾਣੀਆਂ ਵੈਖਰੀ ਮੱਧਮ ਪਸੰਤੀ ਪਰਾ ਇਹ ਪੈਦਾ ਹੋਈਆਂ ਹਨ ਜੇ।
ਸੁਨੋ ਖਾਣੇ ਸੁਨੋ ਬਾਣੀ,
ਸੁਨੋ ਅਫੁਰ ਸਰੂਪ ਤੋਂ ਹੀ ਚਾਰ ਖਾਣੀਆਂ ਜਿਹੜੀਆਂ ਨੇ ਅੰਡਜ ਜੇਰਜ ਸੇਤਜ ਉਤਪਜ ਇਹ ਪੈਦਾ ਹੋਈਆਂ ਹਨ ਸੁਨੋ ਤੇ ਅਫੁਰ ਸਰੂਪ ਪ੍ਰਭੂ ਤੋਂ ਹੀ ਚਾਰ ਪ੍ਰਕਾਰ ਦੀਆਂ ਬਾਣੀਆਂ ਵੈਖਰੀ ਮੱਧਮ ਪਸੰਤੀ ਪਰਾ ਇਹ ਪੈਦਾ ਹੋਈਆਂ ਹਨ ਜੇ।
ਸੁਨੋ ਉਪਜੀ ਸੁਨ ਸਮਾਣੇ,
ਅਫੁਰ ਸਰੂਪ ਤੋਂ ਹੀ ਸੁਨ ਨਾਮ ਹੀ ਅਫੁਰਦਾ ਸੁਨੋ ਅਫੁਰ ਸਰੂਪ ਤੋਂ ਹੀ ਇਹ ਖਾਣੀਆਂ ਤੇ ਬਾਣੀਆਂ ਉਪਜੀ ਪੈਦਾ ਹੋਈਆਂ ਹਨ ਸ੍ਰਿਸ਼ਟੀ ਪੈਦਾ ਹੋਈ ਹੈ ਜੋ ਅੰਤ ਨੂੰ ਸੁਨ ਅਫੁਰ ਸਰੂਪ ਵਿਚ ਹੀ ਸਮਾਣੀ ਸਮਾ ਜਾਵੇਗੀ।
ਉਤਭੁਜ ਚਲਤ ਕੀਆ ਸਿਰ ਕਰਤਾ,
ਸਿਰ ਸਰੋਮਣ ਕਰਤੇ ਰਚਨਹਾਰ ਪੁਰਬ ਨੇ ਉਤਭੁਜ ਬਨਸਪਤੀ ਆਦਿ ਖਾਣੀਆਂ ਦਾ ਚਲਤ ਕੌਤਕ ਕੀਆ ਕੀਤਾ ਹੈ। ਉਤਭੁਜ ਉਤਕ੍ਰਿਸ਼ਟ ਭੁਜਾ ਵਾਲੇ ਸ੍ਰੋਮਣੀ ਕਰਤਾ ਪੁਰਖ ਨੇ ਸੰਸਾਰ ਰੂਪੀ ਕੌਤਕ ਰਚਨਾ ਕੀਤਾ ਹੈ।
ਬਿਸਮਾਦ ਸ਼ਬਦ ਦਿਖਾਏ ਦਾ,
ਇਸ ਕੌਤਕ ਵਿਚ ਰਹਿੰਦਾ ਹੋਇਆ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਦਾ ਉਸ ਨੂੰ ਬਿਸਮਾਦ ਅਚਰਜ ਰੂਪ ਬ੍ਰਹਮ ਆਪਣਾ ਸਰੂਪ ਦਿਖਾਏ ਦਾ ਵਿਖਾ ਦਿੰਦਾ ਹੈ।
ਸੁਨੋ ਰਾਤ ਦਿਨ ਦੋਏ ਕੀਏ,
ਸੁਨ ਅਫੁਰ ਸਰੂਪ ਬ੍ਰਹਮਨ ਨੇ ਆਪਣੇ ਆਪ ਤੋਂ ਰਾਤ ਤੇ ਦਿਰਸ ਦਿਨ ਦੋਏ ਇਹ ਦੋਵੇਂ ਬਣਾਉਣਾ ਕੀਤੇ ਹਨ। ਰਾਤ ਦੀ ਨਿਆਈ ਅਗਿਆਨੀ, ਦਿਨ ਦੀ ਨਿਆਈ ਗਿਆਨਵਾਦ, ਦੋਨੇ ਬਣਾਉਣਾ ਕੀਤੇ ਹਨ।
ਉਪਤ ਖਪਤ ਸੁਖਾ ਦੁਖ ਦੀਏ,
ਸ੍ਰਿਸ਼ਟੀ ਦੇ ਉਪਤ ਉਤਪਤੀ ਤੇ ਖਪਤ ਪਰਲੋ ਆਦਿ ਇਹ ਕਰਦਾ ਹੈ, ਅਤੇ ਜੀਵਨ ਦੀ ਕਰਨੀ ਅਨੁਸਾਰ ਸੁਖ ਦੁਖ ਦੀਏ ਦੇਣਾ ਕਰਦਾ ਹੈ। ਇਹ ਦੋਨੋਂ ਪ੍ਰਕਾਰ ਦੇ ਜਿਹੜੇ ਨੇ ਸੁਖ ਤੇ ਦੁੱਖ, ਇਹ ਪਰਮੇਸ਼ਰ ਵਾਹਿਗੁਰੂ ਜਿਸ ਨੇ ਦਿੱਤੇ ਨੂੰ ਉਹੀ ਜਾਣਦਾ, ਤੇ ਇਸ ਕਰਕੇ ਸੁਖ ਦੁੱਖ ਜਿਹੜੇ ਨੇ ਦੋਨੇ ਇਹ ਕੱਪੜਿਆਂ ਦੀ ਨਿਆਂ ਹੰਢਾਏ ਜਾਂਦੇ, ਸੁਖ ਦੁੱਖ ਦੁਆਈ ਜਾਏ ਕੱਪੜੇ ਪਹਿਰੇ ਜਾਏ ਮਨੁੱਖ, ਪਰ ਦੇਣ ਵਾਲਾ ਜਿਸ ਦਾਤੇ ਨੇ ਦਿੱਤੇ ਨੇ ਤੇ ਉਹ ਪਰਮੇਸ਼ਰ ਹੀ ਜਾਣਦਾ ਹੈ ਕਿ ਕਰਮਾਂ ਦੇ ਅਨੁਸਾਰ ਮਾੜੇ ਕਰਮ ਕੀਤੇ ਉਹਦਾ ਦੁੱਖ ਰੂਪ ਚ ਭੁਗਤਾਨ ਕਰਤਾ, ਪੁੰਨ ਕਰਮ ਕੀਤੇ ਸੁਖ ਰੂਪ ਚ ਭੁਗਤਾਨ ਕਰਤਾ। ਸੋ ਜਾਣੇ ਜੀ ਦਾਤੇ ਦੀ, ਇਸ ਕਰਕੇ ਹੋਰ ਕਿਸੇ ਨੂੰ ਦੋਸ਼ ਨਹੀਂ ਦੇਣਾ ਬਣਦਾ ਹੈ।
ਸੁਖ ਦੁੱਖ ਹੀ ਤੇ ਅਮਰ ਅਤੀਤਾ,
ਉਹ ਪ੍ਰਭੂ ਜਿਹੜਾ ਹੈ ਨਾ ਵਾਹਿਗੁਰੂ ਆਪ ਹੀ ਨਿਸ਼ਚੇ ਕਰਕੇ ਸੁਖਾਂ ਦੁਖਾਂ ਤੋਂ ਅਤੀਤਾ ਅਸੰਗ ਅਤੇ ਅਮਰ ਮਰਨ ਤੋਂ ਰਹਿਤ ਹੈ। ਉਹਦੇ ਚ ਨਾ ਸੁਖ ਹੈ ਨਾ ਦੁੱਖ ਹੈ, ਨਾ ਜੰਮਣਾ ਹੈ ਨਾ ਮਰਨਾ ਹੈ, ਅਵਿਨਾਸ਼ੀ ਅਖੰਡ ਚੇਤਨ ਇੱਕ ਸਰੂਪ ਰਹਿੰਦਾ ਹੈ।
ਸੁਖ ਦੁੱਖ ਹੀ ਤੇ ਅਮਰ ਅਤੀਤਾ,
ਹੀ ਨਾਮ ਨਿਸ਼ਚੇ ਦਾ ਹੁੰਦਾ ਹੈ। ਉਹ ਪ੍ਰਭੂ ਆਪ ਹੀ ਨਿਸ਼ਚੇ ਕਰਕੇ ਸੁਖਾਂ ਦੁੱਖਾਂ ਤੋਂ ਅਤੀਤਾ ਨਾਮ ਹੈ ਅਸੰਗ ਦਾ, ਅਸੰਗ ਹੈ ਅਤੇ ਅਮਰ ਮਰਨ ਤੋਂ ਰਹਿਤ ਹੈ। ਐਸਾ ਜੋ ਹੈ
ਗੁਰਮੁਖ ਨਿਜ ਘਰ ਪਾਏ ਦਾ,
ਗੁਰਮੁਖ ਮੁਖੀ ਗੁਰਾਂ ਦੁਆਰਾ ਉਸਦਾ ਨਿਜ ਆਪਣਾ ਸਰੂਪ ਰੂਪੀ ਘਰ ਪਾਏ ਦਾ ਪਾਉਣਾ ਕਰੀਦਾ ਹੈ। ਗੁਰੂ ਦੁਆਰੇ ਪ੍ਰਾਪਤ ਹੁੰਦਾ ਉਹ ਨਹੀਂ ਪ੍ਰਾਪਤ ਹੁੰਦਾ।
ਸ਼ਾਮ ਵੇਦ ਰੁਗ ਜੁਜਰ ਅਥਰਵਣ,
ਇਹ ਜਿਹੜਾ ਪਾਠ ਹੈ ਭਾਈ, ਸ਼ਾਮ ਵੇਦ ਰੁਗ ਜੁਜਰ ਅਥਰਵਣ, ਧਿਆਨ ਨਾਲ ਦੇਖੋ ਸਾਰੇ ਪੋਥੀਆਂ ਵਾਲੇ, ਕਿਸੇ ਦੇ ਕੋਲ ਰਿਗ ਸ਼ਬਦ ਹੈ, ਰਾੜੇ ਨੂੰ ਸਿਹਾਰੀ ਲੱਗੀ ਹੋਵੇ, ਦੇਖੋ ਧਿਆਨ ਹੈਗਾ, ਹੋਰ ਕੀ ਦੇ, ਹੋਰ ਤਾਂ ਨਹੀਂ ਕਿਸੇ ਦੇ। ਤੇ ਇਹ ਜਿਹੜਾ ਪਾਠ ਦਾ ਭੇਦ ਚਲੋ ਜਾਣਨਾ, ਅਸਲ ਦੇ ਵਿੱਚ ਇਹ ਪੁਰਾਣੀਆਂ ਪੋਥੀਆਂ ਚ ਰਾਰੇ ਨੂੰ ਸਿਆਰੀ ਲੱਗੀ ਵੀ ਹੈਗੀ, ਪਰ ਸ਼ੁੱਧ ਪਾਠ ਜਿਹੜਾ ਨਾ ਤੇ ਮੁੱਖ ਪਾਠ ਤੁਸੀਂ ਰੱਖਣਾ ਰੁਗ ਤੇ, ਕਿਉਂਕਿ ਜਿਹੜਾ ਇਹ ਪਾਠ ਹੈ ਤੇ ਬਾਬਾ ਦੀਪ ਸਿੰਘ ਵਾਲਾ ਸਰੂਪ ਦੇਖਿਆ ਉਹਦੇ ਵਿੱਚ ਵੀ ਰੁਗ ਪਾਠ ਹੈ, ਸੁਨਹਿਰੀ ਸਰੂਪ ਦੇ ਵਿੱਚ। ਜਿਹੜਾ ਗੁਰਤਾ ਗੱਦੀ ਵਾਲਾ ਕਠਾਲੇ ਸਰੂਪ ਹੈ ਉਹਦੇ ਵਿੱਚ ਵੀ ਰੁਗ ਸ਼ਬਦ ਹੈ। ਇਸ ਕਰਕੇ ਭਾਈ ਫਿਰ ਜਿਹੜਾ ਸੁਧਾਈ ਵਾਲਾ ਸਰੂਪ ਹੈ ਤੇ ਉਹਦੇ ਵਿੱਚ ਵੀ, ਕਿਉਂਕਿ ਉਹ ਸਾਰੇ ਪੰਥ ਦੀ ਸਹਿਮਤੀ ਨਾਲ ਸੁਧਾਈ ਹੋਈ ਸੀ 500 ਬੀੜਾਂ ਦੀ, ਉਹਦੇ ਵਿੱਚ ਵੀ ਰੁਗ ਪਾਠ ਹੈ। ਇਸ ਕਰਕੇ ਆਪਾਂ ਪਰ ਕੁਝ ਪੋਥੀਆਂ ਦੇ ਵਿੱਚ ਰੁਗ ਪਾਠ ਛਪਿਆ ਹੋਇਆ, ਛਾਪੇ ਵਾਲਿਆਂ ਨੇ ਛਾਪ ਦਿੱਤਾ, ਇਸ ਕਰਕੇ ਮੁੱਖ ਤੁਸੀਂ ਇਹੀ ਰੱਖਣਾ ਹੈ। ਇਹ ਤਾਂ ਅਸੀਂ ਭੇਜਦੇ ਦਾ। ਹਾਂ ਦੁਬਾਰੇ ਬੋਲੋ ਜੀ। ਸ਼ਾਮ ਵੇਦ,
ਸ਼ਾਮ ਵੇਦ ਰੁਗ ਜੁਜਰ ਅਥਰਵਣ,
ਸ਼ਾਮ ਵੇਦ ਤੇ ਜਿਹਦੇ ਵਿੱਚ ਸਾਸ ਜੀ ਤੱਤ ਵਸਤੂ ਦੇ ਗਿਆਨ ਹੈ, ਸ਼ਾਮ ਵੇਦ ਕੇ ਬਚਨ ਹੈ, ਤੱਤ ਤੋਂ ਪਦ ਅਸਪਤ ਜੀਨ ਕੇ ਹੈ ਨਾ, ਤੇ ਉਹਦੇ ਵਿੱਚ ਤੇ ਰੁਗ ਰਿਗ ਵੇਦ ਜੁਜਰ ਵੇਦ ਅਥਰਵਣ ਵੇਦ ਇਹ ਚਾਰੇ ਵੇਦ ਹਨ।
ਬ੍ਰਹਮ ਮੁਖ ਮਾਇਆ ਹੈ ਤ੍ਰੈ ਗੁਣ,
ਇਹਨਾਂ ਵੇਦਾਂ ਨੂੰ ਪ੍ਰਵਿਰਤ ਕਰਨ ਵਾਲਾ ਜੋ ਮੁੱਖ ਮੁਖੀ ਕੌਣ ਹੈ, ਬ੍ਰਹਮਾ, ਉਹ ਸਭ ਤੋਂ ਪਹਿਲਾਂ ਵੇਦ ਪਾਠੀ ਉਹ ਹੈ। ਉਹ ਬ੍ਰਹਮਾ ਆਦਿ ਮਾਇਆ ਦੇ ਤ੍ਰੈ ਗੁਣ ਤਿੰਨਾਂ ਗੁਣਾਂ ਵਿੱਚ ਹੀ ਪੈਦਾ ਕੀਤੇ ਨੇ। ਤ੍ਰੈ ਗੁਣ ਵਿਸ਼ਿਆ ਵੇਦਾ, ਵੇਦ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਦੇ ਆ। ਵੇਦਾਂ ਦੀ ਉਪਾਸਨਾ ਕਰਮ ਕਾਂਡ, ਉਹ ਜਿਹੜਾ ਉਹਦੇ ਚ ਇਹਦੇ ਚ ਤਿੰਨੇ ਨਾ, ਕਰਮ ਕਾਂਡ ਹੈ, ਉਪਾਸਨਾ ਕਾਂਡ ਹੈ, ਗਿਆਨ ਕਾਂਡ ਹੈ। ਵੇਦਾਂ ਦੀ ਉਪਾਸਨਾ ਕਾਂਡ ਜਿਹੜਾ ਇਹ ਰਾਜਸੀ ਹੈ, ਕਰਮ ਕਾਂਡ ਇਹ ਤਾਮਸੀ ਹੈ, ਗਿਆਨ ਕਾਂਡ ਇਹ ਸਾਂਤਕੀ ਹੈ। ਤੋ ਇਸ ਕਰਕੇ ਜਿਹੜੀ ਗੁਰਬਾਣੀਆਂ ਪਾਈ ਇਹ ਤਾਂ ਚੌਥੇ ਪਦ ਦੀ ਹੈ ਨਾ, ਵੇਦਾਂ ਦੀ ਪਹੁੰਚ ਨਹੀਂ ਹੈ ਉੱਥੇ ਜਿੱਥੇ ਗੁਰਬਾਣੀ ਦੀ ਪਹੁੰਚ ਹੈ। ਇਸ ਕਰਕੇ ਜਿਹੜੀ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰੂ ਸ਼ਬਦ ਸੁਣਾਇਆ, ਵਾਹਿਗੁਰੂ ਮੰਤਰ ਵੀ ਮਾਨੇ ਅਗੋਚਰਾ, ਵੇਦਾਂ ਸ਼ਾਸਤਰਾਂ ਚ ਨਹੀਂ ਲਿਖਿਆ ਹੋਇਆ, ਇਉਂ ਵੇਦ ਸ਼ਾਸਤਰ ਕੋਈ ਜਿਵੇਂ ਅਥਰਵਣ ਵੇਦ ਹੈ ਉਹ ਸੰਗੀਤ ਦੀ ਕਲਾ ਨੂੰ ਇਹ ਪ੍ਰਗਟ ਕਰਦਾ, ਜੁਜਰ ਵੇਦ ਹੈ ਉਹਦੇ ਵਿੱਚ ਬਹੁਤ ਸਾਰੇ ਜੱਗ ਆਦਿ ਕਰਨ ਦੀ ਉਹ ਵਿਧੀਆਂ ਲਿਖੀਆਂ ਹੋਈਆਂ ਨੇ, ਤੇ ਇਸ ਪ੍ਰਕਾਰ ਕੋਈ ਯੋਗ ਨੂੰ ਕੋਈ ਇਸ ਤਰ੍ਹਾਂ ਦੀਆਂ, ਇਹਨਾਂ ਦੇ ਵੱਖਰੇ ਵੱਖਰੇ ਨੇ, ਕੋਈ ਉਪਾਸ਼ਨਾ ਨੂੰ, ਕੋਈ ਕਰਮ ਕਾਂਡ ਨੂੰ, ਤੇ ਕੋਈ ਸਾਸ ਜੀ ਗਿਆਨ ਦੀ ਬਾਤ ਸ਼ਾਮਵੇਦ ਕਰਦਾ। ਪਰ ਇਹ ਸਾਰੇ ਜਿਹੜੇ ਹੈ ਬ੍ਰਹਮੇ ਮੁੱਖ ਮਾਇਆ ਹੈ ਤ੍ਰੈ ਗੁਣ, ਇਹ ਤਿੰਨੇ ਗੁਣਾਂ ਦੇ ਵਿੱਚ ਨੇ, ਸਾਰੇ ਤਿੰਨਾਂ ਗੁਣਾਂ ਤੋਂ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਵੀ ਤਿੰਨਾਂ ਗੁਣਾਂ ਚ, ਇਹ ਜਿਹੜੀ ਰਚਨਾ ਵੇਦਾਂ ਦੀ ਇਹ ਵੀ ਤਿੰਨਾਂ ਗੁਣਾਂ ਨੂੰ ਤ੍ਰੈ ਗੁਣ ਵਿਸ਼ਿਆ ਵੇਦ ਦਾ ਕਥਨ ਕਰਦੇ ਹਨ ਜੇ
ਤਾਂ ਕਿ ਕੀਮਤ ਕਹਿ ਨਾ ਸਕੈ ਕੋ
ਤਾਂ ਉਸ ਪ੍ਰਭੂ ਦੀ ਭਾਈ ਕੀਮਤ ਪ੍ਰਾਪਤੀ ਰੂਪੀ ਕੋਈ ਕਹਿ ਨਹੀਂ ਸਕਦਾ ਅਕਹਿ ਹੈ ਐਸਾ ਵਾਹਿਗੁਰੂ ਨਿਰੰਕਾਰ ਹੈ
ਤਿਉਂ ਬੋਲੇ ਜਿਉਂ ਬੋਲਾਏ ਦਾ
ਕਿਉਂ ਤਿਵੇਂ ਜੇ ਕੋਈ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਕਰਦੇ ਹੋ ਜੀ ਉਹ ਤਾਂ ਹੋ ਨਹੀਂ ਸਕਦੀ ਮਹਿਮਾ ਕਹਿੰਦੇ ਭਾਈ ਹਾਂ ਆਪੋ ਬੋਲ ਨਾ ਜਾਣਦਾ ਮੈਂ ਆਪ ਨਹੀਂ ਬੋਲ ਰਿਹਾ ਹਾਂ ਤੇ ਉਸ ਵਾਹਿਗੁਰੂ ਦੀ ਜਿਹੜੀ ਉਹ ਤਾਂ ਜਿਵੇਂ ਬੁਲਾ ਰਿਹਾ ਨਾ ਤਿਉਂ ਤਿਵੇਂ ਹੀ ਬੋਲੇ ਬੋਲਦੇ ਹਨ ਜਿਵੇਂ ਉਹ ਵਾਹਿਗੁਰੂ ਬੁਲਾਉਂਦਾ ਹੈ ਉਹਦੇ ਅਨੁਸਾਰ ਉਪਮਾ ਕਰਦੇ ਹਾਂ
ਸੁਣੋ ਸਪਤ ਪਾਤਾਲ ਉਪਾਏ
ਸੁਣੋ ਅਫੁਰ ਸਰੂਪ ਪ੍ਰਭੂ ਨੇ ਆਪਣੇ ਆਪ ਤੋਂ ਹੀ ਸਪਤ ਸੱਤ ਪਤਾਲ ਇਹ ਜਿਹੜੇ ਸੱਤ ਪਤਾਲ ਹੈ ਨਾ ਵੱਖਰੇ ਵੱਖਰੇ ਨਾਮ ਨੇ ਇਹਨਾਂ ਦੇ ਅਤਲ ਬਿਤਲ ਸੁਤਲ ਤਲਾਤਲ ਮਹਾਤਲ ਰਸਾਤਲ ਤੇ ਪਤਾਲ ਇਹ ਉਪਾਏ ਪੈਦਾ ਕੀਤੇ ਹਨ
ਸੁਣੋ ਭਵਨ ਰੱਖੇ ਲਿਵ ਲਾਏ
ਸੁਣੋ ਅਫੁਰ ਸਰੂਪ ਪ੍ਰਭੂ ਨੇ 14 ਭਵਨ ਲੋਕ ਜਿਹੜੇ ਨੇ ਲਿਵ ਲਾਏ ਤੇ ਇਉਂ ਲਗਾ ਕੇ ਰੱਖੇ ਨੇ ਲਿਵ ਲਾ ਕੇ ਰੱਖੇ ਹੋਏ ਨੇ ਭਾਵ ਕੀ ਹੈ ਸਾਰੇ ਭਵਨ ਆਪਣੇ ਧਿਆਨ ਵਿੱਚ ਰੱਖੇ ਹੋਏ ਨੇ ਜਿਸ ਅਫੁਰ ਸਰੂਪ ਤੋਂ 14 ਭਵਨ ਉਤਪੰਨ ਹੋਏ ਨੇ ਉਸ ਵਿੱਚ ਆਪਣੀ ਲਿਵ ਬਿਰਤੀ ਲਾਏ ਉਸ ਵਿੱਚ ਆਪਣੀ ਬਿਰਤੀ ਲਾ ਕੇ ਰੱਖਣਾ ਕਰੇ ਕਹਿੰਦੇ ਇਉਂ ਉਪਦੇਸ਼ ਦਿੱਤਾ ਮਹਾਰਾਜ ਨੇ
ਆਪੇ ਕਾਰਨ ਕੀਆ ਅਪਰੰਪਰ
ਇਹ ਅਪਰੰਪਰ ਪ੍ਰਕਿਰਤੀ ਤੋਂ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪ੍ਰਭੂ ਤੂੰ ਹੇ ਵਾਹਿਗੁਰੂ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੇ ਪ੍ਰਭੂ ਜੀ ਤੁਸੀਂ ਆਪ ਹੀ ਆਪਣੇ ਆਪ ਤੋਂ ਹੀ ਸੰਸਾਰ ਦੀ ਰਚਨਾ ਦਾ ਕਾਰਨ ਕੀਆ ਕੀਤਾ ਹੈ ਤੂੰ ਆਪ ਹੀ ਕਾਰਨ ਰੂਪ ਹੋ ਕੇ ਸੰਸਾਰ ਨੂੰ ਪੈਦਾ ਕੀਤਾ ਹੈ ਤੂੰ ਹੀ ਆ ਕਰਨ ਕਰਨ ਵਾਲਾ
ਸਭ ਤੇਰੋ ਕੀਆ ਕਮਾਏ ਦਾ
ਸਭ ਸਾਰਾ ਸੰਸਾਰ ਤੇਰਾ ਕੀਆ ਕੀਤਾ ਹੋਇਆ ਹੁਕਮ ਹੀ ਕਮਾਇਆ ਕਮਾਉਂਦਾ ਹੈ
ਰਾਜ ਤਮ ਸਤ ਕਲ ਤੇਰੀ ਛਾਇਆ
ਹੇ ਪ੍ਰਭੂ ਰਾਜ ਰਜੋ ਗੁਣ ਤਮ ਤਮੋ ਗੁਣ ਸਤ ਸਤੋ ਗੁਣ ਤੇਰੀ ਕਲ ਸ਼ਕਤੀ ਦੇ ਛਾਇਆ ਆਸਰੇ ਹਨ ਤੇਰੀ ਸ਼ਕਤੀ ਨੇ ਇਹਨਾਂ ਗੁਣਾਂ ਨੂੰ ਛਾਇਆ ਬਣਾਉਣਾ ਕੀਤਾ ਜਾਂ ਇਹਨਾਂ ਦੇ ਵਿੱਚ ਤੇਰੀ ਕਲ ਛਾਈ ਤੇਰੀ ਕਲਾ ਛਾਈ ਹੋਈ ਹੈ ਇਹਨਾਂ ਚ ਤੇਰਾ ਹੀ ਛਾਇਆ ਪ੍ਰਤੀਬਿੰਬ ਹੈ ਭਾਵ ਜੋ ਵੀ ਪ੍ਰਤੀਬਿੰਬ ਸੁੱਧ ਸਤੋ ਗੁਣ ਵਿੱਚ ਪੈਂਦਾ ਹੈ ਉਹ ਈਸ਼ਵਰ ਕਹਾਉਂਦਾ ਜੋ ਤਮੋ ਗੁਣ ਦੇ ਵਿੱਚ ਰਜੋ ਤੇ ਤਮੋ ਦੇ ਪੈਂਦਾ ਪ੍ਰਤੀਬਿੰਬ ਉਹ ਜੀਵ ਕਹਾਉਂਦਾ ਹੈ ਇਹ ਸਭ ਹੈ ਤੇਰਾ ਹੀ
ਜਨਮ ਮਰਨ ਹੋਮੈ ਦੁੱਖ ਪਾਇਆ
ਇਹਨਾਂ ਗੁਣਾਂ ਵਿੱਚ ਫਸ ਕੇ ਜੀਵਾਂ ਨੇ ਹੋਮੇ ਹੰਗਤਾ ਮਮਤਾ ਕਰਕੇ ਜੰਮਣ ਮਰਨ ਦਾ ਦੁੱਖ ਪਾਇਆ ਪਾਉਣਾ ਕੀਤਾ ਹੈ ਜੇ
ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ
ਹੇ ਹਰ ਹਰੀ ਪਰਮੇਸ਼ਰ ਜਿਹਦੇ ਉੱਤੇ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਕਿਰਪਾ ਮਿਹਰ ਕਰੇ ਕਰਦਾ ਹੈ ਉਹ ਫਿਰ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਅੱਗੇ ਦੋਹਾਂ ਜੀ ਗੁਣ
ਗੁਣ ਚੌਥਾ ਮੁਕਤ ਕਰਾਏ ਦਾ
ਉਸਨੂੰ ਤਿੰਨਾਂ ਗੁਣਾਂ ਤੋਂ ਉੱਪਰ ਚੌਥਾ ਤੁਰਿਆ ਪਾਦਾ ਜਿਹੜਾ ਉਹਦੇ ਇਸਤਤ ਕਰਕੇ ਜੰਮਣ ਮਰਨ ਤੋਂ ਦੁੱਖਾਂ ਤੋਂ ਮੁਕਤ ਮੁਕਤੀ ਕਰਾਏ ਦਾ ਕਰਾਉਂਦਾ ਹੈ
ਸੁਣੋ ਉਪਜੇ 10 ਅਵਤਾਰਾ
ਉਹ ਸੁਣੋ ਅਫੁਰ ਸਰੂਪ ਪ੍ਰਭੂ ਤੋਂ ਹੀ ਵਿਸ਼ਨੂੰ ਦੇ 10 ਅਵਤਾਰ ਉਪਜੇ ਪੈਦਾ ਹੋਏ ਜਿਹਨਾਂ ਦੀ ਗਿਣਤੀ ਹੁਣੇ ਪਿੱਛੇ ਆਪ ਜੀ ਸੁਣ ਕੇ ਹਟੇ ਹੋ
ਸ੍ਰਿਸ਼ਟ ਉਪਾਏ ਕੀਆ ਪਾ ਸਾਰਾ
ਸਾਰੀ ਸ੍ਰਿਸ਼ਟੀ ਉਪਾਏ ਪੈਦਾ ਕਰਕੇ ਸਾਰਾ ਪਸਾਰਾ ਆਪਣੇ ਅਧੀਨ ਕੀਆ ਕੀਤਾ ਹੋਇਆ ਹੈ ਜੀ
ਦੇਵ ਦਾਨਵ ਗਣ ਗੰਧਰਵ ਸਾਜੇ
ਅਫੁਰ ਸਰੂਪ ਨੇ ਆਪਣੇ ਆਪ ਤੋਂ ਦੇਵ ਦੇਵਤੇ ਦਾਨਵ ਦੈਤ ਗਣ ਸ਼ਿਵ ਜੀ ਦੇ ਟੋਨਾ ਛੋਨਾ ਨਿੰਦੀ ਭਰੰਗੀ ਆਦਿ ਇਹ ਸੇਵਕ ਅਤੇ ਗੰਧਰਵ ਦੇਵਤਿਆਂ ਦੇ ਰਾਗੀ ਸਾਜੇ ਸਾਜਨਾ ਕੀਤੇ ਹਨ
ਸਭ ਲਿਖਿਆ ਕਰਮ ਕਮਾਏ ਦਾ
ਸਾਰੇ ਜੀਵ ਆਪਣੇ ਕੀਤੇ ਕਰਮਾਂ ਦੇ ਲਿਖਿਆ ਲਿਖੇ ਸੰਸਕਾਰਾਂ ਅਨੁਸਾਰ ਹੀ ਕਰਮ ਕਮਾਏ ਦਾ ਕਮਾ ਰਹੇ ਹਨ ਜੇ
ਗੁਰਮੁਖ ਸਮਝੈ ਰੋਗ ਨਾ ਹੋਏ
ਜੋ ਗੁਰਮੁਖ ਬਣ ਕੇ ਗੁਰਾਂ ਦੁਆਰਾ ਫੁਰ ਸਰੂਪ ਦੀ ਕਲਾ ਨੂੰ ਸਮਝਦੇ ਹੈ ਉਹਨੂੰ ਜੰਮਣ ਮਰਨ ਦਾ ਕੋਈ ਰੋਗ ਨਹੀਂ ਹੁੰਦਾ ਫਿਰ
ਇਹ ਗੁਰ ਕੀ ਪੌੜੀ ਜਾਣੈ ਜਨ ਕੋਈ
ਗੁਰ ਉਪਦੇਸ਼ ਦੀ ਪੌੜੀ ਭਗਤੀ ਰੂਪੀ ਪੌੜੀ ਭੂਮਿਕਾ ਦੀ ਪੌੜੀ ਇਹ ਚੜਨਾ ਕੋਈ ਬਿਰਲਾ ਜਨ ਗੁਰਮੁਖ ਹੀ ਜਾਣੇ ਜਾਣਦਾ ਹੈ
ਜੁਗ ਹੈ ਜੁਗੰਤਰ ਮੁਕਤ ਪਰਾਇਣ
ਜੁਗ ਹੈ ਜੁਗੰਤਰ ਜੁਗਾਂ ਜੁਗਾਂ ਦੇ ਅੰਦਰ ਜੀਵ ਪਰਮੇਸ਼ਰ ਦੇ ਪ੍ਰਾਇਣ ਆਸਰੇ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ ਜਾਂ ਜੁਗ ਹੈ ਜੁਗੰਤਰ ਮੁਕਤ ਪਰਾਇਣ ਜੁਗਾਂ ਜੁਗਾਂ ਵਿੱਚ ਇਹ ਗੁਰ ਉਪਦੇਸ਼ ਜਾਂ ਭਗਤੀ ਰੂਪੀ ਪੌੜੀ ਹੀ ਮੁਕਤੀ ਦੇ ਦੇਣ ਦੇ ਲਈ ਆਸਰਾ ਰੂਪ ਹੈ ਇਹ ਪੌੜੀ ਦਾ ਆਸਰਾ ਲੈਂਦਾ ਹੈ ਜੋ ਵੀ ਇਸ ਪੌੜੀ ਦਾ ਆਸਰਾ ਲੈਂਦਾ ਹੈ
ਸੋ ਮੁਕਤ ਭਇਆ ਪਤ ਪਾਏਦਾ,
ਉਹ ਭਾਈ ਮੁਕਤੀ ਤਾਂ ਪ੍ਰਾਪਤ ਕਰੂਗਾ ਹੀ ਕਰੂਗਾ, ਕਲਿਆਣ ਤਾਂ ਉਹਨੂੰ ਹੋਊਗੀ ਹੋਊਗੀ ਉਸਦੀ, ਉਹ ਤਾਂ ਮੁਕਤ ਪ੍ਰਾਪਤ ਪਿਆ ਹੋਇਆ, ਪਰ ਲੋਕ ਪ੍ਰਲੋਚ ਪਤ ਇੱਜ਼ਤ ਵੀ ਮਿਲੂਗੀ ਨਾਲ, ਉਹਨੂੰ ਸੋਭਾ ਵੀ ਵਡਿਆਈ ਹੋਊਗੀ, ਸਰੀਰ ਰਹੇ ਨਾ ਰਹੇ ਸੋਭਾ ਵਡਿਆਈ ਮਿਲੇਗੀ ਉਸ ਨੂੰ ਪਾਉਂਦਾ ਰਹੇਗਾ।
ਪੰਚ ਤੱਤ ਸੁਨੋ ਪ੍ਰਗਾਸਾ,
ਪੰਚ ਤੱਤ ਪੰਜਾਂ ਤੱਤਾਂ ਦੀ ਸੁਨੋ ਉਫਰ ਸਰੂਪ ਪ੍ਰਭੂ ਤੋਂ ਪ੍ਰਕਾਸ਼ਾ, ਪ੍ਰਕਾਸ਼ ਹੋਇਆ ਪੰਜੇ ਤੱਤਾਂ ਦਾ।
ਦੇਹ ਸੰਜੋਗੀ ਕਰਮ ਅਭਿਆਸਾ,
ਜੀਵ ਇਹਨਾਂ ਤੱਤਾਂ ਦੀ ਬਣੀ ਹੋਈ ਦੇਹ ਕਾਇਆਂ ਦਾ ਸੰਜੋਗੀ ਮਿਲਾਪੀ ਹੋ ਕੇ ਕਰਮਾਂ ਦਾ ਅਭਿਆਸ ਕਰਨ ਲੱਗ ਪਿਆ ਹੈ, ਤੇ ਇਸ ਕਰਕੇ ਜੀਵਾਂ ਦੇ ਕਰਮਾਂ ਦੇ ਅਭਿਆਸੀ ਹੋਣ ਕਰਕੇ ਇਹ ਤੱਤ ਇਸ ਦੇਹੀ ਦੇ ਸੰਜੋਗੀ ਬਣੇ ਹਨ। ਜੇ
ਬੁਰਾ ਭਲਾ ਦੋਏ ਮਸਤਕ ਲੀਖੇ,
ਜੀਵਾਂ ਦੇ ਜੋ ਵੀ ਬੁਰਾ ਮੰਦਾ ਤੇ ਭਲਾ ਚੰਗਾ ਕਰਮ ਕੀਤਾ ਹੈ ਨਾ, ਇਹਨਾਂ ਦੋਏ ਦੋਵੇਂ ਚੰਗੇ ਔਰ ਮੰਦੇ, ਇਹ ਕਰਮਾਂ ਦਾ ਸੰਸਕਾਰ ਜੀਵ ਦੇ ਮਸਤਕ ਮੱਥੇ ਅੰਤਸਕਰਨ ਦੇ ਮੱਥੇ ਦੇ ਉੱਪਰ ਉਹ ਲਿਖੇ ਲਿਖੇ ਜਾਂਦੇ ਹਨ।
ਪਾਪ ਪੁੰਨ ਬੀਜ ਆਏਦਾ,
ਇਸ ਪਾਪ ਦੇ ਬੀਜ ਆਏਦਾ, ਬੀਜ ਆਏਦਾ ਨਾ ਜਿਹੜਾ ਉਹਦੇ ਵਿੱਚੋਂ ਵਿਆਕਰਨ ਅਨੁਸਾਰ ਸੁਣਦੇ, ਇਹ ਪਾਪ ਤੇ ਪੁੰਨ ਦੇ ਬੀਜ ਆਏਦਾ ਬੀਜ ਕਰਕੇ ਜੀਵ ਆਏਦਾ ਆਉਂਦਾ ਜਾਂਦਾ ਹੈ, ਜੰਮਦਾ ਮਰਦਾ ਰਹਿੰਦਾ ਹੈ।
ਉਤਮ ਸਤਿਗੁਰ ਪੁਰਖ ਨਿਰਾਲੇ,
ਤੇ ਇਉਂ ਪਾਏ ਉੱਤਮ ਸ੍ਰੇਸ਼ਟ ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਦਾ ਸਰੂਪ ਹਨ, ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗਾਇਓ, ਗੁਰੂ ਪਰਮੇਸ਼ਰ ਦਾ ਸਰੂਪ ਹੈ ਗੁਰੂ ਨਾਨਕ ਸਾਹਿਬ, ਜਗ ਤੋਂ ਨਿਰਲੇਪ ਹਨ, ਜਾਂ ਜੋ ਪੁਰਖ ਅਸੰਗ ਰਹਿਣ ਵਾਲੇ ਸਤਿਗੁਰਾਂ ਦੀ ਸ਼ਰਨ ਚ ਪਏ ਹਨ ਉਹ ਉੱਤਮ ਜੀਵਨ ਵਾਲੇ ਬਣ ਜਾਂਦੇ ਹਨ ਜੀ, ਨਿਰਾਲੇ ਹੋ ਜਾਂਦੇ ਹਨ।
ਸ਼ਬਦ ਰਤੇ ਹਰ ਰਸਮਤ ਵਾਲੇ,
ਉਹ ਗੁਰਾਂ ਦੇ ਸ਼ਬਦ ਉਪਦੇਸ਼ ਵਿਚ ਰਤੇ ਰੰਗੇ ਹੋਏ ਹਨ, ਰੰਗੇ ਹੋਏ ਫਿਰ ਹਰ ਪ੍ਰਭੂ ਦੇ ਰਸ ਪ੍ਰੇਮ ਵਿਚ ਮਤਵਾਲੇ ਮਸਤੀ ਹੋ ਜਾਂਦੇ ਹਨ, ਨਾਮ ਦੀ ਮਸਤੀ ਚੜੀ ਰਹਿੰਦੀ ਹੈ।
ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈ ਹੈ,
ਰਿੱਧ ਹੁੰਦੀ ਹੈ ਅੰਨ ਦੀ ਅਤੋੜਤਾ, ਤੇ ਫਿਰ ਬੁੱਧ ਆਤਮ ਬੋਧ ਵਾਲੀ ਬੁੱਧ ਬੁੱਧੀ, ਸਿੱਧ ਅਲੌਕਿਕ ਸ਼ਕਤੀਆਂ, ਅਣਮਾਂ ਮਹਿਮਾਂ ਗਰਮਾਂ ਲਗਮਾਂ ਪ੍ਰਾਪਤ ਪਰਾਕਮਾਂ ਈਸਤਾ ਵਸੀਕਰਨ, ਅੱਠ ਮੁਖਨ ਦਸ ਗੌਣ ਸ਼ਕਤੀਆਂ ਰਹੇ, ਜਾਂ ਸਿੱਧ ਮੁਕਤੀ ਅਤੇ ਬ੍ਰਹਮ ਗਿਆਨ ਰੂਪ ਗੁਰੂ ਸਾਹਿਬ ਜੀ ਤੇ, ਇਹ ਫਿਰ ਗੁਰੂ ਸਾਹਿਬ ਤੋਂ ਪਾਈਆ ਪ੍ਰਾਪਤ ਕਰੀਦੀ ਹੈ, ਗੁਰੂ ਤੋਂ ਪ੍ਰਾਪਤ ਹੁੰਦੀ ਹੈ।
ਪੂਰਾ ਭਾਗ ਮਿਲਾਏਦਾ,
ਪਰ ਪੂਰਨ ਭਾਗ ਜਣੇ ਵੱਡੇ ਭਾਗ, ਭਾਗਾਂ ਦੇ ਲੇਖ ਕਰਕੇ ਸਤਿਗੁਰੂ ਨਾਲ ਮਿਲਾਪ ਪ੍ਰਾਪਤ ਹੁੰਦਾ ਹੈ ਪ੍ਰਭੂ, ਤੇ ਉਹ ਸਤਿਗੁਰਾਂ ਦੇ ਨਾਲ ਪ੍ਰਭੂ ਮਿਲਾਏਦਾ ਮਿਲਾਉਂਦਾ ਹੈ, ਜਿਹਦਾ ਭਲਾ ਕਰਨਾ ਐਸੇ ਸਤਿਗੁਰੂ ਨਾਨਕ ਗੁਰੂ ਰੂਪ ਚ ਮਿਲਾ ਦਿੰਦੇ ਹਨ ਪਰਮੇਸ਼ਰ ਵਾਹਿਗੁਰੂ ਜੀ।
ਇਸ ਮਨ ਮਾਇਆ ਕੋ ਨੇਹੋ ਕਨੇਰਾ,
ਇਸ ਮਨ ਦੇ ਤਾਂ ਹੀ ਮਾਇਆ ਦਾ ਕਨੇਰਾ ਬਹੁਤਾ ਨੇਹ ਪ੍ਰੇਮ ਲੱਗਿਆ ਹੋਇਆ ਹੈ।
ਕੋਈ ਬੁੱਧ ਗਿਆਨੀ ਕਰੋ ਨਿਬੇਰਾ,
ਭਾਈ ਕੋਈ ਗਿਆਨੀ ਗਿਆਨਵਾਨ ਹੋ ਕੇ ਗੁਰਾਂ ਦੁਆਰਾ ਇਸ ਮਾਇਆ ਦੇ ਮੋਹ ਤੋਂ ਛੁੱਟਣ ਦਾ ਤਰੀਕਾ ਬੁੱਝੋ ਸਮਝਣਾ ਕਰੋ, ਅਤੇ ਆਪਣੇ ਜੰਮਣ ਮਰਨ ਦਾ ਨਿਬੇੜਾ ਕਰੋ ਕਰਨਾ ਕਰੋ, ਹੋਰ ਗਿਆਨ ਦੀਆਂ ਗੱਲਾਂ ਕਸਮ ਦੇ ਨਾਲ ਕੁਛ ਨਹੀਂ ਪ੍ਰਾਪਤ ਹੋਣਾ, ਲੋਕ ਪ੍ਰਚਾਰਾ ਹੋ ਜਾਊਗਾ ਇਹ, ਆਪਣੇ ਆਪ ਨੂੰ ਸਮਝੋ ਫਿਰ।
ਆਸਾ ਮਨਸਾ ਹੋਮੇ ਸਹਸਾ,
ਜੀਵ ਨੂੰ ਆਸਾ ਇੱਛਾ ਮਨਸਾ ਵਾਸ਼ਨਾ ਹੋਮੇ ਹੰਗਤਾ ਮਮਤਾ ਅਤੇ ਸਹਸਾ ਸੰਸਾ ਵਿਆਪ ਹੋ ਰਿਹਾ ਹੈ।
ਨਰ ਲੋਭੀ ਕੂੜ ਕਮਾਏਦਾ,
ਜਿਹੜਾ ਲੋਭੀ ਬੰਦਾ ਉਹ ਸੱਚ ਨਹੀਂ ਬੋਲ ਸਕਦਾ, ਕਰੇ ਲੋਭੀ ਲਾਲਚੀ ਨਰ ਪੁਰਖ ਹੈ ਜਿਹੜਾ ਹਮੇਸ਼ਾ ਕੂੜ ਝੂਠ ਹੀ ਬੋਲਦਾ ਰਹਿੰਦਾ, ਝੂਠ ਦੀ ਉਹ ਝੂਠ ਨੂੰ ਹੀ ਕਮਾਏਦਾ ਕਮਾਉਂਦਾ ਰਹਿੰਦਾ ਹੈ, ਫਿਰ ਉਹਦਾ ਫਲ ਦੁੱਖ ਰੂਪ ਦੇ ਵਿਚ ਪ੍ਰਾਪਤ ਹੁੰਦਾ।
ਸਤਿਗੁਰ ਤੇ ਪਾਏ ਹੀ ਚਾਰਾ,
ਕਹਿੰਦੇ ਜੀ ਛੁਟਕਾਰਾ ਵੀ ਹੋ ਸਕਦਾ ਕਿਵੇਂ, ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਭਾਈ ਜੋ ਸਤਿਗੁਰਾਂ ਤੋਂ ਆਪਣੇ ਨਿੱਜ ਸਰੂਪ ਦੀ ਵਿਚਾਰਾ ਵਿਚਾਰ ਨੂੰ ਪਾਏ ਪ੍ਰਾਪਤ ਕਰਦਾ ਹੈ ਉਹਦਾ ਛੁਟਕਾਰਾ ਹੁੰਦਾ। ਫਿਰ
ਸੁਨ ਸਮਾਧ ਸੱਚੇ ਘਰ ਬਾਰਾ,
ਉਸ ਦੀ ਸੁਨ ਅਫੁਰ ਸਰੂਪ ਬ੍ਰਹਮ ਵਿਚ ਸਮਾਧ ਸਮਾਧੀ ਲੱਗ ਜਾਂਦੀ ਹੈ, ਅਤੇ ਸੱਚੇ ਪ੍ਰਭੂ ਦਾ ਗਿਆਨ ਰੂਪੀ ਬਾਰਾ ਦਰਵਾਜਾ ਤੇ ਸਰੂਪ ਸੱਚਖੰਡ ਸਾਧ ਸੰਗਤ ਰੂਪੀ, ਇਹ ਤਾਂ ਹੋ ਗਿਆ ਘਰ, ਇਹ ਬਾਰਾ ਸੀ ਨਾ ਜਿਹੜਾ ਪਹਿਲਾਂ ਕਿਹਾ, ਉਹ ਪ੍ਰਭੂ ਦਾ ਗਿਆਨ ਰੂਪੀ ਤਾਂ ਹੋ ਗਿਆ ਬਾਰਾ ਦਰਵਾਜਾ, ਸਰੂਪ ਰੂਪੀ ਹੋ ਗਿਆ ਘਰ, ਜਾਂ ਸੱਚਖੰਡ ਰੂਪੀ ਹੋ ਗਿਆ ਘਰ, ਜਾਂ ਸਾਧ ਸੰਗਤ ਰੂਪੀ ਹੋ ਗਿਆ ਘਰ, ਇਹ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਨਿਰਮਲ ਨਾਦ ਸ਼ਬਦ ਧੁਨ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਨਿਰਮਲ ਉਜਲ ਸਰੂਪ ਨਾਦ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੇ ਕੀ ਹੈ ਸ਼ਬਦ ਗੁਰੂ ਦੇ ਉਪਦੇਸ਼ ਨੂੰ ਧੁਨ ਉਚਾਰਨ ਕਰਦਾ ਹੈ। ਇਹ ਹੁਣ ਗੁਰੂ ਦਾ ਉਪਦੇਸ਼ ਕੀ ਹੈ? ਗੁਰਬਾਣੀ। ਇਹਦੀ ਧੁਨ ਨੂੰ ਚਾਹੇ ਕਥਾ ਰੂਪ ਚ ਉਚਾਰਨ ਕਰਦਾ ਕੋਈ, ਤੇ ਚਾਹੇ ਕੀਰਤਨ ਰੂਪ ਦੇ, ਚਾਹੇ ਪਾਠ ਰੂਪ ਦੇ ਵਿੱਚ, ਜਿਹੜਾ ਇਸਦੀ ਧੁਨ ਨੂੰ ਉਚਾਰਨ ਕਰਦਾ ਹੈ ਉਹਦੀ ਬਾਬਤ ਦੱਸਦੇ ਹਨ।
ਸੱਚ ਰਾਮੈ ਨਾਮ ਸਮਾਏ ਦਾ,
ਉਹ ਸੱਚ ਨਿਸ਼ਚੇ ਕਰਕੇ ਰਾਮੈ ਰਮਿਆ ਹੋਇਆ ਪਰਮਾਤਮਾ, ਪਰਮੇਸ਼ਵਰ ਦੇ ਨਾਮ, ਉਹ ਨਾਮ ਦੇ ਵਿੱਚ ਜਾਣੇ ਮੰਮੇ ਨੂੰ ਸਿਆਰੀ ਲੱਗੀ ਹੈ, ਨਾਮੀ ਦੇ ਵਿੱਚ ਉਹ ਨਾਮੀ ਕੌਣ ਹੈ? ਪ੍ਰਭੂ। ਉਹਦੇ ਸਮਾਏ ਦਾ ਸਮਾ ਜਾਂਦਾ ਹੈ। ਗੁਰੂ ਕਿਰਪਾ ਕਰੇ ਸਮੇਂ ਅਨੁਸਾਰ ਸਾਧ ਸਿੰਘ ਜੀ, ਇਸ ਕਰਕੇ ਐਸਾ ਸੀ ਵੀ 15 ਮਿੰਟ ਪਹਿਲਾਂ ਕਥਾ ਦੇ ਆਰੰਭ ਹੋਣ ਦਾ ਕਾਰਨ ਇਹ ਸੀ ਵੀ ਸਮੇਂ ਸਿਰ ਸਮਾਪਤੀ ਸਮੇਂ ਸਿਰ ਹੋ ਸਕੇ। ਆਓ, ਸਮੇਂ ਅਨੁਸਾਰ ਹੀ ਸਮਾਪਤੀ ਹੋ ਰਹੀ ਹੈ। ਮਹਾਰਾਜ ਕਿਰਪਾ ਕੀਤੀ ਹੈ, ਮਹਾਰਾਜ ਸਾਹਿਬ ਦੇ ਜਿਹੜੇ ਸੋਲਹੇ ਨਾਮ ਦੀ ਬਾਣੀ ਹੈ ਉਹਦੇ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ। ਭਾਈ, ਇਹ ਸ਼ਬਦ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਇੱਥੇ ਤੱਕ ਸਾਧ ਸਿੰਘ ਕਥਾ ਕਰਵਾ ਲਈ ਹੈ। ਅੱਗੇ ਮਹਾਰਾਜ ਸਾਹਿਬ ਜੀ ਆਪ ਹੀ ਕਿਰਪਾ ਕਰਨਗੇ। ਜਿਸ ਕਾ ਕਾਰਜ ਇਹਨੇ ਕੀਆ ਮਾਨਸ ਕੀਆ ਵਿਚਾਰਾ ਰਾਮ, ਬੰਦਾ ਕੀ ਕਰ ਸਕਦਾ ਹੈ? ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। 17 ਸ਼ਬਦ ਮਹਾਰਾਜ ਸਾਹਿਬ ਨੇ ਸੋਹਲੇ ਨਾਮ ਦੀ ਬਾਣੀ ਦੇ ਹੋ ਗਏ ਹੈ। ਅੱਗੇ 18ਵਾਂ ਸ਼ਬਦ ਭਾਈ ਕੱਲ ਨੂੰ ਸ਼ੁਰੂ ਹੋਏਗਾ। ਆਓ ਹੁਣ ਇੱਥੇ ਹੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਵਾ ਕਰਨੀ ਜੀ।
ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਦ ਸਚੇ ਕਾਰਵਾਰਾ, ਨਾਨਕ ਨਿਰਮਲ ਨਾਦ ਸ਼ਬਦ ਧੁਨ, ਸੱਚ ਰਾਮੈ ਨਾਮ ਸਮਾਏਂਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।